वृंदावत वंदे हनुमान सर्वकला समरथ दौड़ते राखो प्रभु नानक दे नरथ फिरत फिरत प्रव आया भरिया तो शिवनाए नानक की प्रव बेनती अपनी भक्ति लाए देखे विच नानो जी जन्म तुम्हारे देखे विच नानो जन्म तुम्हारे देखे
Thank you.
ਜਨਮ ਤੁਮਾਰੇ ਦੇਖੇ ਸੈਰ ਉਦਾਸ ਆਸ ਲਗ ਜੀਵੋ ਜਿਰਪਿਆ ਦਰਸ਼ਨ ਦੇਖੇ ਦੇਖੇ ਵਿੱਚ ਲਾਲੋ ਜੀ ਜਨਮ ਧਿਆਨ ਕੰਨਾਂ ਨਾਲ ਬਾਣੀ ਸਰਵਣ ਕਰੋ, ਵਿਚਾਰ ਸਰਵਣ ਕਰੋ, ਬੁੱਧੀ ਨਾਲ ਵਿਚਾਰ ਕੇ ਹਿਰਦੇ ਚ ਧਾਰਨ ਕਰੋ। ਜਦੋਂ ਇਸ ਤਰ੍ਹਾਂ ਦੇ ਨਾਲ ਅਸੀਂ ਸਤਸੰਗ ਕਰਾਂਗੇ ਸਾਨੂੰ ਪੂਰਾ ਪੂਰਾ ਲਾਭ ਪ੍ਰਾਪਤ ਹੋਏਗਾ। ਅੱਜ ਦਾ ਜੋ ਸੰਸਾਰ ਦੇ ਅੰਦਰ ਮਹਾਨ ਦਿਨ ਹੈ, ਬਲੀਦਾਨ ਦਾ ਦਿਨ, ਇਸ ਬਹੁਤ ਹੀ ਸ਼ਰਧਾ ਭਾਵਨਾ ਨਾਲ ਸਿੱਖ ਜਗਤ ਵਿੱਚ ਮਨਾਇਆ ਜਾਂਦਾ ਹੈ। ਦੂਸਰੇ ਵੀ ਜੋ ਹਨ ਜਦੋਂ ਇਸ ਬਲੀਦਾਨ ਦੇ ਕਾਰਨਾਂ ਨੂੰ ਜਾਣ ਜਾਂਦੇ ਨੇ ਉਹਨਾਂ ਦਾ ਵੀ ਸਿਰ ਜੋ ਹੈ ਸ਼ਰਧਾ ਨਾਲ ਝੁਕ ਜਾਇਆ ਕਰਦਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੋ ਆਪਣੇ ਵੱਡਾ ਸਾਕਾ ਕੀਤਾ ਹੈ, ਕਿੰਨੋ ਵੱਡੋ ਕਲੂਵੇਂ ਸਾਕਾ, ਕਲਯੁਗ ਦੇ ਅੰਦਰ ਬਹੁਤ ਵੱਡਾ ਸਾਕਾ ਕਰਿਆ, ਉਹਦਾ ਪਿਛੋਕੜ ਕੀ ਹੈ? ਉਹਦੇ ਵਿੱਚ ਪਹਿਲਾਂ ਜੋ ਰਾਜਿਆਂ ਦੇ ਰਾਜ ਸਨ, ਇਸਲਾਮ ਆਪਣੇ ਆਪ ਦੇ ਵਿੱਚ ਬਹੁਤ ਚੰਗਾ ਹੈ। ਮਹਾਰਾਜ ਕਹਿੰਦੇ ਅਸਲੀ ਮੁਸਲਮਾਨ ਉਹ ਹੈ ਜਿਸ ਦਾ ਦਿਲ ਮੋਮ ਵਰਗਾ ਨਰਮ ਹੋਵੇ, ਜੋ ਕਿਸੇ ਦਾ ਦਿਲ ਨਾ ਤੋੜੇ, ਹਿਆ ਨਾ ਢਾਹੇ ਕਹੀ ਤਾਂ ਜੇ ਤੋ ਕਿਰਿਆ ਦੀ ਸਿੱਖ। ਬਾਬਾ ਫਰੀਦ ਜੀ ਜੋ ਇਸਲਾਮ ਦੇ ਇੱਕ ਬੜੇ ਹੀ ਪੂਜਨੀਕ ਸੂਫੀ ਪੀਰ ਸਨ, ਆਪ ਵੀ ਇਸ ਦੀ ਸ਼ਾਦੀ ਦਿੰਦੇ ਹੋਏ ਫਰਮਾਨ ਕਰਦੇ ਹੈ ਕਿ ਜੇ ਤਾਂ ਪਰਮੇਸ਼ੁਰ ਨੂੰ ਮਿਲਣਾ ਤਾਂ ਦਿਲ ਨਾ ਕਿਸੇ ਦਾ ਤੋੜੀ। ਬੜੀ ਵੱਡੀ ਬਾਤ ਹੈ, ਮੰਦਰ ਤੋੜ ਦੇਣ ਨਾਲ ਕੁਛ ਨਹੀਂ ਹੁੰਦਾ, ਦਿਲ ਤੋੜਨ ਨਾਲ ਬਹੁਤ ਵੱਡੀ ਬਾਤ ਹੋ ਜਾਂਦੀ। ਵਾਹਿਗੁਰੂ ਰੁੱਸ ਜਾਂਦਾ ਕਿਉਂਕਿ ਅੰਦਰ ਵੱਸਦਾ ਹੈ, ਸਰੀਰ ਦੇ ਬਾਹਰ ਨਹੀਂ ਹੈ, ਇਹ ਵਾਹਿਗੁਰੂ ਦਾ ਮੰਦਰ ਹੈ ਇਨਸਾਨ ਜਿਹੜਾ। ਉਸ ਵੇਲੇ ਅਨੀਤੀਆਂ ਚੱਲ ਰਹੀਆਂ ਸਨ। ਜੇ ਅਸੀਂ ਗੌਰ ਨਾਲ ਵਿਚਾਰ ਕਰੀਏ
ਇਹ ਨੀਤੀਆਂ ਧੁਰ ਤੋਂ ਚੱਲੀਆਂ ਹੁੰਦੀਆਂ। ਹਿਊਮਨ ਰਾਈਟਸ ਦੀ ਅੱਜ ਕੱਲ੍ਹ ਗੱਲ ਹੋ ਰਹੀ ਹੈ, ਪਹਿਲਾਂ ਗੁਰੂ ਨਾਨਕ ਪਾਤਸ਼ਾਹ ਨੇ ਹਿਊਮਨ ਰਾਈਟਸ ਦੀ ਬਾਤ ਕਰੀ। ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ, ਜਿੱਥੇ ਨਜ਼ਰ ਸੰਭਾਲੀ ਨੀਚ ਸੰਭਾਲੀਆਂ ਨਥਬ ਤੇਰੀ ਬਖਸੀਸ। ਉਹ ਬੰਦੇ ਜਿਹੜੇ ਬਿਲਕੁਲ ਜਿਨ੍ਹਾਂ ਨੂੰ ਸਮਾਜ ਪੁੱਛਦਾ ਨਹੀਂ ਸੀ, ਮਹਾਰਾਜ ਉਹਨਾਂ ਦੇ ਪੱਖ ਵਿੱਚ ਖੜੇ ਹੋਏ, ਵੱਡਿਆਂ ਦੇ ਪੱਖ ਚ ਨਹੀਂ ਹੋਏ, ਲਾਲੋ ਦੇ ਪੱਖ ਵਿੱਚ ਖੜੇ ਹੋਏ, ਜਿਸ ਨੂੰ ਬੜੀ ਮੁਸ਼ਕਲ ਮਿਹਨਤ ਦੇ ਨਾਲ ਦੋ ਟਾਈਮ ਖਾਣ ਜੋਗਾ ਹੀ ਮਿਲਦਾ ਸੀ। ਗੁਰੂ ਨਾਨਕ ਉਸ ਦੇ ਘਰ ਜਾਂਦੇ ਨੇ ਪ੍ਰਸ਼ਾਦਾ ਲੈਣ ਵਾਸਤੇ, ਛਕਣ ਵਾਸਤੇ ਬੇਨਤੀ ਕਰਦਾ। ਕੁਛ ਸਮੇਂ ਬਾਅਦ ਮਰਦਾਨਾ ਦੇਖਦਾ ਵੀ ਬੜਾ ਗਰੀਬ ਹੈ, ਤੇ ਮਹਾਰਾਜ ਨਾਲ ਅਸੀਂ ਉਦਾਸੀਆਂ ਤੇ ਨਿਕਲੇ ਹਾਂ, ਕਿਉਂਕਿ ਜਦੋਂ ਮਹਾਰਾਜ ਜੀ ਮੋਦੀ ਖਾਨੇ ਸਨ ਕੋਈ ਥੋੜਾ ਪ੍ਰੋਫਿਟ ਨਹੀਂ ਸੀ ਹੁੰਦਾ। ਆ ਨਹੀਂ ਹੈ ਵੀ 790 ਰੁਪਈਏ ਮਹਾਰਾਜ ਦੇ ਨਿਕਲੇ ਆਏ, ਇੰਨਾ ਤੇਰਾ 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 ਕਰਕੇ ਦੇਣ ਨਾਲ ਵੀ ਇੰਨਾ ਉਹਨਾਂ ਦੀ ਬੱਚਤ ਹੋ ਗਈ ਗੁਰੂ ਨਾਨਕ ਪਾਤਸ਼ਾਹ ਨੂੰ, 790 ਵਾਧੂ ਨਿਕਲੇ ਹਿਸਾਬ ਕਿਤਾਬ ਤੋਂ। ਉਹ ਉਸ ਵੇਲੇ ਦੇ 790, ਹੁਣ ਦਾ ਮੋਟਾ ਜਿਹਾ ਹਿਸਾਬ ਹੈ ਵੀ 1 ਰੁਪਈਆ ਅੱਜ ਦੇ 200 ਰੁਪਈਏ ਦੇ ਬਰਾਬਰ ਹੈ। 790 ਨੂੰ ਤੁਸੀਂ 200 ਨਾਲ ਕਰ ਲਓ, ਕਿੱਥੇ ਕਿੱਡੀ ਵੱਡੀ ਰਕਮ ਹੋ ਜਾਏਗੀ, 1,40,000-41,000 ਰੁਪਈਆ ਬਣ ਜਾਏਗਾ। ਇੰਨੀ ਬੱਚਤ ਜੇ ਅੱਜ ਕਿਸੇ ਨੂੰ ਹੁੰਦੀ ਹੈ, ਉਹਦੇ ਘਰ ਪ੍ਰਸ਼ਾਦਾ ਸੋਹਣਾ ਬਣਦਾ, ਰਹਿਣ ਸਹਿਣ ਸੋਹਣਾ ਹੁੰਦਾ। ਕਿੰਨਾ ਹੀ ਲੁਟਾਉਂਦੇ ਸੀ, ਕਿੰਨਾ ਹੀ ਲੰਗਰ ਲਾਉਂਦੇ ਸੀ, ਲੇਕਿਨ ਫੇਰ ਵੀ ਬਹੁਤ ਵੱਡੀ ਰਕਮ ਸੀ। ਮਰਦਾਨਾ ਐਸੇ ਰਿਚ ਮਾਹੌਲ ਚੋਂ ਨਿਕਲ ਕੇ ਅਚਾਨਕ ਭਾਈ ਲਾਲੋ ਦੇ ਘਰ ਆ ਜਾਂਦਾ, ਖਿਆਲ ਹੈ ਵੀ ਗੁਰੂ ਨਾਨਕ ਬਹੁਤ ਵੱਡੇ ਨੇ, ਜਿੱਥੇ ਜਾਣਗੇ ਇਹਨਾਂ ਨੂੰ ਬਹੁਤ ਖਾਣਾ ਦਾਣਾ ਮਿਲੇਗਾ, ਵਧੀਆ ਖਿਲਾਉਣਗੇ। ਪਰ ਜਦੋਂ ਦੇਖਦਾ ਹੈ ਬਈ ਇੱਥੇ ਬਾਜਰੇ ਦੀ ਅਨਚੋਪੜੀ ਰੋਟੀ ਹੈ ਤੇ ਉੱਤੇ ਭੁਰਜੀ ਦੀ ਇੱਕ ਪਿੰਨੀ ਰੱਖੀ ਹੋਈ ਹੈ, ਮਹਾਰਾਜ ਵੱਲ ਦੇਖਣ ਲੱਗ ਗਿਆ। ਕਹਿੰਦੇ ਕੀ ਦੇਖਦੇ ਹੈ? ਕਹਿੰਦਾ ਮਹਾਰਾਜ ਇਹ ਤਾਂ ਹਰ ਘੁੱਟ ਨਾਲ ਪਾਣੀ ਪੀਣਾ ਪੈਣਾ ਤਾਂ ਅੰਦਰ ਲੰਘੂ, ਬਾਜਰਾ ਵੀ ਖੁਸ਼ਕ ਤੇ ਪਿੰਨੀ ਚ ਕੋਈ ਤਰੀ ਨਹੀਂ ਹੈ। ਮਹਾਰਾਜ ਕਹਿੰਦੇ ਮਰਦਾਨਿਆ ਛੱਕ ਕੇ ਦੇਖ, ਮਿਹਨਤ ਦੀ ਕਮਾਈ ਦੀ ਕਿਰਤ, ਜੋ ਕਿਰਤ ਹੈ ਕਿਰਤ ਦੇ ਵਿੱਚੋਂ ਜੋ ਕਮਾਇਆ ਜਾਂਦਾ ਉਹਦਾ ਰਸ ਆਪਣਾ ਹੋਇਆ ਕਰਦਾ, ਪਾਪ ਦੇ ਅੰਨ ਵਿੱਚ ਰਸ ਨਹੀਂ ਹੋਇਆ ਕਰਦਾ, ਕੁਰਸ ਹੋਇਆ ਕਰਦਾ। ਜਿੰਨਾ ਜ਼ਿਆਦਾ ਸਵਾਦੂ ਭੋਜਨ ਉਨੀ ਦੁਰਗੰਧ ਜ਼ਿਆਦਾ, ਪੀੜਾ ਜ਼ਿਆਦਾ, ਬਹੁਤ ਸਾਦੋਂ ਉਪਜੇ ਰੋਗ। ਜਿੰਨਾ ਭੋਜਨ ਸਾਦਾ ਉਨਾ ਉਨੀ ਸਿਹਤ ਅੱਛੀ, ਉਨਾ ਮਨ ਸ਼ੁੱਧ, ਉਨੀ ਬਿਰਤੀ ਲੱਗੇਗੀ, ਉਨਾ ਰਸ ਅੰਦਰ ਪੈਦਾ ਹੋਵੇਗਾ, ਬਿਮਾਰੀ ਨੇੜੇ ਤੇੜੇ ਨਹੀਂ ਆਉਂਦੀ। ਦੂਸਰੇ ਪਾਸੇ ਮਲਕ ਭਾਗੋ ਦੇ ਜੋ ਪੂੜੇ ਸੀ, ਜੋ ਕਚੌਰੀਆਂ ਸੀ, ਮਾਲ ਪੂੜੇ ਸੀ, ਉਹਨਾਂ ਨੂੰ ਪਸੰਦ ਨਾ ਕੀਤਾ ਗਿਆ। ਸੋ ਗੁਰੂ ਨਾਨਕ ਲਤਾੜਿਆ ਹੋਇਆ, ਜਿਨ੍ਹਾਂ ਨੂੰ ਕੋਈ ਵੀ ਸਮਾਜ ਵਿੱਚ ਨਹੀਂ ਸੀ ਪੁੱਛਦਾ, ਉਹਨਾਂ ਦੇ ਪੱਖ ਵਿੱਚ ਖੜੇ ਹੋ ਗਏ, ਕਿਉਂਕਿ ਉਹਨਾਂ ਨੂੰ ਪੁੱਛਦਾ ਨਹੀਂ ਸੀ, ਉਹਨਾਂ ਦਾ ਰਾਈਟ ਸੀ, ਪਰਮੇਸ਼ਰ ਨੇ ਉਹਨਾਂ ਨੂੰ ਸੰਸਾਰ ਪੈਦਾ ਕੀਤਾ। ਦੁਨੀਆਂ ਦੇ ਕਿਸੇ ਬੰਦੇ ਦਾ ਹੱਕ ਨਹੀਂ ਹੈ ਕਿ ਕਿਸੇ ਦੂਸਰੇ ਬੰਦੇ ਨੂੰ ਇੰਨਾ ਨੀਵਾਂ ਲੈ ਜਾਵੇ ਕਿ ਉਹਦੀ ਸਾਰੀ ਤਰੱਕੀ ਰੋਕ ਲਵੇ, ਉਹਨੂੰ ਨੀਚ ਨੀਚ ਕਰਕੇ ਸਮਾਜ ਦੇ ਵਿੱਚ ਫਿਟਕਾਰਾ ਪਾਵੇ, ਨੇੜੇ ਨਾ ਆਉਣ ਦੇਵੇ। ਹੁਣ ਹਿਊਮਨ ਰਾਈਟਸ ਕਹਿੰਦੇ ਨੇ, ਉਹ ਵੀ ਬਹੁਤ ਉੱਚੀ ਕਿਸਮ ਦੇ ਹਿਊਮਨ ਰਾਈਟਸ ਸੀ। ਉਹ ਦਵਾਏ ਜਾਂਦੇ ਸੀ ਪਹਿਲਾਂ ਵੀ, ਸਤਯੁਗ ਵਿੱਚ ਵੀ ਦਵਾਏ ਗਏ, ਤ੍ਰੇਤੇ ਚ ਵੀ ਦਵਾਏ ਗਏ, ਦੁਆਪਰ ਵਿੱਚ ਵੀ ਦਵਾਏ ਗਏ, ਪਰ ਉਹ ਇਸ ਤਰ੍ਹਾਂ ਨਹੀਂ ਸੀ ਜਿਵੇਂ ਕਲਯੁਗ ਦੇ ਅੰਦਰ ਦਵਾਏ ਗਏ। ਕਲਯੁਗ ਦੇ ਅੰਦਰ ਜਿਸ ਵਕਤ ਰਾਜ ਆਇਆ ਵਿਦੇਸ਼ੀਆਂ ਦਾ, ਖਾਨਦਾਨ ਗੁਲਾਮਾ ਆਇਆ, ਤੁਗਲਕ ਵਗੈਰਾ ਆਏ, ਲੋਧੀ ਆਏ, ਇਹ ਸਾਰਿਆਂ ਦੇ ਅੰਦਰ ਮਜ਼ਬੀ ਤੌਰ ਤੇ ਸਿੱਖਿਆ ਮਿਲਣ ਕਰਕੇ ਇੱਕ ਵੱਡੀ ਭਾਵਨਾ ਸੀ, ਉਹ ਇਹ ਸੀ ਕਿ ਇਸਲਾਮ ਜਿਹੜਾ ਇੱਕ ਖੁਦਾ ਨੂੰ ਮੰਨਦਾ, ਇੱਕ ਖੁਦਾ ਦੀ ਪੂਜਾ ਕਰਦਾ, ਇੱਕ ਦੀ ਪ੍ਰਸਤ ਕਰਦਾ, ਇੱਕ ਦਾ ਨਾਮ ਜਪਦਾ। ਉਹਦਾ ਜਿਹੜਾ ਫੇਥ ਹੈ ਡਿਵਾਈਡਰ ਨਾ ਹੋਣ ਕਰਕੇ ਉਹਦੇ ਵਿੱਚ ਬਹੁਤੀ ਸ਼ਕਤੀ ਹੈ, ਉਹ ਛੇਤੀ ਪਰਮੇਸ਼ਰ ਨੂੰ ਮਿਲ ਸਕਦਾ ਅਤੇ ਉਹਦਾ ਮਾਨਸ ਜਨਮ ਸਫਲ ਹੋ ਸਕਦਾ। ਅਤੇ ਨਾਲੇ ਸੀ ਵੀ ਜਿੰਨੇ ਕੋਈ ਇਸਲਾਮ ਦੇ ਵਿੱਚ ਦੂਸਰੇ ਬੰਦਿਆਂ ਨੂੰ ਲਿਆਏਗਾ ਉਹਨਾਂ ਸਵਾਬ ਪ੍ਰਾਪਤ ਹੋਏਗਾ, ਉਹਨਾਂ ਪੁੰਨ ਵੱਧ ਹੋਵੇਗਾ, ਕਿਉਂਕਿ ਭੁੱਲੇ ਹੋਏ ਬੰਦਿਆਂ ਨੂੰ, ਨਾਸਤਕ ਬੰਦਿਆਂ ਨੂੰ ਰੱਬ ਵੱਲ ਲੈ ਆਉਣਾ ਬੜਾ ਭਾਰਾ ਪੁੰਨ ਹੋਇਆ ਕਰਦਾ। ਬੜਾ ਨੇਕ ਆਈਡੀਆ ਸੀ ਸਾਰੇ ਹੀ ਧਰਮਾਂ ਦੇ ਅੰਦਰ। ਅਸੀਂ ਵੀ ਕਹਿੰਦੇ ਹਾਂ ਵੀ ਲਗੁਰਿਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਦਈਏ, ਇਹਦਾ ਉਧਾਰ ਹੋ ਜਾਏਗਾ, ਮਨ ਜਨ ਸਫਲਾ ਹੋ ਜਾਏਗਾ। ਇਸੇ ਤਰ੍ਹਾਂ ਹਰ ਧਰਮ ਦੇ ਅੰਦਰ ਹੈ ਕਿ ਕਿਉਂਕਿ ਆਪਣੇ ਆਪਣੇ ਮਜ਼ਹਬ ਨੂੰ ਹਰ ਬੰਦਾ ਪਿਆਰ ਕਰਦਾ ਅਤੇ ਬੜੌਤੀ ਦਿੰਦਾ, ਜੇ ਨਾ ਕਰਦਾ ਹੋਵੇ ਤਾਂ ਦੂਸਰੇ ਦਾ ਮਜ਼ਹਬ ਅਖਤਿਆਰ ਕਰ ਲੈਂਦਾ ਵੀ ਇਹਦੇ ਵਿੱਚ ਤਾਂ ਕੁਛ ਨਹੀਂ ਹੈ। ਸੋ ਇਹ ਭਾਵਨਾ ਕੁਦਰਤੀ ਇਨਸਾਨ ਦੇ ਅੰਦਰ, ਉਹ ਇਹ ਕਲਯੁਗ ਦੇ ਅੰਦਰ ਜਿਸ ਵਕਤ ਇਸਲਾਮ ਦੇ ਹਮਲੇ ਹੋਣ ਲੱਗ ਗਏ ਉਸ ਵੇਲੇ ਵਾਤਾਵਰਨ ਉਲਟ ਹੋ ਗਿਆ। ਪਹਿਲਾਂ ਹੋਰ ਤਰ੍ਹਾਂ ਸੀ, ਪਹਿਲਾਂ ਇਹ ਸੀ ਕਿ ਜੋ ਸਾਡਾ ਤਰੀਕਾ ਭਜਨ ਕਰਨ ਦਾ ਹੈ, ਨਾਮ ਜਪਣ ਦਾ ਹੈ, ਪੁੰਨਦਾਨ ਕਰਨ ਦਾ ਹੈ, ਉਹ ਹੋਰ ਜਾਤੀਆਂ ਨੂੰ ਮਮਨੂ ਸੀ ਵੀ ਉਹ ਨਹੀਂ ਕਰ ਸਕਦੇ ਇਸ ਤਰ੍ਹਾਂ, ਉਹ ਸਾਡੇ ਵਿੱਚ ਨਹੀਂ ਆ ਸਕਦੇ। ਸਾਡੇ ਜੋ ਅਸੀਂ ਨਾਮ ਓਂਕਾਰ ਦਾ ਲੈਂਦੇ ਹਾਂ ਇਹ ਨਾਮ ਨਹੀਂ ਲੈ ਸਕਦੇ। ਇੱਥੇ ਤੱਕ ਪਾਬੰਦੀ ਸੀ ਕਿ ਬੀਬੀਆਂ ਵੀ ਓਂਕਾਰ ਨਹੀਂ ਸੀ ਕਹਿ ਸਕਦੀ। ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਓਂਕਾਰ ਸਭ ਤੋਂ ਸ਼੍ਰੋਮਣੀ ਸਭ ਤੋਂ ਵੱਡਾ ਜੋ ਮੰਤਰ ਸੀ ਜਿਸ ਨੂੰ ਬੀਜ ਮੰਤਰ ਆਖਿਆ ਜਾਂਦਾ, ਬੀਜ ਹੈ ਇਹ ਸਾਰੀ ਸ੍ਰਿਸ਼ਟੀ ਦੇ ਮੰਤਰਾਂ ਦਾ, ਉਸ ਵੇਲੇ ਬੜਾ ਇਤਰਾਜ਼ ਕੀਤਾ ਗਿਆ, ਹੇ ਨਾਨਕ ਤੂੰ ਤਾਂ ਕੁਰਾਹੀਆ ਹੋ ਗਿਆ, ਧਰਮ ਭ੍ਰਿਸ਼ਟ ਹੋ ਗਿਆ, ਤੈਂ ਮਰਿਆਦਾ ਬਦਲ ਦਿੱਤੀ, ਬੀਬੀਆਂ ਦਾ ਕੀ ਹੱਕ ਹੈ ਓਂਕਾਰ ਦਾ ਨਾਮ ਲੈਣ ਦਾ, ਛੋਟੀਆਂ ਜਾਤੀਆਂ ਦਾ ਸ਼ੂਦਰਾਂ ਦਾ ਕੀ ਹੱਕ ਹੈ ਕਿ ਉਹ ਓਂਕਾਰ ਕਹਿ ਲੈਣ। ਮਹਾਰਾਜ ਨੇ ਦੱਸਿਆ ਕਿ ਅਸੀਂ ਪਰਦੇ ਦੇ ਵਿੱਚ ਇੱਕ ਓਂਕਾਰ ਹੈ, ਇਹਦਾ ਦੋਸ਼ ਨਹੀਂ ਲੱਗਦਾ ਕਿਸੇ ਨੂੰ। ਲੇਕਿਨ ਉਸ ਵੇਲੇ ਦੀ ਸੰਸਕ੍ਰਿਤੀ ਇਹ ਸੀ ਕਿ ਜੋ ਸਾਡਾ ਤਰੀਕਾ ਪੂਜਾ ਪਾਠ ਦਾ ਹੈ ਉਹ ਦੂਸਰਾ ਨਾ ਕਰੇ। ਕਲਯੁਗ ਦੇ ਅੰਦਰ ਇਹ ਹੋ ਗਿਆ ਕਿ ਇਸਲਾਮ ਵਾਲਿਆਂ ਨੇ ਕਿਹਾ ਕਿ ਜਿਹੜਾ ਦੂਜਿਆਂ ਦਾ ਪੂਜਾ ਪਾਠ ਦਾ ਤਰੀਕਾ ਹੈ ਉਹਨੂੰ ਬੰਦ ਕਰ ਦਿਓ ਅਤੇ ਜਿਹੜਾ ਸਾਡਾ ਹੈ ਉਹਨੂੰ ਦੁਨੀਆਂ 'ਚ ਪ੍ਰਚਲਿਤ ਕਰ ਦਿਓ, ਕਿਉਂਕਿ ਇਹ ਸਭ ਤੋਂ ਸ੍ਰੇਸ਼ਟ ਹੈ। ਉਹ ਪਹਿਲੇ ਤਰੀਕੇ ਦੇ ਅੰਦਰ ਸ੍ਰੀ ਰਾਮ ਚੰਦਰ ਜੀ ਦੇ ਮੌਕੇ ਤੇ ਸੁੰਭਕ ਰਿਸ਼ੀ ਇੱਥੇ ਦੀ ਜੋ ਆਦ ਜਾਤੀ ਸੀ, ਆਦ ਵਾਸੀ ਸੀ, ਉਸ ਨੇ ਭਜਨ ਕੀਤਾ ਤੇ ਆਰੀਆਂ ਦਾ ਜੋ ਵੇਦਾਂ ਦਾ ਗਿਆਨ ਸੀ ਉਸਦਾ ਅਨੁਭਵ ਕਰਕੇ ਉਸਨੇ ਏਕੋ ਵਰਮ ਦੁਤੀਆ ਨੇਸ਼ ਦਾ ਪ੍ਰਚਾਰ, ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਕਰ ਲਈ। ਧਰਮ ਦੇ ਜੋ ਉਸ ਵੇਲੇ ਦੇ ਵੱਡੇ ਠੇਕੇਦਾਰ ਸੀ ਉਹਨਾਂ ਨੂੰ ਬੁਰਾ ਲੱਗਿਆ ਕਿ ਦੂਸਰੀ ਜਾਤੀ ਦਾ ਬੰਦਾ ਸਾਡੇ ਤਰੀਕੇ ਨਾਲ ਭਜਨ ਕਰਦਾ, ਸਾਡੇ ਗਿਆਨ ਦਾ ਪ੍ਰਚਾਰ ਕਰਦਾ। ਸ੍ਰੀ ਰਾਮ ਚੰਦਰ ਜੀ ਮਹਾਰਾਜ ਕੋਲ ਸ਼ਿਕਾਇਤ ਕੀਤੀ। ਅਚਾਨਕ ਇੱਕ ਬ੍ਰਾਹਮਣ ਦਾ ਲੜਕਾ ਮਰ ਗਿਆ। ਉਹਨਾਂ ਦਿਨਾਂ ਦੇ ਅੰਦਰ ਕੋਈ ਧਰਮ ਦੀ ਮਰਿਆਦਾ ਐਸੀ ਸੀ ਕਿ ਪਿਤਾ ਦੇ ਹੁੰਦੇ ਪੁੱਤਰ ਦੀ ਮੌਤ ਅਚਾਨਕ ਨਹੀਂ ਸੀ ਹੋਇਆ ਕਰਦੀ, ਜੁਦਾ ਜੰਗਾਂ 'ਚ ਤਾਂ ਹੋ ਜਾਂਦੀ ਸੀ ਲੇਕਿਨ ਅਚਾਨਕ ਨਹੀਂ ਸੀ ਹੁੰਦੀ। ਉਹਦੀ ਵਿਚਾਰ ਕੀਤੀ ਗਈ, ਕੋਈ ਦੋਸ਼ ਹੈ ਸਾਡੇ ਦੇਸ਼ ਦੇ ਅੰਦਰ। ਦੋਸ਼ ਇਹ ਕੱਢਿਆ ਕਿ ਸੁੰਭਕ ਰਿਸ਼ੀ ਵੈਦਿਕ ਤਰੀਕੇ ਦੇ ਨਾਲ ਭਜਨ ਕਰਦਾ, ਇਹਦਾ ਹੱਕ ਨਹੀਂ, ਰਾਈਟ ਨਹੀਂ ਹੈ ਵੀ ਸਾਡੇ ਧਰਮ ਦੇ ਮੁਤਾਬਕ ਕਰੇ, ਸਾਡੇ ਧਰਮ ਦੇ ਵਿੱਚ ਰਲ ਨਹੀਂ ਸਕਦਾ ਹੈ, ਅਸੀਂ ਇਸ ਨੂੰ ਕਿਸੇ ਤਰੀਕੇ ਦੇ ਨਾਲ ਸ਼ਾਮਲ ਨਹੀਂ ਕਰ ਸਕਦੇ। ਸ਼ੂਦਰ ਜਾਤੀਆਂ ਨਹੀਂ ਭਜਨ ਕਰ ਸਕਦੀਆਂ ਸੀ, ਜੋ ਦੋ ਸੁਪਰੀਮ ਜਾਤੀਆਂ ਬ੍ਰਾਹਮਣ ਅਤੇ ਖੱਤਰੀ ਦਾ ਹੱਕ ਸੀ, ਦੂਸਰਿਆਂ ਦਾ ਹੱਕ ਨਹੀਂ ਸੀ। ਸ਼ੂਦਰਾਂ ਨੂੰ ਕੇਵਲ ਇਹ ਸੀ ਕਿ ਤੁਹਾਡਾ ਭਲਾ ਸੇਵਾ ਕਰਨ ਵਿੱਚ ਹੀ ਹੈ, ਤੁਹਾਨੂੰ ਨਵਾਂ ਜਨਮ ਮਿਲੇਗਾ, ਤਰੱਕੀ ਹੋਏਗੀ, ਤੁਸੀਂ ਬੈਸ਼ ਬਣੋਗੇ, ਬੈਸ਼ ਦੇ ਨਾਲ ਤੁਸੀਂ ਦੇਸ਼ ਦੀ ਅਮੀਰੀ ਨੂੰ ਵਧਾਓਗੇ, ਤਜਾਰਤਾਂ ਕਰੋਗੇ, ਹੋਰ ਖੇਤੀਆਂ ਬਾੜੀਆਂ ਕਰੋਗੇ, ਫਿਰ ਤੁਹਾਡੇ ਪੁੰਨ ਦਾਨ ਦਾ ਫਲ ਤੁਸੀਂ ਕਸ਼ਤਰੀ ਜਾਤੀ 'ਚ ਆਓਗੇ ਅਤੇ ਹੌਲੀ ਹੌਲੀ ਬ੍ਰਾਹਮਣ ਦੇ ਵਿੱਚ ਆ ਜਾਓਗੇ। ਇਹ ਜਾਤੀਵਾਦ ਦਾ ਬਹੁਤ ਇੱਥੇ ਸਖ਼ਤ ਜਾਲ ਵਿਛਿਆ ਹੋਇਆ ਸੀ। ਸੋ ਅਖੀਰ ਸ਼੍ਰੀ ਰਾਮ ਚੰਦਰ ਜੀ ਨੂੰ ਬੇਨਤੀ ਕੀਤੀ, ਉਹ ਸਭ ਕੁਝ ਜਾਣਦੇ ਸੀ, ਲੇਕਿਨ ਇਹਨਾਂ ਨੇ ਇੰਨਾ ਪ੍ਰੋਟੈਸਟ ਕਰ ਦਿੱਤਾ ਕਿ ਬ੍ਰਹਮਦਾਹ ਕਰ ਲਿਆ ਜਾਏਗਾ, ਅੱਗ ਲਾ ਕੇ ਬ੍ਰਾਹਮਣ ਮਰਨਾ ਸ਼ੁਰੂ ਹੋ ਜਾਣਗੇ, ਬ੍ਰਹਮ ਹੱਤਿਆ ਤੁਹਾਡੇ ਸਿਰ ਲੱਗੇਗੀ। ਉਹ ਅਵਤਾਰ ਹੁੰਦੇ ਹੋਏ, ਕਿਉਂਕਿ ਰਾਜੇ ਸੀ, ਰਾਜੇ ਦਾ ਅਸੂਲ ਹੁੰਦਾ, ਉਸੇ ਅਸੂਲ ਦੇ ਅੰਦਰ ਸੀਤਾ ਜੀ ਦਾ ਤਿਆਗ ਕੀਤਾ, ਸਭ ਕੁਝ ਜਾਣਦੇ ਹੋਏ ਉਸੇ ਅਸੂਲ ਦੇ ਅੰਦਰ ਆਪ ਸਤਲੁਜ ਨਦੀ ਦੇ ਕੰਢੇ ਆ ਕੇ ਜਦੋਂ ਉਸ ਆਸ਼ਰਮ ਵਿੱਚ ਦਾਖਲ ਹੁੰਦੇ ਨੇ, ਉਸ ਵੇਲੇ ਆਪ ਫਰਮਾਨ ਕਰਦੇ ਆ ਕਿ ਆਹ ਮੈਂ ਕਿੱਥੇ ਆ ਗਿਆ, ਕਿੰਨਾ ਸੁੰਦਰ ਵਾਤਾਵਰਨ ਹੈ, ਕਿਸ ਤਰ੍ਹਾਂ ਦੇ ਨਾਲ ਮਨ ਮੱਲੋ ਮੱਲੀ ਆਤਮਾ ਦੇ ਨਾਲ ਜੁੜਦਾ ਜਾਂਦਾ, ਕਿੰਨਾ ਆਨੰਦ ਆ ਰਿਹਾ, ਕਿੰਨਾ ਸੰਗੀਤ ਸੁਣਨ ਲੱਗ ਗਿਆ ਇਸ ਥਾਂ ਦੇ ਉੱਤੇ, ਕੌਣ ਹੈ ਜੋ ਇਸ ਥਾਂ ਪਵਿੱਤਰ ਤਪ ਕਰ ਰਿਹਾ ਹੈ ਅਤੇ ਜਿਸ ਦੀ ਚਰਨ ਛੋਹ ਦੇ ਨਾਲ ਇਹ ਧਰਤੀ ਪਵਿੱਤਰ ਹੋਈ ਹੈ। ਉਸ ਵੇਲੇ ਦੇ ਜੋ ਆਚਾਰੀਆ ਸੀ ਉਹਨਾਂ ਨੇ ਕਿਹਾ ਕਿ ਇਹੀ ਸੁਮੁਖ ਰਿਸ਼ੀ ਦਾ ਆਸ਼ਰਮ ਹੈ, ਸੁਮੁਖ ਰਿਸ਼ੀ ਸ਼੍ਰੀ ਰਾਮ ਚੰਦਰ ਜੀ ਦਾ ਆਦਰ ਕਰਨ ਵਾਸਤੇ ਫੂਲ ਮਾਲਾ ਵਗੈਰਾ ਲੈ ਕੇ ਆਉਂਦਾ ਹੈ। ਤਾਂ ਉਸ ਵੇਲੇ ਉਹਨੂੰ ਦੱਸਿਆ ਜਾਂਦਾ ਹੈ ਕਿ ਤੈਨੂੰ ਮਾਰਨ ਵਾਸਤੇ ਸ਼੍ਰੀ ਰਾਮ ਚੰਦਰ ਇੱਥੇ ਆਏ। ਉਹ ਕਹਿਣ ਲੱਗਿਆ ਮੇਰੇ ਤਾਂ ਧੰਨ ਭਾਗ ਨੇ ਕਿ ਮੈਂ ਇਸ ਹਸਤ ਕਮਲਾਂ ਦੇ ਨਾਲ ਮੇਰੇ ਸਰੀਰ ਦਾ ਵਿਨਾਸ਼ ਹੋਏਗਾ, ਕਿੰਨਾ ਪਵਿੱਤਰ ਹੈ ਇਹ ਵਾਤਾਵਰਨ ਕਿ ਮੈਨੂੰ ਆਪ ਆ ਕੇ ਉਹ ਵੱਧ ਕਰਨਗੇ। ਉਹ ਮਾਰਿਆ ਗਿਆ ਰਿਸ਼ੀ ਇਸ ਕਰਕੇ ਕਿ ਉਹਨੇ ਵੈਦਿਕ ਤਰੀਕੇ ਨਾਲ ਭਜਨ ਕਰਨਾ ਸ਼ੁਰੂ ਕਰਤਾ ਸੀ। ਇਸੇ ਤਰ੍ਹਾਂ ਦੇ ਨਾਲ ਦੁਆਪਰ ਵਿੱਚ ਦੂਸਰੀ ਇਹ ਸੀ ਕਿ ਜਦ ਤੋਂ ਇਨਸਾਨ ਬਣਿਆ, ਇੱਕ ਇਹਦੇ ਵਿੱਚ ਬੜੀ ਜ਼ਬਰਦਸਤ ਕਮਜ਼ੋਰੀ ਸੀ ਕਿ ਗਰੀਬਾਂ ਨੂੰ ਤਾਣਿਆਂ ਨਵਾਣਿਆਂ ਨੂੰ ਫੜ ਕੇ ਜ਼ਬਰਦਸਤੀ ਆਪਣੇ ਦਾਸ ਗੁਲਾਮ ਬਣਾ ਲੈਂਦਾ ਸੀ। ਇਹ ਸਾਰੀ ਵਰਲਡ ਦੇ ਅੰਦਰ ਇਹ ਪ੍ਰਥਾ ਚੱਲ ਰਹੀ ਸੀ ਗੁਲਾਮ ਬਣਾਉਣ ਦੀ। ਗੁਰੂ ਨਾਨਕ ਨੇ ਇਸ ਦੇ ਖਿਲਾਫ ਪ੍ਰੋਟੈਸਟ ਕਰਿਆ, ਉਹਨੇ ਕਿਹਾ ਗੁਲਾਮ ਤਾਂ ਮੈਂ ਹਾਂ, ਪਰ ਮੈਂ ਆਪਣੇ ਮਾਲਕ ਦਾ ਗੁਲਾਮ ਹਾਂ, ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਂ ਸੁਪਾਗਾ। ਪਰ ਇਹ ਜਿਹੜੀ ਪ੍ਰਥਾ ਚੱਲ ਰਹੀ ਹੈ ਉਹਦੇ ਬਾਰੇ ਗੁਰੂ ਮਹਾਰਾਜ ਨੇ ਯੂਪੀ ਦੇ ਵਿੱਚ ਜਾ ਕੇ ਰਾਮਪੁਰ ਜ਼ਿਲ੍ਹੇ 'ਚ ਉਹ ਸਾਂ ਆਪ ਪੰਜ ਚਾਰ ਥਾਂ ਗ੍ਰਿਫਤਾਰੀਆਂ ਦੇ ਗੁਲਾਮ ਬਣ ਕੇ, ਕਿਉਂਕਿ ਉਹ ਗੜ੍ਹ ਸੀਗਾ ਉਸ ਥਾਂ ਦੇ ਉੱਤੇ ਬੰਦੇ ਵੇਚੇ ਜਾਂਦੇ ਸੀ, ਗੁਰਦੁਆਰੇ ਬਣ ਚੁੱਕੇ ਨੇ ਹੁਣ ਉਸ ਥਾਂ ਦੇ ਉੱਤੇ, ਉੱਥੇ ਨਖਾਸ ਬਾਜ਼ਾਰ ਲੱਗਦਾ ਸੀ ਬੰਦੇ ਵੇਚਣ ਦਾ ਬਾਜ਼ਾਰ। ਉਹ ਜਿਹੜੇ ਪਠਾਨ ਸੀ ਰਾਮਪੁਰ ਵਾਲੇ ਨਜੀਬਾਬਾਦ ਵਾਲੇ ਬੜੇ ਡਾਢੇ ਸੀ ਬੰਦਿਆਂ ਨੂੰ ਫੜ ਲੈਣਾ ਰਾਈਆਂ ਨੂੰ, ਅਤੇ ਭਾਈ ਹਰਾ ਜੀ ਗੁਰੂ ਨਾਨਕ ਦੇ ਸਿੱਖ ਉਹ ਵੀ ਫੜ ਲਏ ਗਏ, ਉਹਨਾਂ ਬੰਦਿਆਂ ਨੂੰ ਵੇਚ ਦਿੰਦੇ ਸੀ। ਗੁਰੂ ਨਾਨਕ ਉਹਨਾਂ ਨੂੰ ਛਡਾਉਣ ਵਾਸਤੇ ਆਪ ਗੁਲਾਮ ਬਣਿਆ ਅਤੇ ਉਹਨਾਂ ਨੂੰ ਸਿੱਧੇ ਰਸਤੇ ਪਾਇਆ ਵੀ ਗੁਲਾਮੀ ਬੜੀ ਚੀਜ਼ ਹੈ, ਲੇਕਿਨ ਗੁਲਾਮੀ ਫੇਰ ਵੀ ਨਾ ਹਟੀ। ਹਿੰਦੂ ਰਾਜਿਆਂ ਦੇ ਹਜ਼ਾਰਾਂ ਦੀ ਤਾਦਾਦ ਵਿੱਚ ਦਾਸ ਅਤੇ ਦਾਸੀਆਂ ਹੋਇਆ ਕਰਦੀਆਂ ਸਨ, ਸਿੱਖ ਰਾਜਿਆਂ ਦੇ ਵੀ ਗੋਲੇ ਹੋਇਆ ਕਰਦੇ ਸੀ, ਗੋਲਿਆਂ ਦੇ ਹੁਣ ਤੱਕ ਵੀ ਘਰ ਚੱਲਦੇ ਨੇ, ਗੋਤ ਵੀ ਗੋਲੇ ਬਣ ਗਿਆ। ਸੋ ਮਨੁੱਖ ਨੂੰ ਉਹਦੇ ਸਾਰੇ ਹੱਕਾਂ ਤੋਂ ਮਹਿਰੂਮ ਕਰਕੇ ਆਪਣਾ ਗੁਲਾਮ ਬਣਾ ਲੈਣਾ, ਕੋਈ ਤਰੱਕੀ ਦਾ ਚਾਂਸ ਨਹੀਂ ਉਹਨੂੰ, ਕੋਈ ਭਜਨ ਦਾ ਅਰਥ ਹੈ ਨਹੀਂ, ਇਸ ਤਰ੍ਹਾਂ ਦੇ ਨਾਲ ਇਹ ਮਨੁੱਖ ਦੀ ਕਮਜ਼ੋਰੀ ਤੁਰੀ ਆਈ ਹੈ। ਜੇ ਅਸੀਂ ਇਸਲਾਮ ਵਾਲਿਆਂ ਨੂੰ ਦੋਸ਼ ਦੇਈਏ ਬਿਲਕੁਲ ਗਲਤ ਹੈ। ਉਹਨਾਂ ਦੇ ਅੰਦਰ ਇੱਕ ਹੋਰ ਭਾਵਨਾ ਸੀ, ਉਲਟ ਸੀ। ਉਹ ਕਹਿੰਦੇ ਸੀ ਵੀ ਜਿਹੜਾ ਇਸਲਾਮ ਦਾ ਰਸਤਾ ਹੈ, ਪੈਗੰਬਰ ਆਖਰੀ ਆਇਆ ਅਤੇ ਰੱਬ ਦਾ ਇਨਾਮ ਲੈ ਕੇ ਆਇਆ, ਉਹ ਵਿਸ਼ਵਾਸ ਇਹ ਕਹਿੰਦਾ ਸੀ ਵੀ ਜੋ ਇਸਲਾਮ ਵਿੱਚ ਆ ਗਿਆ, ਜਿਸਨੇ ਕਲਮਾ ਪੜ੍ਹ ਲਿਆ, ਉਹ ਦੋਜ਼ਖ ਵਿੱਚ ਨਹੀਂ ਜਾਏਗਾ। ਜਿਸਨੇ ਹਜ਼ਰਤ ਮੁਹੰਮਦ ਸਾਹਿਬ ਦੇ ਉੱਤੇ ਯਕੀਨ ਲੈ ਆਉਂਦਾ ਉਹ ਦੋਜ਼ਖ 'ਚ ਨਹੀਂ ਜਾਏਗਾ। ਦੋ ਤਰ੍ਹਾਂ ਦੇ ਨਾਲ ਪ੍ਰਚਾਰ ਹੋਇਆ, ਇੱਕ ਸੂਫੀਆਂ ਨੇ ਕਰਿਆ, ਸੂਫੀ ਪੀਰਾਂ ਨੇ, ਉਹਨਾਂ ਨੇ ਪਿਆਰ ਅਤੇ ਪ੍ਰੇਮ ਅਤੇ ਗੱਲ ਸਮਝਾ ਕੇ ਪ੍ਰਚਾਰ ਕਰਿਆ ਜਿੰਨੇ ਸੂਫੀਆਂ ਨੇ ਇਸਲਾਮ ਦੇ ਵਿੱਚ ਲਿਆਂਦੇ ਲੋਕ, ਉਹਨੇ ਤਲਵਾਰਾਂ ਵਾਲਿਆਂ ਨੇ ਨਹੀਂ ਲਿਆਂਦੇ, ਤਲਵਾਰਾਂ ਵਾਲਿਆਂ ਨੇ ਉਹਨਾਂ ਤੋਂ ਹਜ਼ਾਰਾਂ ਗੁਣਾ ਵੱਧ ਤਲਵਾਰਾਂ ਨਾਲ ਕੱਟ ਕੇ ਮਾਰ ਦਿੱਤੇ। ਉਲਟਾ ਦੌਰ ਸੀ, ਇਹ ਨਹੀਂ ਸੀਗਾ ਯਾਰੀਆਂ ਮੰਗਣ ਵੀ ਇਹ ਸਾਡੇ ਤਰੀਕੇ ਨਾਲ ਭਗਤੀ ਨਹੀਂ ਕਰ ਸਕਦਾ, ਸਾਡੇ ਓਂਕਾਰ ਦਾ ਨਾਮ ਨਹੀਂ ਲੈ ਸਕਦਾ, ਇਹ ਰਾਮ ਨਹੀਂ ਕਹਿ ਸਕਦਾ। ਜੇ ਕਹਿ ਦਿੰਦਾ ਸੀ ਜਵਾਨ ਕੱਟੀ ਜਾਂਦੀ ਸੀ, ਜੇ ਉਹਨੇ ਕਿਤੇ ਵੇਦ ਮੰਤਰ ਗਿਆਨ ਦੀ ਬਾਤ ਸੁਣ ਲਈ ਉਹਦੇ ਕੰਨਾਂ ਵਿੱਚ ਸਿੱਕਾ ਪਾ ਦਿੱਤਾ ਜਾਂਦਾ। ਇਹ ਕਿਹੜਾ ਥੋੜੀ ਕਰੂਐਲਿਟੀ ਸੀ, ਬਹੁਤ ਜ਼ਿਆਦਾ ਸੀ। ਦੂਸਰਿਆਂ ਨੂੰ ਅਸੀਂ ਦੋਸ਼ ਦਿੰਦੇ ਹਾਂ, ਸਾਡੇ ਵੀ ਇਸੇ ਤਰ੍ਹਾਂ ਚੱਲਦਾ। ਜਿਸ ਵਕਤ ਉਹ ਬੰਦਾ ਚੱਲਦਾ ਸੀ, ਉਹ ਕਹਿੰਦੇ ਸੀ ਪੈੜਾਂ ਮਟਾ, ਉਹਦੇ ਪਿੱਛੇ ਇੱਕ ਝਾਫਾ ਬੰਨ ਦਿੱਤਾ ਜਾਂਦਾ ਸੀ, ਉਹ ਗਰਦ ਅੜਾਉਂਦਾ ਤੁਰਿਆ ਜਾਂਦਾ ਸੀ। ਫਿਰ ਨੇਕ ਦੇ ਨੇਕ ਅਸੀਂ, ਕਿਉਂਕਿ ਅਸੀਂ ਉਸ ਜਾਤੀ ਨਾਲ ਸੰਬੰਧ ਰੱਖ ਕੇ ਆਪਣੇ ਔਗਣਾਂ ਨੂੰ ਨਹੀਂ ਦੇਖਦੇ। ਇਹ ਗੁਰੂ ਨਾਨਕ ਨੇ ਦੇਖੇ, ਗੁਰੂ ਦਸ਼ਮੇਸ਼ ਪਿਤਾ ਨੇ ਦੇਖੇ ਵੀ ਇਹ ਇਨਸਾਨ ਦੇ ਉੱਤੇ ਧੱਕਾ ਕਿਉਂ ਹੋ ਰਿਹਾ, ਨਹੀਂ ਹੋਣਾ ਚਾਹੀਦਾ। ਆਦਮੀ ਆਜ਼ਾਦ ਜੰਮਿਆ, ਉਹ ਆਜ਼ਾਦ ਰਹਿਣਾ ਚਾਹੀਦਾ, ਗੁਲਾਮ ਨਹੀਂ ਬਣਨਾ ਚਾਹੀਦਾ। ਗੁਲਾਮੀ ਨੂੰ ਪਸੰਦ ਨਹੀਂ ਕੀਤਾ ਗਿਆ। ਸੋ ਇਸ ਤਰ੍ਹਾਂ ਸਮਾਂ ਚੱਲਦਾ ਚੱਲਦਾ ਜਿਵੇਂ ਮੈਂ ਬੇਨਤੀ ਕੀਤੀ ਹੈ, ਉਹਨੇ ਕਰਵਟ ਲਈ, ਬਦਲ ਗਿਆ। ਹੁਣ ਇਹ ਆ ਗਿਆ ਇਸਲਾਮ ਦੇ ਅੰਦਰ ਕਿ ਦੁਨੀਆਂ ਨੂੰ ਹੀ, ਸਾਰੀ ਦੁਨੀਆਂ ਨੂੰ ਇਸ ਧਰਮ ਵਿੱਚ ਲਿਆਂਦਾ ਜਾਵੇ ਤਾਂ ਕਿ ਸਾਰੇ ਅੱਲਾ ਪਾਕ ਦਾ ਕਲਮਾ ਪੜ੍ਹਨ ਅਤੇ ਬਿਸ਼ਤਾਂ ਨੂੰ ਜਾਣ। ਹਿੰਦੂਆਂ ਦੇ ਦੇਵੀ ਦੇਵਤਿਆਂ ਨੂੰ ਦੇਖ ਕੇ ਉਹ ਤਰਕ ਕਰਦੇ ਸੀ ਕਿ ਪਰਮੇਸ਼ੁਰ ਤੋਂ ਬੇਮੁੱਖ ਹੋ ਕੇ ਬਹੁਤ ਦੇਵ ਪੂਜਾ ਦੇ ਵਿੱਚ ਪਏ ਹੋਏ ਨੇ, ਇਹਨਾਂ ਦਾ ਇੱਕ ਦੇ ਉੱਤੇ ਭਰੋਸਾ ਨਹੀਂ ਹੈ, ਇਹਨਾਂ ਦੀਆਂ ਮੂਰਤੀਆਂ ਤੋੜ ਦਿਓ, ਮੰਦਰ ਢਾ ਦਿਓ ਤਾਂ ਕਿ ਇਹ ਇਸਲਾਮ ਦੇ ਵਿੱਚ ਆ ਜਾਣ। ਲੇਕਿਨ ਕੁਵਰਤੋਂ ਜਿਹੜੀ ਕੀਤੀ ਗਈ ਉਹ ਇਹ ਕੀਤੀ ਗਈ ਵੀ ਜਿਹੜਾ ਨਹੀਂ ਮੰਨਦਾ ਉਹਨੂੰ ਕਾਫਰ ਕਰਤਾਨ ਦਿਓ, ਕਾਫਰ ਨੂੰ ਮਾਰ ਦੇਣਾ ਸਵਾਬ ਗਿਣਿਆ ਗਿਆ, ਪੁੰਨ ਗਿਣਿਆ ਗਿਆ, ਕਾਫਰ ਨੂੰ ਮਾਰ ਦਿੱਤਾ। ਉਹਦਾ ਜਿਉਣ ਦਾ ਹੱਕ ਨਹੀਂ ਹੈ ਕੁਫਰ ਦੇ ਵਿੱਚ, ਕਿਉਂਕਿ ਉਹ ਨਾਸਤਕ ਖਿਆਲ ਫੈਲਾਉਂਦਾ। ਉਹਨੇ ਇਹ ਨਹੀਂ ਦੇਖਿਆ ਵੀ ਇਹਦੇ ਵਿੱਚ ਹੀ ਸੱਚਾਈ ਹੈ। ਗੁਰੂ ਦਸਵੇਂ ਪਾਤਸ਼ਾਹ ਨੂੰ ਬਹਾਦਰ ਸ਼ਾਹ ਨੇ ਪੁੱਛਿਆ, ਕਹਿਣ ਲੱਗਿਆ ਗੁਰੂ ਜੀ ਤੁਸੀਂ ਵੀ ਖੁਦਾ ਨੂੰ ਮੰਨਦੇ ਹਾਂ, ਮੈਂ ਵੀ, ਅਸੀਂ ਵੀ ਇੱਕ ਖੁਦਾ ਨੂੰ ਮੰਨਦੇ ਹਾਂ, ਪਰ ਦੇਖੋ ਅਜੀਬ ਬਾਤ, ਇਹ ਜੋ ਹਿੰਦੂ ਹੈ ਇਹ ਮੂਰਤੀਆਂ ਆਪੇ ਹੀ ਬਣਾ ਲੈਂਦੇ ਨੇ, ਮੰਦਰਾਂ 'ਚ ਆਪੇ ਹੀ ਰੱਖ ਕੇ ਫਿਰ ਉਹਦੇ ਅੱਗੇ ਮੱਥਾ ਟੇਕਦੇ ਨੇ, ਤੁਹਾਡਾ ਇਹਦੇ ਬਾਰੇ ਕੀ ਖਿਆਲ ਹੈ? ਮਹਾਰਾਜ ਕਹਿਣ ਲੱਗੇ ਬਾਦਸ਼ਾਹ ਮਜ਼ਹਬ ਕਿਸੇ ਨੂੰ ਨਹੀਂ ਤਾਰਿਆ ਕਰਦਾ, ਭਾਵਨਾ ਤਾਰਦੀ ਹੈ। ਜੇ ਤੇਰੇ ਇਸਲਾਮ ਦੇ ਅੰਦਰ ਭਾਵਨਾ ਨਹੀਂ ਹੈ, ਭਾਉ ਨਹੀਂ ਹੈ, ਪਿਆਰ ਨਹੀਂ ਹੈ, ਪ੍ਰਤੀਤ ਨਹੀਂ ਹੈ, ਤਾਂ ਉਹ ਤਰ ਨਹੀਂ ਸਕਦਾ, ਖੋਟਾ ਸੀਗਾ, ਕਿਤੇ ਵੀ ਨਹੀਂ ਚੱਲਿਆ ਕਰਦਾ। ਬਾਕੀ ਹੈ ਸਾਡੇ ਵੀ ਜੇ ਭਾਵਨਾ ਨਹੀਂ ਹੈ, ਕਾਮ ਕ੍ਰੋਧ ਮੇਂ ਪ੍ਰਵੀਨ ਏਕ ਭਾਵਨਾ ਵਿਹੀਨ ਛੀਨ ਕੈਸੇ ਕਹਿ ਤਰਤ ਹੈ। ਬਾਕੀ ਹੈ ਹਿੰਦੂਆਂ ਦੇ ਅੰਦਰ ਜੇ ਭਾਵਨਾ ਨਹੀਂ, ਕੇਵਲ ਮੂਰਤੀ ਨੂੰ ਪੱਥਰ ਜਾਣ ਕੇ ਪੂਜਦੇ ਆ, ਫੇਰ ਤਾਂ ਹੈਗੀ ਗਲਤ ਗੱਲ। ਲੇਕਿਨ ਉਹਨਾਂ ਦੀ ਜੋ ਭਾਵਨਾ ਹੈ ਮੂਰਤੀ ਦੇ ਪਿੱਛੇ, ਪਰਮੇਸ਼ੁਰ ਨੂੰ ਦੇਖਦੇ ਨੇ। ਧੰਨੇ ਨੇ ਪ੍ਰਸ਼ਾਦਾ ਛਕਾ ਦਿੱਤਾ, ਨਾਮਦੇਵ ਨੇ ਦੁੱਧ ਪਿਲਾ ਦਿੱਤਾ, ਕਹਿਣ ਲੱਗੇ ਇਹ ਨਹੀਂ ਉਹਨਾਂ ਦਾ ਧਰਮ, ਉਹਨਾਂ ਨੂੰ ਮੁਬਾਰਕ, ਸਾਡਾ ਸਾਨੂੰ, ਤੁਹਾਡਾ ਤੁਹਾਨੂੰ। ਦੋਸ਼ ਨਹੀਂ ਹੈ ਕਿਸੇ 'ਚ, ਭਾਵਨਾ ਦੀ ਬਾਤ ਹੈ ਸਾਰੀ। ਮਹਾਰਾਜ ਨਹੀਂ ਐਗਰੀ ਕਰੇ ਇਸ ਤਰ੍ਹਾਂ ਦੇ ਨਾਲ, ਐਵੇਂ ਅਸੀਂ ਕਹਿ ਦਈਏ ਵੀ ਬੁੱਤ ਸ਼ਿਕਨ ਹੈ। ਉਹ ਹੋਰ ਤਰ੍ਹਾਂ ਦੇ ਨਾਲ ਮਹਾਰਾਜ ਦਾ ਪ੍ਰਚਾਰ ਸੀ ਵੀ ਗੱਲ ਸਮਝੋ, ਗੁਰੂ ਗ੍ਰੰਥ ਸਾਹਿਬ ਦੇ ਪਿੱਛੇ ਜੇ ਤੁਸੀਂ ਸਾਕਸ਼ਾਤ ਗੁਰੂ ਨਾਨਕ ਨੂੰ ਨਹੀਂ ਦੇਖਦੇ ਤਾਂ ਤੁਸੀਂ ਖੁੰਝੇ ਹੋਏ ਹੋ। ਜੇ ਤੁਹਾਡੇ ਮਨ 'ਚ ਹੈ ਵੀ ਗੁਰੂ ਨਾਨਕ ਬੋਲ ਰਹੇ ਹੈ, ਬਾਣੀ ਭਾਈ ਪੜ੍ਹ ਰਿਹਾ ਹੈ, ਅਤੇ ਤੁਹਾਡੀ ਭਾਵਨਾ ਹੈ ਕਿ ਗੁਰਬਾਣੀ ਜੋ ਹੈ ਇਹ ਗੁਰੂ ਨਾਨਕ ਸਾਹਿਬ ਬੋਲ ਰਹੇ ਨੇ, ਬਹੁਤ ਵੱਡਾ ਫਰਕ ਪੈ ਜਾਂਦਾ। ਸੋ ਇਸ ਤਰ੍ਹਾਂ ਦੇ ਨਾਲ ਅਨੇਕਾਂ ਖਿਆਲ ਨੇ, ਗੁਲਾਮੀ ਦਾ ਰਾਹ ਮੁੜਤ ਵੀ ਚੱਲਦਾ। ਲੇਕਿਨ ਇੱਥੇ ਆ ਕੇ ਇੱਕ ਭਾਵਨਾ ਉਲਟ ਹੋ ਗਈ, ਉਹ ਇਹ ਹੋ ਗਈ ਵੀ ਜਿਹੜਾ ਇਸਲਾਮ ਵਿੱਚ ਨਹੀਂ ਆਉਂਦਾ ਉਹਦਾ ਜਿਉਣ ਦਾ ਕੋਈ ਹੱਕ ਨਹੀਂ ਹੈ। ਉਹਦੇ ਮੁਤਾਬਕ ਕਾਨੂੰਨ ਬਣ ਗਏ ਰਾਜ ਦੇ, ਇਸਲਾਮੀ ਸ਼ਰ੍ਹਾਂ ਬਣ ਗਈ, ਉਹਦਾ ਕੋਈ ਹੱਕ ਨਹੀਂ ਹੈ ਵੀ ਉਹ ਅਮੀਰ ਬਣੇ। ਉਹਦਾ ਜਿਹੜਾ ਵਾਧੂ ਪੈਸਾ ਹੈ ਟੈਕਸ ਲਾ ਕੇ ਖੋਲੋ, ਉਸ ਬੰਦੇ ਦਾ ਕੋਈ ਹੱਕ ਨਹੀਂ ਹੈ ਕਿ ਕੋਤਲ ਘੋੜੇ ਦੇ ਉੱਤੇ ਸਵਾਰੀ ਕਰੇ। ਵਧੀਆ ਘੋੜੇ ਤੇ ਚੜ੍ਹੇ, ਉਹਦੇ ਵਾਸਤੇ ਗਲਾ ਜਾਂ ਟਾਇਰ ਆਈ ਸਜ਼ਾ ਉਸਨੂੰ ਬਹੁਤ ਹੈ। ਉਹਦਾ ਕੋਈ ਹੱਕ ਨਹੀਂ ਹੈ ਕਿ ਕਣਕ ਦਾ ਭੰਡਾਰਾ ਰੱਖੇ, ਉਹ ਜਵਾਰ ਖਾਵੇ, ਜਾਉ ਖਾਵੇ, ਕਣਕ ਖਾਣਾ ਉਹਦਾ ਹੱਕ ਨਹੀਂ ਹੈ, ਕਿਉਂਕਿ ਕੁਫਰ ਦੀ ਜ਼ਿੰਦਗੀ ਬਤੀਤ ਕਰ ਰਿਹਾ। ਉਦੋਂ ਕਣਕ ਖੋਹ ਲਈ ਜਾਂਦੀ ਸੀ, ਸੋਹਣੇ ਕੱਪੜੇ ਖੋਹ ਲਏ ਜਾਂਦੇ ਸੀ, ਸੋਹਣੀ ਜੋ ਔਰਤ ਸੀ, ਬੀਬੀ ਸੀ, ਉਹ ਚੱਕ ਲਈ ਜਾਂਦੀ ਸੀ ਵੀ ਇਹਦਾ ਹੱਕ ਨਹੀਂ ਹੈ ਇਹਨਾਂ ਦੇ ਉੱਤੇ, ਕਿਉਂਕਿ ਇਹ ਕਾਫਰ ਨੇ। ਸੋ ਐਸਾ ਉਲਝਣਬਾਜ਼ੀ ਪੈ ਗਈ। ਨਤੀਜਾ ਕੀ ਹੋਇਆ? ਮਾਰ ਦੇਣਾ ਸਵਾਬ ਗਿਣਿਆ ਗਿਆ। ਬਾਬਰ ਨੇ ਮਥੁਰਾ ਤੇ ਹਮਲਾ ਕੀਤਾ, 1,00,000 ਕੈਦੀ ਬਣਾ ਲਿਆ ਉਸ ਸ਼ਹਿਰ ਦੇ ਵਿੱਚੋਂ ਆਲੇ ਦੁਆਲੇ। ਉਹ ਬਣਾ ਕੇ ਆਲੇ ਦੁਆਲੇ ਘੇਰਾ ਪਿਆ ਹੋਇਆ। ਪੁੱਛਿਆ ਗਿਆ ਵੀ ਮਹਾਰਾਜ ਇਹਨਾਂ ਨੂੰ ਕੀ ਕਰਨਾ? ਕਹਿਣ ਲੱਗੇ ਅੱਜ ਇਸਲਾਮ ਚ ਨਹੀਂ ਲਿਆਉਣੇ ਇਹ ਕਾਫਰ, ਅੱਜ ਇਹਨਾਂ ਕਾਫਰਾਂ ਦਾ ਖਾਤਮਾ ਕਰਨਾ। ਲਾਈਨਾਂ ਲਾ ਲਈਆਂ, ਮਾਰਨ ਵਾਲੇ ਆ ਗਏ, ਫਟਾਫਟ ਅੱਡਿਆਂ ਤੇ ਸਿਰ ਰਖਾਉਂਦੇ ਨੇ, ਮਾਰ ਦਿੰਦੇ ਨੇ। ਖੂਨ ਇੰਨਾ ਉੱਚਾ ਹੋ ਗਿਆ, ਬਾਬਰ ਲਿਖਦਾ ਕਿ ਮੈਨੂੰ 3 ਵਾਰੀ ਕੈਂਪ ਬਦਲਣਾ ਪਿਆ। ਜਦੋਂ ਲੱਖ ਬੰਦਾ ਮਰ ਗਿਆ, ਉਸ ਵੇਲੇ ਉਹਨੇ ਸ਼ੁਕਰ ਕਰਿਆ, ਦੋਵੇਂ ਹੱਥ ਬੰਨੇ, ਹੇ ਅੱਲਾਹ ਤਾਲਾ, ਅੱਜ ਮੈਂ ਇੱਕ ਨੇਕ ਕੰਮ ਕਰਿਆ, 1,00,000 ਕਾਫਰ ਮਾਰ ਦਿੱਤਾ। ਕਿਤੇ ਬੜੀ ਦੁਰਭਾਵਨਾ ਸੀ ਇਸ ਗੱਲ ਦੇ ਉੱਤੇ, ਕਿਉਂਕਿ ਸਮਝਦੇ ਨਹੀਂ ਸੀਗੇ ਵੀ ਪਰਮੇਸ਼ੁਰ ਦੇ ਜੀ ਨੇ ਸਾਰੇ। ਕਿਹੜਾ ਹੈ ਜਿਹੜਾ ਪਰਮੇਸ਼ੁਰ ਤੋਂ ਬਾਹਰ ਹੈ? ਇਹ ਤਾਂ ਪਰਮੇਸ਼ੁਰ ਦਾ ਨੂਰ ਹੈ। ਇਸ ਤਰ੍ਹਾਂ ਬਲ ਸਭ ਬੰਦ ਏਕ ਨੂਰ ਤੇ ਸਭ ਜਾ ਉਪਜਿਆ ਕੌਣ ਭਲੇ ਉਹ ਮੰਦ। ਇਸ ਗੱਲ ਨੂੰ ਭੁੱਲ ਕੇ ਇਸ ਗੱਲ ਦੇ ਵਿੱਚ ਆ ਗਏ ਕਿ ਇਸਲਾਮ ਦੇ ਵਿੱਚ ਕਨਵਰਟ ਕਰ ਲੈਣਾ ਚਾਹੀਦਾ। ਖਿਆਲ ਇਹਨੇ ਸਾਧ ਸਿੰਘ ਜੀ, ਉਹ ਖਿਆਲ ਇਹ ਤੋਂ ਉਲਟ ਸੀ ਵੀ ਨਹੀਂ ਬਣਨ ਦੇਣਾ ਦੂਸਰਾ ਬੰਦਾ, ਨਹੀਂ ਉਹਨੂੰ ਸਿੱਖਣ ਦੇਣਾ, ਨਹੀਂ ਉਹ ਆਪਣੀ ਜਾਤੀ ਚ ਰਲ ਦੇਣਾ। ਇੱਧਰ ਇਹ ਸੀ ਕਿ ਸਾਰਿਆਂ ਨੂੰ ਰਲਾਓ, ਉਹ ਦੂਸਰੇ ਜਿਹੜੇ ਨੇ ਉਹਨਾਂ ਦਾ ਜਿਉਣ ਦਾ ਹੱਕ ਨਹੀਂ, ਕਿਉਂਕਿ ਉਹ ਕੁਫਰ ਦੀ ਜ਼ਿੰਦਗੀ ਬਤੀਤ ਕਰਦੇ। ਸੋ ਇਹ ਚੀਜ਼ ਇਸਲਾਮ ਦੇ ਅੰਦਰ 7ਵੀਂ ਸਦੀ ਦੇ ਵਿੱਚ ਪਹਿਲੀ ਵਾਰੀ ਇਸਲਾਮ ਵਾਲੇ ਭਾਰਤ ਵਰਸ਼ ਵਿੱਚ ਆਏ। ਉਸ ਵੇਲੇ ਹਮਲੇ ਕਰਦੇ ਰਹੇ, ਲੇਕਿਨ ਕਦੇ ਉਹਨਾਂ ਦਾ ਰਾਜ, ਕਦੇ ਇਹਨਾਂ ਦਾ ਰਾਜ। 10ਵੀਂ ਸਦੀ ਦੇ ਵਿੱਚ ਯਾਨੀ 11ਵੀਂ ਦੇ ਅੰਦਰ ਉਸ ਵੇਲੇ ਪੱਕੇ ਪੈਰੀ ਆਏ ਮਹਿਮੂਦ ਗਜ਼ਨਵੀ 2 ਲੱਖ ਘੋੜ ਸਵਾਰ ਲੈ ਕੇ, ਬਾਕੀ ਪੈਦਲ ਫੌਜ। ਇੱਥੇ ਭਾਰਤ ਵਰਸ਼ ਦੇ ਕਿਸੇ ਰਾਜੇ ਕੋਲ ਇੰਨੀ ਫੌਜ ਨਾ ਹੋਣ ਕਰਕੇ ਹਾਰਦੇ ਹੀ ਚਲੇ ਗਏ। ਇਕੱਠੇ ਵੀ ਹੁੰਦੇ ਸੀ ਦੋ ਦੋ ਚਾਰ ਚਾਰ ਸਟੇਟਾਂ ਦੇ, ਪਰ ਉਹਦਾ ਮੁਕਾਬਲਾ ਨਾ ਕਰ ਸਕੇ। ਤੇ ਉਹਦੇ ਆਉਣ ਦੇ ਨਾਲ ਰਾਹ ਖੁੱਲ ਗਿਆ। ਉਸ ਵੇਲੇ ਤੋਂ ਇਹ ਦਮਨ ਚੱਕਰ ਸ਼ੁਰੂ ਹੋ ਗਿਆ। ਸੂਫੀ ਪੀਰ ਆ ਗਏ, ਉਹਨਾਂ ਨੇ ਪਿਆਰ ਪ੍ਰੇਮ ਦਾ ਸੰਦੇਸ਼ਾ ਦਿੱਤਾ, ਇਹਨਾਂ ਨੇ ਤਲਵਾਰ ਦਾ ਚੱਕਿਆ। ਲੇਕਿਨ ਚਲਦੇ ਚਲਦੇ ਜਿਸ ਵਕਤ ਅਕਬਰ ਦਾ ਸੁਲਾ ਕੁਲ ਰਾਜ ਖਤਮ ਹੁੰਦਾ ਹੈ ਤੇ ਸ਼ਾਹਜਹਾਨ ਦਾ, ਜਹਾਂਗੀਰ ਦਾ, ਉਹਦੇ ਬਾਅਦ ਔਰੰਗਜ਼ੇਬ ਆ ਗਿਆ। ਕੱਟੜ, ਇਹਦੇ ਵਿੱਚ ਕਿੰਨੀਆਂ ਸਿਫਤਾਂ ਵੀ ਸੀ, ਕਿੰਨੇ ਔਗੁਣ ਸੀ। ਸਿਫਤ ਇਹ ਸੀ ਕਿ ਰਾਜ ਖਜ਼ਾਨੇ ਚੋਂ ਇਹ ਪੈਸਾ ਨਹੀਂ ਸੀ ਖਰਚਦਾ, ਕੁਰਾਨ ਸ਼ਰੀਫ ਲਿਖਦਾ ਸੀ ਵੇਲੇ ਵੇਲੇ ਜਾਂ ਟੋਪੀਆਂ ਬਣਾਉਂਦਾ ਸੀ, ਉਹ ਬਾਜ਼ਾਰ ਚ ਵੇਚ ਕੇ ਉਹਦੀ ਰੋਟੀ ਖਾਂਦਾ ਸੀ। 5 ਨਮਾਜ਼ਾਂ ਦਾ ਪੱਕਾ ਧਾਰਨੀ ਸੀ, ਕੁਰਾਨ ਸ਼ਰੀਫ ਦਾ ਪਾਠ ਕਰਦਾ ਰਹਿੰਦਾ। ਲੇਕਿਨ ਦੂਜੇ ਪਾਸੇ ਇੰਨਾ ਤਸਵ ਸੀ ਇਹਦੇ ਅੰਦਰ, ਕਿਸੇ ਸਾਧੂ ਸੰਤ ਮਹਾਂਪੁਰਸ਼ ਨੂੰ ਦੇਖਣਾ ਹੀ ਪਸੰਦ ਨਹੀਂ ਸੀ ਕਰਦਾ, ਚਾਹੇ ਉਹ ਇਸਲਾਮ ਦਾ ਹੈ ਚਾਹੇ ਦੂਸਰੇ ਧਰਮਾਂ ਦਾ ਹੈ। ਉਹਨੇ ਸਾਰੇ ਵੱਡੇ ਵੱਡੇ ਜਿਹੜੇ ਸੀ ਉਹ ਸ਼ਹੀਦ ਕਰਨੇ, ਇੱਥੇ ਤੱਕ ਕਿ ਸਰਮੱਦ ਵਰਗਾ ਜੋ ਸੁਲਾ ਕੁਲ ਸੂਫੀ ਪੀਰ ਸਭ ਦੇ ਵਿੱਚ ਵਾਹਿਗੁਰੂ ਦੇਖਣ ਵਾਲਾ, ਉਹ ਜਿਹੇ ਵੀ ਉਹਨੇ ਮਾਰ ਦਿੱਤੇ। ਤੇ ਪਹਿਲਿਆਂ ਨੇ ਸ਼ਮਸ ਤਬਰੇਜ਼ ਵਰਗੇ ਦੀਆਂ ਖੱਲਾਂ ਲਹਾ ਦਿੱਤੀਆਂ, ਮਨਸੂਰ ਵਰਗਿਆਂ ਨੂੰ ਸੂਲੀਆਂ ਤੇ ਚਾੜ ਦਿੱਤਾ। ਉਹਨੇ ਟੋਲਰੇਟ ਨਹੀਂ ਸੀ ਕਰਦੇ ਉਹਨਾਂ ਦਾ ਇਹ ਪ੍ਰਚਾਰ ਵੀ ਇਹ ਸਾਰਾ ਅੱਲਾਹ ਤਾਲਾ ਦਾ ਖੇਲ ਹੈ, ਸਾਰੀ ਦੁਨੀਆਂ ਉਹਦੇ ਹੀ ਪੈਦਾ ਕੀਤੇ ਹੋਏ ਨੇ, ਇੱਥੇ ਕੋਈ ਬੁਰਾ ਨਹੀਂ ਹੈ, ਸਭ ਨਾਲ ਪਿਆਰ ਪ੍ਰੇਮ ਕਰੋ, ਇਹ ਨਹੀਂ ਚਾਹੁੰਦਾ ਸੀ। ਸੋ ਇਸ ਨੇ ਮੀਟਿੰਗ ਕਰੀ, ਬੁਲਾਏ ਮੁਲਾਣੇ ਕਿ ਕਿਸ ਤਰ੍ਹਾਂ ਦੇ ਨਾਲ ਇਸਲਾਮ ਫੈਲਾਇਆ ਜਾਵੇ। ਮੰਨਦਾ ਨਹੀਂ ਸੀ ਇਸਲਾਮ ਨੂੰ, ਮਹਾਰਾਜ ਨੇ ਕਿਹਾ ਤੂੰ ਕਾਫਰ ਹੈ, ਤੇਰੇ ਨਾਲ ਵੱਡਾ ਦੁਨੀਆਂ ਚ ਕਾਫਰ ਕੋਈ ਨਹੀਂ, ਤਾਂ ਕੁਰਾਨ ਸ਼ਰੀਫ ਸਾਨੂੰ ਭੇਜਿਆ। ਸਹੁੰ ਖਾਧੀ ਅਨੰਦਪੁਰ ਦੇ ਕਿਲੇ ਨੂੰ ਛੱਡਣ ਵਾਸਤੇ, ਤਾਂ ਵੀ ਛੱਡ ਦੋ। ਸਾਡੇ ਸਾਹਮਣੇ ਸਵਾਲ ਸੀ ਇੱਕ ਤੇਰੀ ਮੁਕਾਰੀ ਦਾ, ਅਸੀਂ ਚੰਗੀ ਤਰ੍ਹਾਂ ਜਾਣਦੇ ਸੀ ਤੂੰ ਮੁਕਾਰ ਹੈ, ਤੂੰ ਦੀਨਦਾਰ ਨਹੀਂ ਹੈ, ਧੋਖਾ ਦੇਣ ਵਾਲਾ ਰਾਜਾ, ਤੈਨੂੰ ਕੁਰਾਨ ਦੇ ਉੱਤੇ ਕੋਈ ਵਿਸ਼ਵਾਸ ਨਹੀਂ। ਲੇਕਿਨ ਕਿਉਂਕਿ ਧਰਮ ਪੁਸਤਕ ਇੱਕ ਕੌਮ ਦੀ ਸਾਡੇ ਸਾਹਮਣੇ ਆ ਗਈ, ਉਸ ਵੇਲੇ ਜੇ ਅਸੀਂ ਉਹਦੀ ਆਬਰੂ ਇੱਜ਼ਤ ਨਾ ਰੱਖਦੇ ਹੋਰ ਕਿਹਨੇ ਰੱਖਣੀ ਸੀ ਭਾਰਤ ਵਰਸ਼ ਦੇ ਵਿੱਚ। ਇਹਨਾਂ ਗੱਲਾਂ ਨੂੰ ਅਸੀਂ ਐਕਸਪਲੋਰ ਨਹੀਂ ਕਰਦੇ ਅਤੇ ਨਾ ਦੱਸਦੇ ਹਾਂ। ਗੁਰੂ ਸਾਹਿਬ ਸਭ ਜਾਣਦੇ ਸੀ, ਹਰ ਚੀਜ਼ ਜਾਣਦੇ ਸੀ। ਉਹ ਕਹਿਣ ਲੱਗੇ ਵੀ ਕੁਰਾਨ ਸ਼ਰੀਫ ਦੀ ਅਸੀਂ ਇੱਜ਼ਤ ਕਰਨੀ ਹੈ, ਕਿਉਂਕਿ ਇੱਕ ਧਰਮ ਪੁਸਤਕ ਹੈ, ਬਹੁਤ ਦੁਨੀਆ ਇਹਦੇ ਉੱਤੇ ਅਕੀਦਾ ਰੱਖਦੀ ਹੈ, ਇਹਦਾ ਸਤਿਕਾਰ ਕਰਨਾ ਸਾਡਾ ਫਰਜ਼ ਹੈ, ਇਹਦੀ ਜਾਮਨੀ ਨੂੰ ਮੰਨ ਲੈਣਾ ਸਾਡਾ ਫਰਜ਼ ਹੈ। ਕਹਿੰਦੇ ਐ ਔਰੰਗਜ਼ੇਬ ਹੁਣ ਤੂੰ ਦੱਸ, ਮੈਂ ਇਹਦੀ ਜਾਮਨੀ ਮੰਨੀ ਅਤੇ ਧੱਜੀਆਂ ਉਡਾਤੀਆਂ, ਹੁਣ ਤੂੰ ਦੀਨਦਾਰ ਹੈ ਕਿ ਮਹਾਂਕਾਫਰ ਹੈ, ਧੋਖਾ ਦਿੰਦਾ, ਲੂੰਬੜ ਹੈ ਤੂੰ, ਲੂੰਬੜ ਚਾਲਾਂ ਚੱਲਦਾ, ਧੋਖੇਬਾਜ਼ ਹੈ ਤੂੰ, ਇਸਲਾਮ ਤਾਂ ਤੇਰੇ ਨੇੜੇ ਤੇੜੇ ਨਹੀਂ ਹੈ, ਤੇਰਾ ਜਿਹੜਾ ਨਮਾਜ਼ ਪੜ੍ਹਨਾ ਅਤੇ ਟੋਪੀਆਂ ਵੇਚ ਕੇ ਰੋਟੀ ਖਾਣਾ, ਇਹ ਸਭ ਪੋਲੀਟੀਕਲ ਚਾਲ ਹੈ ਲੋਕਾਂ ਨੂੰ ਧੋਖਾ ਦੇਣ ਵਾਲੀ, ਤੇਰੇ ਅੰਦਰ ਸੱਚਾਈ ਨਾਮ ਦੀ ਕੋਈ ਚੀਜ਼ ਨਹੀਂ ਹੈ, ਆਹ ਤੈਨੂੰ ਮੈਂ ਤੇਰੀਆਂ ਕਮਜ਼ੋਰੀਆਂ ਦੱਸਾਂ। ਗੁਰੂ ਮਹਾਰਾਜ ਨੇ ਜ਼ਫ਼ਰਨਾਮਾ ਅਤੇ ਉਦੋਂ ਇੱਕ ਪਹਿਲਾਂ ਚਿੱਠੀ ਲਿਖੀ, ਉਹਦੇ ਵਿੱਚ ਹਿਲਾ ਕੇ ਰੱਖ ਦਿੱਤਾ ਉਸਨੂੰ ਵੀ ਤੂੰ ਕੀ ਹੈ, ਆਪਣੇ ਆਪ ਦੇਖ ਲੈ, ਸ਼ੀਸ਼ਾ ਤੇਰੇ ਸਾਹਮਣੇ ਮੈਂ ਕਰ ਦਿੱਤਾ। ਸੋ ਉਹਦੇ ਉਸਨੇ ਇਹ ਗੱਲ ਕਰੀ ਕਾਜ਼ੀਆਂ ਨੂੰ ਖੁਸ਼ ਕਰਨ ਵਾਸਤੇ ਵੀ ਕਿਸ ਤਰ੍ਹਾਂ ਦੇ ਨਾਲ ਇਸਲਾਮ ਫੈਲ ਸਕਦਾ। ਪੰਜਾਬ ਵਿੱਚ ਮੈਂ ਇੱਕ ਵੀ ਹਿੰਦੂ ਨਹੀਂ ਦੇਖਣਾ ਚਾਹੁੰਦਾ, ਇੱਕ ਵੀ ਗੈਰ ਮੁਸਲਿਮ ਨਹੀਂ ਦੇਖਣਾ ਚਾਹੁੰਦਾ। ਉਹਨਾਂ ਨੇ ਕਿਹਾ ਵੀ ਇੱਥੇ ਬੜੀ ਰਜਿਸਟੈਂਸ ਹੋਣੀ ਹੈ, ਕਿਉਂਕਿ ਕਸ਼ਮੀਰ ਦੇ ਅੰਦਰ ਸਾਰੇ ਹੀ ਟੌਪ ਦੇ ਪੜ੍ਹੇ ਲਿਖੇ ਬੰਦੇ ਰਹਿੰਦੇ ਨੇ, ਕਿਉਂਕਿ ਜਦੋਂ ਆਰੀਆ ਆਏ ਬ੍ਰਾਹਮਣ ਜਾਤੀ ਨੇ ਕਸ਼ਮੀਰ ਨੂੰ ਦੇਖਿਆ ਤਾਂ ਉਹਨੇ ਕਿਹਾ ਵੀ ਇਦੋਂ ਜ਼ਿਆਦਾ ਸ਼ਾਂਤ ਇਕਾਂਤ ਅਤੇ ਸੁੰਦਰ ਥਾਂ ਦੁਨੀਆਂ 'ਚ ਕਿਤੇ ਨਹੀਂ ਹੈ, ਇੱਥੇ ਬੈਠ ਕੇ ਅਸੀਂ ਖੋਜ ਕਰ ਸਕਦੇ ਹਾਂ ਅੰਦਰਲੇ ਦੀ, ਇੱਥੇ ਬੈਠ ਕੇ ਅਸੀਂ ਸਾਹਿਤ ਰਚ ਸਕਦੇ ਹਾਂ। ਉਹ ਸਾਰੇ ਵਿਦਵਾਨ ਪੁਰਸ਼ ਜਿਹੜੇ ਬ੍ਰਾਹਮਣ ਸੀ ਉਹ ਕਸ਼ਮੀਰ ਦੇ ਵਿੱਚ ਚੰਗੇ ਚੰਗੇ ਸੀ, ਬਾਕੀ ਨਹੀਂ ਸੀ ਇੰਨੇ ਜ਼ਿਆਦਾ। ਉਹਨਾਂ ਨੇ ਕਿਹਾ ਵੀ ਬ੍ਰਾਹਮਣ ਜਾਤੀ ਦੇ ਵਿੱਚੋਂ ਜੇ ਤੁਸੀਂ ਕਸ਼ਮੀਰ ਦੇ ਸਾਰੇ ਪੰਡਤਾਂ ਨੂੰ ਇਸਲਾਮ ਵਿੱਚ ਲੈ ਆਵੋ ਤਾਂ ਫਿਰ ਅੱਗੇ ਔਖਾ ਨਹੀਂ, ਅੱਗੇ ਫਿਰ ਗੱਲ ਚੱਲ ਪਏਗੀ, ਉਹੀ ਸਾਡੇ ਨਾਲ ਰਲ ਕੇ ਇਸਲਾਮ ਦਾ ਪ੍ਰਚਾਰ ਕਰਨ। ਦੂਸਰਾ ਜੱਟ ਜਾਤੀਆਂ ਚੋਂ ਕਿਹਾ, ਕਹਿੰਦੇ ਇਹਨਾਂ ਦੇ ਵਿੱਚੋਂ ਭੱਟੀ ਜਿਹੜੇ ਨੇ ਉਹਨਾਂ ਚ ਰਜਿਸਟੈਂਸ ਜ਼ਿਆਦਾ ਹੈ, ਉਹਨਾਂ ਨੂੰ ਬਣਾ ਲਓ। ਦੋਹਾਂ ਦੇ ਉੱਤੇ ਫਤਵੇ ਚੜ ਗਏ ਵੀ ਬਹੁਤਾ ਕਰੋ। ਦੂਸਰਾ ਜਿਹੜਾ ਸੀ ਜੇਜ਼ੀਆ ਲਾ ਦਿੱਤਾ, ਟੈਕਸ ਲਾ ਦਿੱਤੇ, ਖਾਣਾ ਪੀਣਾ ਘਟੀਆ ਕਰ ਦਿੱਤਾ, ਪੁਸ਼ਾਕ ਘਟੀਆ ਕਰ ਦਿੱਤੀ, ਹਿੰਦੂ ਕੋਠੇ 'ਤੇ ਨਹੀਂ ਸੀ ਚੜ੍ਹ ਸਕਦਾ, ਜੇ ਗਲੀ ਪੈ ਗਈ ਨਾਲ ਦੇ ਨੂੰ ਆਵਾਜ਼ਾਂ ਦੇਣੀਆਂ ਵੀ ਸਾਡੇ ਕੋਠੇ 'ਤੇ ਗਲੀ ਪੈ ਗਈ ਤੂੰ ਬੰਦ ਕਰ, ਜੇ ਚੜ੍ਹਨਾ ਪਹਿਲਾਂ ਉਹਨਾਂ ਦੀ ਮਨਜ਼ੂਰੀ ਲੈਣੀ ਹੈ ਵੀ ਮੈਂ ਕੋਠੇ 'ਤੇ ਚੜ੍ਹਨਾ, ਦਾਣੇ ਸੁਕਾਉਣੇ ਹੈ, ਅਤੇ ਤੁਸੀਂ ਖਬਰਦਾਰ ਕਰ ਦਿਓ ਸਾਰਿਆਂ ਨੂੰ। ਇਹੋ ਜਿਹੇ ਰੂਲ ਸੀਗੇ। ਇਹ ਸਿੰਧ 'ਚ ਮੈਂ ਦੇਖੇ ਨੇ, ਛੋਟੇ ਹੁੰਦੇ ਨੇ ਜਾਂ ਮੈਂ ਸਿੰਧ ਵਿੱਚ ਸੀ, ਉਹ ਅਜੇ ਵੀ ਇਸੇ ਤਰ੍ਹਾਂ ਚੱਲਦੇ ਸੀ। ਸੋ ਐਸੀਆਂ ਪਾਬੰਦੀਆਂ ਲਾ ਕੇ ਕਸ਼ਮੀਰ ਦੇ ਅੰਦਰ ਦਮਨ ਚੱਕਰ ਚੱਲ ਗਿਆ, ਅਤੇ ਗੁਰੂ ਨਾਨਕ ਪਾਤਸ਼ਾਹ ਨੇ ਸਾਰਾ ਹਾਲ ਆਪਣੇ ਨੇਤਰਾਂ ਦੇ ਨਾਲ ਦੇਖਿਆ, ਅਤੇ ਰਾਜਸੀ ਜਿਹੜਾ ਰਾਜਾ ਧਰਮੀ ਹੁੰਦਾ ਸੀ, ਹਰੀਚੰਦ ਵਰਗੇ ਰਾਜੇ, ਸ਼੍ਰੀ ਰਾਮ ਚੰਦਰ ਜੀ ਵਰਗੇ, ਅਤੇ ਇਹਦੇ ਵਰਗੇ ਰਿਸ਼ਟਰ ਵਰਗੇ ਰਾਜੇ ਸਾਰੇ ਕਰਮੀ ਧਰਮੀ ਹੋਇਆ ਕਰਦੇ ਸੀ। ਕੋਈ ਕੋਈ ਟਾਵਾਂ ਹੈ ਦੁਰਯੋਧਨ ਵਰਗਾ, ਰਾਵਣ ਵਰਗਾ, ਲੇਕਿਨ ਕਲਯੁੱਗ ਦੇ ਅੰਦਰ ਮਹਾਰਾਜ ਕਹਿੰਦੇ ਰਾਜਾ ਤਾਂ ਜਿਹੜਾ ਕਲਯੁੱਗ ਹੈ ਕੈਂਚੀ ਬਣ ਗਿਆ ਕੱਟਣ ਵਾਲਾ, ਅਤੇ ਰਾਜੇ ਜਿਹੜੇ ਨੇ ਇਹਨੇ ਕਸਾਈਆਂ ਦਾ ਰੂਪ ਧਾਰ ਲਿਆ। ਰਾਜੇ ਦਾ ਕੰਮ ਹੁੰਦਾ ਰਾਜੇ ਚੁਲੀ ਨਿਆਮ ਕੀ, ਸਭ ਨੂੰ ਇੱਕ ਦੱਖ ਨਾਲ ਦੇਖਣਾ ਅਤੇ ਨਿਆਂ ਕਰਨਾ। ਧਰਮ ਜਿਹੜਾ ਹੁੰਦਾ ਇਨਸਾਨ ਦੇ ਕਰੈਕਟਰ ਦੇ ਪਿੱਲਰਸ ਨੇ, ਧਰਮ ਜਿਹਨੂੰ ਕਹਿੰਦੇ ਨੇ, ਮਜ਼ਹਬ ਹੋਰ ਹੁੰਦਾ, ਧਰਮ ਹੋਰ ਹੁੰਦਾ। ਮਜ਼ਹਬ ਦੇ ਨਾਲ ਜੇ ਰਾਜ ਰਲ ਜਾਵੇ ਤਾਂ ਯਾਰ ਹੁੰਦਾ ਜਿਹੜਾ ਰੰਗਜੇਬ ਦਾ ਸੀ, ਜੇ ਧਰਮ ਨਾਲ ਰਲ ਜਾਵੇ ਫਿਰ ਉਹ ਯੂਨੀਵਰਸਲ ਕਰੈਕਟਰ ਹੋਇਆ ਕਰਦਾ। ਸੋ ਮਹਾਰਾਜ ਨੇ ਕਿਹਾ ਜਿਹੜੀ ਧਰਮ ਦੀ ਜ਼ਿੰਦਗੀ ਸੀ ਲੋਕਾਂ ਦੇ ਅੰਦਰ, ਉਹ ਤਾਂ ਬਿਲਕੁਲ 100% ਖਤਮ ਹੋ ਗਈ। ਧਰਮ ਪੰਖ ਕਰ ਉੱਡ ਰਿਹਾ, ਕੂੜ ਅਮਾਵਸ ਬਣ ਗਈ ਕੂੜ ਦੀ, ਅਤੇ ਸੱਚ ਚੰਦਰਮਾ ਦਿਸੇ ਨਾਹੀਂ ਕਹਿ ਚੜਿਆ। ਪਤਾ ਨਹੀਂ ਲੱਗਦਾ ਵੀ ਕਿੱਧਰ ਗਿਆ ਚੰਦਰਮਾ, ਸੱਚ ਦਾ ਜਿਹੜਾ ਸੀ ਅਲੋਪ ਹੋ ਗਿਆ, ਅਤੇ ਸਾਰੇ ਜੱਗ ਦੀ ਹਾਲਤ ਐਸੀ ਹੋ ਗਈ, ਸਾਰੇ ਕੂੜਦਾ ਹੋ ਗਿਆ ਅਮਰ ਤਾਰਾ, ਸੱਚ ਵਾਤਾ ਮੈਂ ਗਿਆ
ਆ
آپ خدرے بندہ خفلا دفلی دا نیر گوار دا اگیانتا دا پسارا متھیا دی رات بھنگوں پھیل گیا کوئی راہ نہ لبے کل کاتی راجے کسائی دھرموں کا پنکھ لائے پنکھ کر لیا کوڑا ماوس سچ چندرما دسے نہیں کہہ چلیا ہم پال بھی کنی ہوئی اندھیرا راہ نہ کوئی کہو نانک کل بن گت ہوئی بچ ہو میں کر دکھ روئی کہو نانک کل بن گت ہوئی مہاراج کہ گتی کیویں کری کری جاوے کی ہو گیا سنسار نو راجا بھی اینا ہو گیا پرجا نو اپنے حقاں دا پتا نہیں ہے وہ دل توڑ بیٹھی بھی اسی تا پیڈا چاہے اے راجا ہے چاہے ہو راجا ہے ساڈے اتوں تا انہاں لاونی لاونی ہے اس خیال دے وچ دنیا آ گئی سیلف رائٹ واسطے کوئی بھی بندہ نہیں سی جڑا اڑدا جان کے وچ آ سو اس طرح دے حالت وچ دمن دا جو چکر چلیا کشمیر دے اندر اس ویلے اس تھان کا جو گورنر سی وہ نام افتخار خان سگا بڑا ہی ظالم گن کے لایا گیا بھائی پتھر ورگا دل ہے اس کا انہیں دہشت پاؤن واسطے 100 براہمن پھڑ لینا دریائے جیلم دے کنڈے بیٹھ جانا ڈل جھیل دے نیڑے تے اتھے تھوڑا پانی سی کوئی 5 فٹ 6 فٹ 100 بندے نو سنگل چ بن کے بچ تکا دے دینا لمے جڑے سی انہوں نے اڑنا جڑے چھوٹے سی انہوں نے منہ چ پانی پی جانا ڈب جانا اخیر سارا نے دریا چ رڑ جانا 2-4 میل تے جا کے پھر روک لینا اور سنگل کھول لیا بندے رڑ جاتے سی ایسا جد نیا ہون لگ گیا اس ویلے ایک بڑی بھاری میٹنگ ہوئی بھی کی کریا جاوے کیونکہ اتھے دی حالت قتل کا جو دھرم دا بنیا بھارت دیش نہیں جروارے سامنے چل دی کوئی پیش نہیں سی چل دی ہیلپ لیس ہو گئے ٹوٹلی اس ویلے آسرا ہویا کرتا ہے جدو آدمی نراش ہو جاوے کسے بڑے راجے دا کسے بڑے گرو پیر دا جاں پھر دیوی دیوتیاں دا اس ویلے فیصلہ کیتا گیا بھی اس ویلے سارے بھارت ورش دے وچ پوچھ کے دیکھ لیا نہ کوئی راجپوت راجا اٹھتا ہے نہ کوئی پہاڑی راجے اٹھتے ہیں وہ تو بالکل ڈرے بیٹھے نے اپنے دن کٹی کر رہے ہیں ہا دا نارا مارن والا کوئی نہیں بھی ہوں جتے جنو سنسار دے اندر کوئی نہ ہوئے اس ویلے پرمیشر رہ جاتا اس ویلے یہ بہت سارے برد بہت بارے پاٹھ کرنے والے وید پاٹھی کٹھے ہو گئے امرناتھ کی گفا چلے گئے اتے بیٹھ کے روز پکارا کرن لگے ہے شیو مہاراج کرپا کرو یہاں دشٹان کا پکشن کرو تیسرا نیتر کھولو تو یہاں سواہ کر دو تا بھارت ورش رشیاں منیاں کا دیش اج تباہ ہو رہا ویداں کی بے حرمتی ہو رہی ہے مٹ جائے گی کلچر کچھ ہور ہو جائے گا مندر مٹ جان گے کرپا کرو اس پورے کوئی جواب نہ آیا بہت دن لگن تو بعد بہت سارے نے بھوک ہڑتال کر لی بے اتے ہی مر جانا چنگا ہے تے ایسا خیال ہے کہ اس ویلے ایک آواز آتی ہے انہوں دیا بینتیاں نے اس ویلے آواز آتی ہے کہ اے فریادیو ਇਸ ਵੇਲੇ ਕਲਯੁਗ ਦਾ ਸਮਾਂ ਹੈ ਇਹਦੇ ਵਿੱਚ ਕੋਈ ਵੀ ਦੇਵੀ ਦੇਵਤਾ ਨਹੀਂ ਆ ਸਕਦਾ ਕਲਯੁਗ ਦਾ ਤਪ ਤੇਜ ਇੰਨਾ ਵਧਿਆ ਹੋਇਆ ਹੈ ਕਿ ਕੋਈ ਨਹੀਂ ਆ ਕੇ ਤੁਹਾਡੀ ਸਹਾਇਤਾ ਕਰ ਸਕਦਾ ਇਸ ਵੇਲੇ ਜੇ ਕੋਈ ਹੈ ਤੁਹਾਡੀ ਬਾਂਹ ਫੜਨ ਵਾਲਾ ਤੁਹਾਡੀ ਬਾਤ ਸੁਣਨ ਵਾਲਾ ਤਾਂ ਧਿਆਨ ਦੇ ਕੇ ਤੁਸੀਂ ਸੁਣੋ ਉਹ ਇਸ ਵੇਲੇ ਆਨੰਦਪੁਰ ਸਾਹਿਬ ਦੇ ਅੰਦਰ ਵਿਰਾਜਮਾਨ ਹੈ ਉੱਥੇ ਗਏ ਬਗੈਰ ਤੁਹਾਡਾ ਦੁੱਖ ਦੂਰ ਨਹੀਂ ਹੋਣਾ ਇਸ ਤਰ੍ਹਾਂ ਦੇ ਨਾਲ ਬਲੋ ਵਾਪਰੇਗਾ ਤੁਹਾਡੀ ਸਤਿਗੁਰ ਨੌਵਾਂ ਉੱਠ ਲੈ ਲੂ ਜਾ ਕੇ ਉਸਨੇ ਫੜੇਗਾ ਤੁਹਾਡੀ ਸਤਿਗੁਰ ਨੌਵਾਂ ਇਹਨਾਂ ਦੇ ਅੰਦਰ ਇਸ ਵਾਕਏ ਨੂੰ ਬੜਾ ਹੀ ਖੋਲ ਕੇ ਲਿਖਿਆ ਹੋਇਆ ਹੈ। ਕਵਿਤਾ ਦੇ ਅੰਦਰ ਆਖਿਆ ਸ਼ਿਵ ਭਗਵਾਨ ਨੇ ਮੁੱਖੋਂ ਇਉਂ ਉਚਾਰ, ਭਾਰਤ ਵਿੱਚ ਪ੍ਰਗਟਿਆ ਕਲਯੁਗ ਰੱਖਣ ਹਾਰ, ਤੇਗ ਬਹਾਦਰ ਨਾਮ ਹੈ ਮਹਿਮਾ ਪਰ ਅਪਾਰ, ਬੈਠਾ ਵਿੱਚ ਆਨੰਦਪੁਰ ਲਾ ਕੇ ਹੈ ਦਰਬਾਰ, ਜਾਓ ਉਸ ਦੀ ਸ਼ਰਨ ਵਿੱਚ ਛੱਡ ਕੇ ਹੋਰ ਵਿਚਾਰ, ਨੌਕਾ ਹਿੰਦੂ ਧਰਮ ਦੀ ਲਾਏਗਾ ਉਹ ਪਾਰ। ਸਾਰਿਆਂ ਨੇ ਆਵਾਜ਼ ਸੁਣੀ, ਵੱਡਿਆਂ ਵੱਡਿਆਂ ਸਿਆਣਿਆਂ ਨੇ ਸੁਣੀ, ਇਕੱਠ ਹੋਇਆ ਉੱਠਿਆ ਜਿਨ੍ਹਾਂ ਨੇ ਮਰਨ ਵਰਤ ਰੱਖਿਆ ਹੋਇਆ ਸੀ, ਵੀ ਰਾਹ ਤਾਂ ਸਾਨੂੰ ਦੱਸ ਗਿਆ, ਭਾਵੇਂ ਦੇਵਤਾ ਆਪ ਪ੍ਰਗਟ ਨਹੀਂ ਹੋ ਰਿਹਾ, ਇਸ ਕਰਕੇ ਕਿ ਕਲਯੁਗ ਦਾ ਸਮਾਂ ਹੈ, ਦੇਵਤੇ ਆ ਨਹੀਂ ਸਕਦੇ, ਉਹਨਾਂ ਦੇ ਮੰਦਰ ਢਾ ਦਿੱਤੇ। ਐਸਾ ਹਾਲ ਸੀ ਕਿ ਕੀਤੇ ਗਊਆਂ ਮਾਰ ਕੇ ਮੰਦਰ ਕਈ ਪਲੀਤ, ਕੱਲ ਸੀ ਮੰਦਰ ਦਿਸਦਾ ਦਿਸੇ ਪਈ ਮਸੀਤ, ਨੌਕਾ ਹਿੰਦੂ ਧਰਮ ਦੀ ਡੋਲੇ ਅੱਜ ਮੰਝ ਧਾਰ, ਨਾ ਦਿਸਦਾ ਉਰਵਾਰ ਹੀ ਤੇ ਨਾ ਹੀ ਦਿਸਦਾ ਪਾਰ। ਕੋਈ ਨੀ ਬੋੜਿਆ, ਪਹਿਲੀਆਂ ਕਹਾਣੀਆਂ ਵਿੱਚ ਸੀਗਾ ਕਿ ਬੋੜਦੇ ਸੀ, ਲੇਕਿਨ ਕਲਯੁਗ ਚ ਨੀ ਕੋਈ ਬੋੜਿਆ। ਕਹਿਣ ਲੱਗੇ ਜਾਓ ਜਿਸਨੇ ਰਕਸ਼ਾ ਕਰਨੀ ਹੈ ਉਹ ਆਨੰਦਪੁਰ ਸਾਹਿਬ ਦੇ ਅੰਦਰ ਹੈ, ਤੇ ਗੁਰੂ ਤੇਗ ਬਹਾਦਰ ਉਸਦਾ ਨਾਮ। ਸੋ ਉਸ ਵੇਲੇ ਇਕੱਠ ਹੋਇਆ ਬਹੁਤ ਵੱਡਾ, ਕੋਈ 500 ਬ੍ਰਾਹਮਣ ਜਿਹੜਾ ਟੋਪ ਦਾ ਸੀ ਸਾਰੇ ਭਾਰਤ ਵਰਸ਼ ਚੋਂ। ਇਹ ਨਹੀਂ ਵੀ ਇਕੱਲੇ ਕਸ਼ਮੀਰ ਦੇ ਹੀ ਆਏ ਸੀ, ਕਸ਼ਮੀਰ ਦੇ ਬਹੁਤੇ ਸੀ, ਪੜ੍ਹੇ ਲਿਖੇ ਜ਼ਿਆਦੇ ਸੀ। ਇਤਿਹਾਸ ਭਾਰਤ ਵਰਸ਼ ਦਾ ਕਿਤੇ ਨਹੀਂ ਲਿਖਿਆ ਗਿਆ, ਕਸ਼ਮੀਰ ਵਾਲਿਆਂ ਨੇ ਲਿਖਿਆ ਸੰਸਕ੍ਰਿਤ ਦੇ ਅੰਦਰ। ਤੇ ਉਹਨਾਂ ਦਾ ਮੁਖੀ ਬਣਿਆ ਕਿਰਪਾ ਰਾਮ। 500 ਸਾਰੇ ਭਾਰਤ ਵਰਸ਼ ਵਿੱਚੋਂ ਨਾਮੀ ਨਾਮੀ ਬ੍ਰਾਹਮਣ ਤੇ 16 ਮੁਖੀਏ ਸੀਗੇ, ਇਹ ਸਾਰੇ ਆਨੰਦਪੁਰ ਸਾਹਿਬ ਪਹੁੰਚਦੇ ਨੇ। ਚੱਲ ਕੇ ਆਏ ਪੂਰੀ ਆਨੰਦ, ਬਾਂਹ ਸਾਡੀ ਪਕੜੀਏ ਗੁਰੂ ਹਰਗੋਬਿੰਦ ਕੇ ਚੰਦ, ਬੇਨਤੀ ਕਰਦੇ ਨੇ ਵੀ ਹੇ ਪਾਤਸ਼ਾਹ ਆਹ ਜ਼ੁਲਮ ਹੋਏ ਨੇ, ਰੋ ਰੋ ਕੇ ਗੱਲਾਂ ਦੱਸਦੇ ਬਈ ਕੋਈ ਨਹੀਂ ਹੈ, ਦੇਵੀ ਦੇਵਤਾ ਕੋਈ ਨਹੀਂ ਬੋਲਿਆ, ਮਰਨ ਵਰਤ ਵੀ ਕਰੇ, ਬੈਠੇ ਵੀ ਰਹੇ, ਵੇਦ ਮੰਤਰ ਵੀ ਵਿਚਾਰਦੇ ਰਹੇ, ਇੱਕ ਨਹੀਂ ਬੋਲਿਆ। ਇੱਕ ਆਵਾਜ਼ ਆਈ ਹੈ ਸੱਚ ਦੀ ਕਿ ਆਨੰਦਪੁਰ ਸਾਹਿਬ ਹੈ ਜਿਹਨੇ ਤੁਹਾਡੀ ਰੱਖਿਆ ਕਰਨੀ ਹੈ, ਕੇਵਲ ਇੱਕੋ ਆਪ ਹੋ, ਕੇਵਲ ਇੱਕੋ ਆਪ, ਆਪ ਇਹ ਹੋਰ ਕੋਈ ਨਹੀਂ ਹੈ। ਮੇਟੇ ਹਿੰਦੂ ਧਰਮ ਤੇ ਬਣਿਆ ਜੋ ਸੰਤਾਪ, ਮੇਟੋ ਹਿੰਦੂ ਧਰਮ ਤੇ ਬਣਿਆ ਜੋ ਸੰਤਾਪ। ਤੇ ਇਸ ਵੇਲੇ ਕੋਈ ਨਹੀਂ ਰੱਖਿਆ ਕਰਨ ਵਾਲਾ ਪਾਤਸ਼ਾਹ। ਪਹਿਲਾਂ ਅਸੀਂ ਸੁਣਦੇ ਆਏ ਹਾਂ ਕਿ ਪ੍ਰਹਲਾਦ ਨੂੰ ਸਿੱਟਿਆ ਗਿਆ, ਉਹਦੇ ਸੱਟਾਂ ਲੱਗੀ, ਪਾਣੀ ਚ ਡੋਬਿਆ ਗਿਆ, ਜਲ ਅਗਨੀ ਵਿੱਚ ਕੱਤਿਆ, ਜਲੇ ਨਾ ਡੁੱਬੇ ਗੁਰਪ੍ਰਸਾਦ, ਨਾ ਜਲਿਆ ਨਾ ਡੁੱਬਿਆ। ਜਦ ਥੰਮ ਦੇ ਲਾਉਣ ਲੱਗੇ ਉਸ ਵੇਲੇ ਥੰਮ ਪਾੜ ਪ੍ਰਗਟਿਆ, ਨਰਸਿੰਘ ਰੂਪ ਅਨੂਪ ਅਨਾਥ। ਪਾਤਸ਼ਾਹ ਹੁਣ ਇੰਨਾ ਜ਼ੁਲਮ ਹੋ ਰਿਹਾ, ਇੱਕ ਵੀ ਦੇਵਤਾ ਨਹੀਂ ਪ੍ਰਗਟ ਹੋਇਆ, ਕੋਈ ਰਾਖੀ ਨਹੀਂ ਕਰਦਾ। ਦੁਆਪਰ ਯੁੱਗ ਦੇ ਅੰਦਰ ਇੱਕ ਬੀਬੀ ਕਾਬੂ ਆ ਗਈ ਦੁਰਯੋਧਨ ਦੇ, ਦਰੋਪਦੀ ਉਸਦਾ ਨਾਮ, ਇੱਜ਼ਤ ਵਾਲੀ, ਤੇ ਹੁਕਮ ਕਰ ਦਿੱਤਾ ਵੀ ਇਹਦੇ ਵਸਤਰ ਲਾ ਦੋ। ਅੰਦਰ ਸਭਾ ਦੁਸ਼ਾਸਨੇ ਮੱਥੇ ਵਾਲ ਦਰੋਪਦੀ ਆਉਂਦੀ, ਦੂਤਾਂ ਨੂੰ ਫਰਮਾਇਓ ਨੰਗੀ ਕਰੋ ਪੰਚਾਲੀ ਬਣਦੀ, ਪੰਜੇ ਪਾਂਡੋ ਦੇਖਦੇ ਔਗਟ ਰੁੱਧੀ ਨਾਰ ਜਿਨ੍ਹਾਂ ਦੀ। ਕੋਈ ਜਦ ਰੱਖਿਆ ਕਰਨ ਵਾਲਾ ਨਾ ਆਇਆ, ਇੱਕੋ ਆਵਾਜ਼ ਦਿੱਤੀ ਹੈ ਪਾਤਸ਼ਾਹ ਖੀ ਮੀਟ ਧਿਆਨ ਧਰ ਹਾਹਾ ਕ੍ਰਿਸ਼ਨ ਕਰੇ ਬਿੱਲਾਂ ਦੀ। ਇੱਕ ਆਵਾਜ਼ ਦੇ ਨਾਲ ਸ਼ਕਤੀ ਕ੍ਰਿਸ਼ਨ ਵਾਹਿਗੁਰੂ ਦੀ ਪ੍ਰਗਟ ਹੋ ਗਈ। ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧਾਈ, ਤਾਂ ਕੋ ਦੁੱਖ ਹਰਿਓ ਕਰਨਾ ਮੈਂ ਆਪਣੀ ਪੈਜ ਵਟਾਈ। ਉਸ ਵੇਲੇ ਪਰਮੇਸ਼ਰ ਬੋੜਿਆ ਤੇ ਆ ਕੇ ਕੱਪੜ ਕੋਟ ਸਾਰਿਆਂ ਨੂੰ ਠੱਕੇ, ਦੂਤ ਨਾ ਪਾਰ ਪਰਾਂ ਦੀ ਖਿੱਚ ਖਿੱਚ ਕੇ ਹਾਰ ਗਏ, ਕਿਲਾ ਬਣ ਗਿਆ ਕੱਪੜਿਆਂ ਦਾ। 7 ਦਿਨ 7 ਰਾਤਾਂ ਲਗਾਤਾਰ ਖਿੱਚਦੇ ਰਹੇ, ਅਖੀਰ ਬੇਹੋਸ਼ ਹੋ ਕੇ ਗਿਰ ਗਏ। ਹੱਥ ਮਰੋੜਨ, ਸਿਰ ਧੁਨਣ, ਪੱਛੋ ਤਾਨ ਕਰਨ, ਜੈ ਜਾ ਸੱਚੇ ਪਾਤਸ਼ਾਹ। ਹਾਥੀ ਡੁੱਬ ਰਿਹਾ ਸੀ, ਦੋ ਉਂਗਲ ਰਹੀ ਸੀ ਉਹਦੀ ਸੰਦ ਚ, ਇੱਕੋ ਆਵਾਜ਼ ਦਿੱਤੀ ਹੈ ਮਹਿਮਾ ਨਾਮ ਕਹਾਂ ਲਾ ਬਾਨੋ, ਰਾਮ ਕਹਿਤ ਬੰਧਨ ਤੇ ਟੁੱਟਾ। ਜਬ ਹੀ ਸ਼ਰਨ ਗਈ ਕਿਰਪਾ ਨਿਧ ਗਜ ਗਰਾਹ ਤੇ ਛੁੱਟਾ, ਸ਼ਰਨ ਲੈਂਦੀ ਸਾਰ ਛੁੱਟ ਗਿਆ। ਹੁਣ ਤਾਂ ਲੱਖ ਹਜ਼ਾਰ ਹਾਂ ਬੰਦੇ ਮਾਰ ਦਿੱਤੇ, ਤੇ ਅਸੀਂ ਸੁਣਿਆ ਕਿ ਜਦ ਤੱਕ ਸਵਾ ਮਨ ਜਨੇਊ ਨਹੀਂ ਲੈਂਦਾ ਇਹ ਬਾਦਸ਼ਾਹ ਰੋਟੀ ਨਹੀਂ ਖਾਂਦਾ, ਰੋਜ਼ ਦੀ ਰਿਪੋਰਟ ਲੈਂਦਾ ਵੀ ਕਿੰਨੇ ਜਨੇਊਆਂ ਦਾ ਤੋਲ ਹੋ ਗਿਆ। ਇੱਥੋਂ ਜ਼ਿਆਦਾ ਤਾਂ ਜ਼ੁਲਮ ਹੋ ਨਹੀਂ ਸਕਦਾ, ਕੋਈ ਵੀ ਨਹੀਂ ਬੋੜ ਰਿਹਾ ਸੰਸਾਰ ਦੇ ਉੱਤੇ। ਤੇ ਪਿਛਲੇ ਕਹਿੰਦੇ ਨੇ ਵੀ ਪਰਮੇਸ਼ਰ ਬੋੜਦਾ ਹੈ ਜਦੋਂ ਕੋਈ ਉਹਨੂੰ ਯਾਦ ਕਰਦਾ ਉਸੇ ਵੇਲੇ ਆ ਜਾਂਦਾ, ਤੇ ਹੁਣ ਕੀ ਹੋ ਗਿਆ, ਸਾਰੇ ਹੀ ਡਰਨ ਲੱਗ ਗਏ, ਕੋਈ ਨਹੀਂ ਆਉਂਦਾ। ਪਾਤਸ਼ਾਹ ਤੁਸੀਂ ਸਮਰੱਥ ਹੋ ਇਸ ਵੇਲੇ, ਤੇ ਹੁਣ ਲਾਜ ਸਾਡੀ ਰੱਖਣੀ ਤੁਹਾਡੇ ਹੱਥ ਵਿੱਚ ਹੈ। ਜਿਵੇਂ ਰੱਖੀ ਸੀ ਦਰੋਪਦੀ ਆ ਗਏ, ਇਵੇਂ ਲਾਜ ਰੱਖੋ ਹਿੰਦਰੀ, ਰੱਖੀ ਸੀ ਦਰੋਪਦੀ ਆ ਗਏ, ਇਵੇਂ ਲਾਜ ਰੱਖੋ ਹਿੰਦਰੀ। Thank you. ਦਰੋਪਦੀ ਦੇ ਉੱਤੇ ਉਸ ਸਮੇਂ ਪੀੜਾ ਬਣੀ ਸੀ। ਉਸ ਵੇਲੇ ਪ੍ਰਗਟ ਹੋ ਕੇ ਉਹਦੀ ਲਾਜ ਰੱਖੀ। ਅੱਜ ਤਾਂ ਬਾਦਸ਼ਾਹ ਹਜ਼ਾਰਾਂ ਦੀ ਗਿਣਤੀ ਕੀ, ਲੱਖਾਂ ਦਰੋਪਦੀਆਂ ਦੇ ਚੀਰ ਉਤਾਰੇ ਜਾ ਰਹੇ ਨੇ, ਲੱਖਾਂ ਦਰੋਪਦੀਆਂ ਦੀ ਬੇਪਤੀ ਹੋ ਰਹੀ ਹੈ। ਕਿਉਂ ਨੀ ਪਰਮੇਸ਼ਰ ਵਰਦਾ, ਕਿਉਂ ਨੀ ਰੱਖਿਆ ਕਰ ਰਿਹਾ? ਅੱਜ ਕਿੰਨੇ ਸਾਡੇ ਭਾਗ ਮੰਦੇ ਹੋ ਗਏ ਕਲਜ ਵੀ ਜੀਵਾਂ ਦੇ, ਕਿ ਟਸ ਤੋਂ ਵਸ ਨਹੀਂ ਹੋ ਰਿਹਾ। ਹੇ ਬਾਦਸ਼ਾਹ, ਜਿਵੇਂ ਲਾਜ ਦਰੋਪਦੀ ਵਿੱਚ ਭਰੇ ਦਰਬਾਰ ਦੇ ਕੇ ਆਪਣਾ ਹੱਥ ਸੀ ਰੱਖੀ ਕ੍ਰਿਸ਼ਨ ਮਰਾਰ, ਉਵੇਂ ਰੱਖੋ ਲਾਜ ਹੁਣ ਸਤਿਗੁਰ ਕਿਰਪਾ ਤਾਰ। ਬਣਿਆ ਭਾਰਤ ਵਰਸ਼ ਹੈ ਅੱਜ ਦੁਰਯੋਧਨ ਦਰਬਾਰ। ਇੱਕ ਬੀਬੀ ਦੀ ਪਤਨੀ ਲੈ ਰਹੀ, ਲੱਖਾਂ ਬੀਬੀਆਂ ਰੋਜ਼ ਬੇਪਤ ਹੋ ਰਹੀਆਂ, ਤੇ ਹੁਣ ਕੌਣ ਲਾਜ ਰੱਖੇ? ਕੋਈ ਨੀ ਸਾਡਾ ਇਸ ਵੇਲੇ ਤੁਹਾਡੇ ਤੋਂ ਬਗੈਰ। ਮਹਾਰਾਜ ਕਹਿੰਦੇ ਤੁਸੀਂ ਡੇਰਾ ਰੱਖੋ, ਸੱਚਾ ਸਾਹਿਬ ਆਪ ਹੀ ਕਰਕੇ ਕੋਈ ਉਪਾ, ਡੁੱਬਦਾ ਬੇੜਾ ਧਰਮ ਦਾ ਦੇਸੀ ਬੰਨੇ ਲਾ, ਵਾਹਿਗੁਰੂ ਤੇ ਭਰੋਸਾ ਕਰੋ, ਆਪੇ ਉਸਨੇ ਲਾ ਦੇਣਾ। ਏਕ ਆਸਰਾ ਆਪ ਗੁਸਾਈ, ਗਹੋ ਵਾਹੋ ਡੁੱਬਤ ਸਭਨੇ। ਹੇ ਪਾਤਸ਼ਾਹ, ਇੱਕੋ ਆਸਰਾ ਤੇਰਾ, ਅਸੀਂ ਤਾਂ ਡੁੱਬਦੇ ਜਾ ਰਹੇ ਹਾਂ, ਸਾਡੀ ਬਾਂਹ ਫੜ। ਰਾਖੋ ਅਵ ਹਿੰਦਨ ਕੀ ਟੇਕ, ਨਾਹਿਨ ਜਗਮੇ ਰਹੇ ਨਾ ਏਕ। ਨਹੀਂ ਤਾਂ ਇੱਕ ਵੀ ਹਿੰਦੂ ਨਹੀਂ ਬਚਣਾ ਜੇ ਤੁਸੀਂ ਹੁਣ ਸਾਡੀ ਬਾਂਹ ਨਾ ਫੜੋ। ਆਪ ਕਹਿਣ ਲੱਗੇ ਕਿ ਪਿਆਰਿਓ, ਇਸ ਵੇਲੇ ਜੋ ਧਰਮ ਹੁੰਦਾ ਹੈ ਉਹ ਕਲਪ ਬਿਰਸ਼ ਹੋਇਆ ਕਰਦਾ। ਜੋ ਕਲਪ ਵਿਰਸ਼ ਧਰਮ ਦਾ ਹੈ, ਇਹਨੂੰ ਪਾਣੀ ਦੇ ਕੇ ਸੁਰਜੀਤ ਕੀਤਾ ਜਾਂਦਾ। ਦੂਜੇ ਦਰਖਤਾਂ ਨੂੰ ਪਾਣੀ ਦੇ ਕੇ ਅਸੀਂ ਹਰਾ ਭਰਾ ਰੱਖ ਸਕਦੇ, ਪਰ ਧਰਮ ਦਾ ਜੋ ਬੂਟਾ ਹੁੰਦਾ ਉਹਨੂੰ ਇਹ ਪਾਣੀ ਨਹੀਂ ਹੁੰਦਾ, ਉਹਨੂੰ ਕਿਸੇ ਮਹਾਂਪੁਰਸ਼ ਦੇ ਖੂਨ ਦਾ ਪਾਣੀ ਮਿਲੇ ਤਾਂ ਉਹ ਪ੍ਰਫੁੱਲਤ ਹੁੰਦਾ, ਇਹਦੋਂ ਘੱਟ ਨਹੀਂ ਹੁੰਦਾ। ਧਰਮ ਕਲਪੱਤਰ ਸਬਜ ਰੱਖਾ, ਹਮ ਆਪਣਾ ਰਤ ਸਿੰਜਾਈ, ਅਸੀਂ ਆਪਣੀ ਰਤ ਦੇ ਕੇ ਆਪਣਾ ਖੂਨ ਦੇ ਕੇ ਇਸ ਧਰਮ ਦੇ ਬੂਟੇ ਨੂੰ ਹਰਾ ਰੱਖਾਂਗੇ। ਤਬ ਸਤਿਗੁਰੇਵ ਮਨ ਠਹਿਰਾਈ, ਬਿਨ ਸਿਰ ਦੀਏ ਜਗਤ ਦੁੱਖ ਪਾਏ। ਇਸ ਵੇਲੇ ਸਾਨੂੰ ਸਿਰ ਦੇਣਾ ਚਾਹੀਦਾ। ਈਸਾ ਜੀ ਆਪਣੇ ਅਨਾਈਆਂ ਵਾਸਤੇ ਦੁੱਖ ਲੈ ਕੇ ਸੂਲੀ ਤੇ ਚੜ੍ਹ ਕੇ ਕਹਿੰਦੇ ਨੇ ਕਿ ਮੈਂ ਤੁਹਾਡੇ ਸਾਰਿਆਂ ਦਾ ਦੁੱਖ ਆਪਣੇ ਉੱਤੇ ਲੈ ਰਿਹਾ। ਉਹਨਾਂ ਦੀ ਅਨਿਆਈ ਸੀ, ਲੇਕਿਨ ਗੁਰੂਆਂ ਨੇ ਸਾਰੀ ਸ੍ਰਿਸ਼ਟੀ ਬਗੈਰ ਇਸ ਗੱਲ ਦੇ ਸੋਚਿਆ ਵੀ ਇਹ ਹਿੰਦੂ ਹੈ, ਮੁਸਲਮਾਨ ਹੈ, ਈਸਾਈ ਹੈ, ਕੌਣ ਹੈ ਕੌਣ ਨਹੀਂ, ਸਾਰੀ ਸ੍ਰਿਸ਼ਟੀ ਦਾ ਦੁੱਖ ਆਪਣੇ ਉੱਤੇ ਲੈ ਕੇ ਆਪਣਾ ਖੂਨ ਦੇ ਕੇ ਇਸ ਬੂਟੇ ਨੂੰ ਹਰਾ ਰੱਖਣ ਦਾ ਪ੍ਰਣ ਕੀਤਾ। ਉਸ ਵੇਲੇ ਆਪਣੀਆਂ ਆਪਣੀਆਂ ਕਥਾਵਾਂ ਸੁਣਾ ਰਹੇ ਨੇ ਸਾਰੇ, ਸਾਡੇ ਨਾਂ ਹੋਈ ਮਹਾਰਾਜ, ਸਾਡੇ ਆਏ ਹੋਈ, ਅਸੀਂ ਲੁਕੇ ਛਿਪੇ ਫਿਰਦੇ ਹਾਂ, ਘਰ ਨਹੀਂ ਆ ਸਕਦੇ, ਦਿਨ ਕਿਤੇ ਰਾਤ ਕਿਤੇ, ਭੇਸ ਸਾਡੇ ਬਦਲਾਏ ਹੋਏ ਨੇ, ਕੱਪੜੇ ਦੂਏ ਪਾਏ ਹੋਏ ਨੇ, ਇਹ ਹੁਣ ਅਸੀਂ ਬਚ ਨਹੀਂ ਸਕਦੇ। ਤੇ ਨਾਲ ਕੋਈ ਕੋਈ ਉੱਚੀ ਉੱਚੀ ਤਾਹਾਂ ਮਾਰ ਕੇ ਰੋਂਦਾ ਸੀ, ਮਹਾਰਾਜ ਮੇਰੇ ਨਾਲ ਆਏ ਹੋਏ। ਬਾਹਰੋਂ ਗੁਰੂ ਦਸ਼ਮੇਸ਼ ਪਿਤਾ ਅਚਾਨਕ ਆ ਜਾਂਦੇ ਨੇ, ਦੇਖਿਆ ਵੀ ਬਹੁਤ ਇਕੱਠ ਹੈ, ਬੜੇ ਵਿਦਵਾਨ ਲੋਕ ਬੈਠੇ ਨੇ, ਤਿਲਕ ਲੱਗੇ ਹੋਏ ਨੇ, ਬੜੇ ਸੋਹਣੇ ਦਸਤਾਰੇ ਨੇ, ਸੋਹਣੇ ਦਾੜੇ ਨੇ, ਜਦ ਕੋਈ ਦਾੜੀਆਂ ਦੂੜੀਆਂ ਨਹੀਂ ਸੀ ਘਟਾਉਂਦਾ, ਇਹ ਬੋਧੀਆਂ ਦਾ ਰਿਵਾਜ ਤਾਂ ਹੁਣੇ ਪਿਆ, ਪਹਿਲਾਂ ਨਹੀਂ ਸੀ। ਬ੍ਰਾਹਮਣ ਦੇ ਸਿਰ ਤੇ ਕੇਸ ਹੁੰਦੇ, ਦਾੜੀ ਹੁੰਦੀ, ਕਛੱਤਰੀ ਦੇ ਸਿਰ ਤੇ ਕੇਸ ਹੁੰਦੇ, ਦਾੜੀ ਕੋਈ ਕਟਾ ਦਿੰਦਾ ਸੀ, ਮੁੱਛਾ ਨਹੀਂ ਸੀ ਕੋਈ ਕਟਾਉਂਦਾ। ਜਿਹੜੇ ਵੈਸ਼ ਸੀਗੇ ਇਹਨਾਂ ਵਾਸਤੇ ਕੋਈ ਪਾਬੰਦੀ ਨਹੀਂ, ਸ਼ੂਦਰ ਦੇ ਸਿਰ ਤੇ ਕੇਸ ਨਹੀਂ ਸੀ ਹੋਇਆ ਕਰਦਾ, ਉਦੋਂ ਹੱਕ ਨਹੀਂ ਸੀ ਵੀ ਇਹ ਕੇਸ ਰੱਖੇ। ਗੁਲਾਮ ਹੁੰਦਾ, ਗੁਲਾਮ ਆਜ਼ਾਦ ਹੁੰਦਾ ਹੋਇਆ ਵੀ ਉਹ ਕੇਸਦਾਰੀ ਨਹੀਂ ਸੀ ਰੱਖ ਸਕਿਆ ਕਰਦਾ। ਸੋ ਇਹ ਸਾਰੇ ਕੇਸਾਧਾਰੀ ਦਾੜੀਆਂ ਵਾਲੇ ਤਿਲਕ ਲੱਗੇ ਹੋਏ, ਮਹਾਰਾਜ ਨੇ ਦੇਖਿਆ ਵੀ ਇਹ ਰੋ ਕਿਉਂ ਰਹੇ ਨੇ, ਉੱਚੀ ਉੱਚੀ ਰੋ ਰਹੇ ਨੇ। ਤੇ ਗੁਰੂ ਮਹਾਰਾਜ ਬੜੀ ਡੂੰਘੀ ਸੋਚ ਵਿੱਚ ਪਏ ਹੋਏ, ਕਿਸੇ ਐਸੇ ਦੇਸ਼ ਵਿੱਚ ਪੁੱਜੇ ਹੋਏ ਨੇ ਕਿ ਆਪ ਇੱਕ ਟੱਕ ਇਹਨਾਂ ਦੀਆਂ ਬਾਤਾਂ ਸੁਣ ਰਹੇ ਨੇ। ਇਹਨਾਂ ਫਰਿਆਦੀਆਂ ਦੇ ਅੱਖਾਂ ਵਿੱਚੋਂ ਜਲ ਆ ਰਿਹਾ। ਵਾਤਾਵਰਨ ਦੇਖਿਆ, ਗੁਰੂ ਮਹਾਰਾਜ ਗੁਰੂ ਦਸ਼ਮੇਸ਼ ਪਿਤਾ ਬਾਲ ਰੂਪ ਸਨ। ਉਸ ਵੇਲੇ ਆਪ ਗੁਰੂ ਮਹਾਰਾਜ ਦੇ ਕਈ ਖਿਆਲ ਨੇ, ਕਈ ਤਾਂ ਕਹਿੰਦੇ ਗੁਰੂ ਸਾਹਿਬ ਲਖਨੌਰ ਸੀ ਉਸ ਵੇਲੇ, ਪਰ ਐਸੀ ਬਾਤ ਲੱਗਦੀ ਨਹੀਂ ਹੈ ਕਿਉਂਕਿ ਕੋਲ ਹੀ ਨਹੀਂ ਸੀ, ਗੁਰੂ ਸਾਹਿਬ ਛੱਡ ਕੇ ਜਾਂਦੇ ਉਹਨਾਂ ਨੂੰ, ਕਿਉਂਕਿ ਮਾਤਾਵਾਂ ਵੀ ਉੱਥੇ ਸੀ, ਇਕੱਲੇ ਨਹੀਂ ਸੀ ਜਾਂਦੇ। ਇੱਥੇ ਇੰਨਾ ਚਿਰ ਠਹਿਰਨ ਦਾ ਕੋਈ ਪ੍ਰਯੋਜਨ ਵੀ ਨਹੀਂ ਸੀ। ਸੋ ਗੁਰੂ ਮਹਾਰਾਜ ਆਏ ਬਾਲ ਰੂਪ ਦੇ ਅੰਦਰ, ਪਿੱਛੇ ਦੀ ਗਰਦਨ ਚ ਬਾਹਾਂ ਪਾ ਕੇ ਇਕਦਮ ਘੁੰਮ ਕੇ ਗੋਦੀ ਚ ਬੈਠ ਗਏ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇਤਰ ਖੋਲੇ। ਉਸ ਵੇਲੇ ਇਕਦਮ ਸਵਾਲ ਕਰਿਆ ਕਿ ਮਹਾਰਾਜ, ਪਿਤਾ ਗੁਰੂ ਜੀ, ਇਹ ਕਿਉਂ ਲੋਕ ਰੋ ਰਹੇ ਨੇ? ਲੋਕ ਇਹਨਾਂ ਨੂੰ ਕੀ ਤਕਲੀਫ ਹੋ ਗਈ? ਇਹਨਾਂ ਨੂੰ ਇਸ ਵੇਲੇ ਕਿਹੜਾ ਸੰਕਟ ਤੇ ਦੁੱਖ ਹੈ? ਤੇ ਤੁਹਾਡੀ ਸ਼ਰਨ ਵਿੱਚ ਆਏ ਨੇ। ਇਹ ਦਰ ਗੁਰੂ ਨਾਨਕ ਦਾ ਜਿੱਥੋਂ ਕੋਈ ਖਾਲੀ ਨਹੀਂ ਜਾਂਦਾ, ਝੋਲੀਆਂ ਭਰ ਕੇ ਆਉਂਦਾ, ਖਾਲੀ ਆਉਂਦਾ, ਰੋਂਦਾ ਹੋਇਆ ਹੱਸ ਕੇ ਜਾਂਦਾ ਹੈ। ਕੀ ਮਨੋਰਥ ਹੈ ਇਹਨਾਂ ਦਾ? ਕਹਿਣ ਲੱਗੇ, ਲਾਲ ਜੀ, ਦੇਸ਼ ਦੇ ਉੱਤੇ ਬਹੁਤ ਵੱਡਾ ਸੰਕਟ ਆਇਆ ਹੋਇਆ। ਇਹ ਤਿਲਕ ਦੇ ਜੰਜੂ ਵਿੱਚ ਵਿਸ਼ਵਾਸ ਰੱਖਣ ਵਾਲੇ ਬ੍ਰਾਹਮਣ ਨੇ, ਇਹਨਾਂ ਦਾ ਧਰਮ ਸੁਰੱਖਿਅਤ ਨਹੀਂ ਹੈ ਇਸ ਵੇਲੇ। ਜ਼ੋਰ ਦੇ ਨਾਲ ਕਨਵਰਸ਼ਨ ਕੀਤੀ ਜਾ ਰਹੀ ਹੈ, ਇਸਲਾਮ ਚ ਲਿਆ ਰਹੇ ਨੇ। ਕਹਿਣ ਲੱਗੇ, ਫੇਰ ਆਪਨੇ ਵੀ ਤਾਂ ਕੁਝ ਸੋਚਿਆ ਹੋਣਾ? ਕਹਿੰਦੇ, ਹਾਂ ਅਸੀਂ ਸੋਚਿਆ ਇਹਨਾਂ ਦੀ ਰਾਖੀ ਬਾਰੇ। ਤਿਲਕ ਜੰਜੂ ਦੀ ਰਾਖੀ ਨਹੀਂ ਹੋਣੀ ਬਿਨਾਂ ਸੀਸ ਦਿੱਤੇ ਲਾਲ ਜੀ, ਜੰਜੂ ਦੀ ਰਾਖੀ ਨਹੀਂ ਹੋਣੀ ਬਿਨਾਂ ਸੀਸ ਦਿੱਤੇ ਲਾਲ ਜੀ। ਆਪਣੇ ਖੂਨ ਦਾ, ਆਪਣੇ ਸੀਸ ਦਾ ਬਲੀਦਾਨ ਦੇਵੇ ਤਾਂ ਇਹ ਠੱਲ ਪੈ ਸਕਦੀ ਹੈ। ਨੌਵੇਂ ਸਤਿਗੁਰ ਆਖਿਆ ਮੇਰੇ ਸੁੱਤ ਸੁਜਾਨ, ਠੱਲ ਸਕਦਾ ਹੈ ਦੇਸ਼ ਵਿੱਚ ਜ਼ੁਲਮਾਂ ਦਾ ਤੂਫਾਨ। ਜੇ ਕੋਈ ਅਣਖੀ ਸੂਰਮਾ ਯੋਧਾ ਕੋਈ ਮਹਾਨ ਡਟ ਖੜੋਵੇ ਸਾਹਮਣੇ ਆਪਣੀ ਛਾਤੀ ਤਾਂ, ਕੋਈ ਪਵਿੱਤਰ ਆਤਮਾ ਨਿਰਭੈ ਤੇ ਬਲਵਾਨ ਤਿਆਗੇ ਮੋਹ ਸਰੀਰ ਦਾ ਕਰਕੇ ਸਸਤੀ ਜਾਨ, ਅਗਨੀ ਦੇ ਇਸ ਕੁੰਡ ਵਿੱਚ ਦੇ ਆਪਣਾ ਬਲੀਦਾਨ। ਕੋਈ ਸੂਰਮਾ, ਕੋਈ ਮਹਾਂ ਪਵਿੱਤਰ ਹਸਤੀ ਆਪਣਾ ਬਲੀਦਾਨ ਦੇਵੇ ਇਸ ਕੁੰਡ ਦੇ ਵਿੱਚ, ਜ਼ੁਲਮ ਦੀ ਕੁੰਡ ਨੂੰ ਠੰਡੀ ਕਰਨ ਵਾਸਤੇ ਬੇਟਾ, ਤਾਂ ਇਹਨਾਂ ਦਾ ਰਾਜ ਹੋ ਸਕਦਾ। ਲੇਖੇ ਧਰਮ ਅਸੂਲ ਦੇ ਅਰਪਣ ਕਰੇ ਪਰਾ ਤਾਂ ਉਸ ਵੇਲੇ ਕਹਿਣ ਲੱਗੇ, ਪਿਤਾ ਜੀ ਤਕਲੀਫ ਕੀ ਹੈ, ਕਿਉਂ ਨੀ ਇਹ ਲੋਕ ਕਿਉਂ ਨੀ ਉੱਠਦੇ? ਕਹਿਣ ਲੱਗੇ, ਲਾਲ ਜੀ ਇਹ ਨਿਮਾਣੇ ਨਿਤਾਣੇ ਹੋ ਚੁੱਕੇ ਨੇ, ਅੰਦਰੋਂ ਇਹਨਾਂ ਦੇ ਜੋ ਮਰਦਊਪੁਣਾ ਸੀ ਉਹ ਜਾ ਚੁੱਕਿਆ, ਇਹ ਜ਼ੁਲਮਾਂ ਦੇ ਸਾਹਮਣੇ ਡਟ ਕੇ ਖੜੇ ਨਹੀਂ ਹੋ ਸਕਦੇ। ਤੇ ਕੋਈ ਪੂਰਨ ਪੁਰਸ਼ ਹੋਵੇ ਉਹ ਰੱਖਿਆ ਕਰ ਸਕਦਾ। ਆਪਨੇ ਉਸੇ ਵੇਲੇ ਕਿਹਾ ਕਿ ਪਿਤਾ ਜੀ ਤੁਹਾਡੇ ਨਾਲੋਂ ਤਾਂ ਕੋਈ ਵੱਡਾ ਸੰਸਾਰ ਦੇ ਵਿੱਚ ਹੈ ਨਹੀਂ, ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰ। ਕੋਈ ਦੇਵੀ ਦੇਵਤਾ, ਕੋਈ ਪੀਰ ਫਕੀਰ, ਕੋਈ ਵੀ ਹੈ ਨਹੀਂ ਇਸ ਵੇਲੇ ਜੋ ਤੁਹਾਤੋਂ ਉੱਪਰ ਹੋਵੇ। ਤੁਹਾਡਾ ਖੂਨ ਮਹਾਂ ਪਵਿੱਤਰ ਹੈ, ਜੇ ਤੁਹਾਡੇ ਖੂਨ ਦੇਣ ਦੇ ਨਾਲ ਜ਼ੁਲਮ ਨੂੰ ਠੱਲ ਪੈ ਜਾਵੇ ਪਿਤਾ ਜੀ, ਫਿਰ ਤੁਸੀਂ ਜਾ ਕੇ ਕੁਰਬਾਨੀ ਦੇਵੋ ਨਾ। ਇੰਨੀ ਗੱਲ ਸੁਣਦੀ ਸਾਰ ਮਹਾਰਾਜ ਨੇ ਬੜੇ ਗੰਭੀਰ ਹੋ ਕੇ ਚਿਹਰੇ ਵੱਲ ਦੇਖਣਾ ਸ਼ੁਰੂ ਕਰਤਾ। ਕਹਿਣ ਲੱਗੇ, ਲਾਲ ਜੀ ਸਮਾਂ ਬੜਾ ਭਿਆਨਕ ਹੈ, ਗੁਰੂ ਨਾਨਕ ਦੀ ਗੱਦੀ ਤੇ ਵਾਰ ਵਾਰ ਹਮਲੇ ਹੋ ਰਹੇ ਨੇ। ਸਾਡੇ ਦਾਦਾ ਜੀ ਨੂੰ ਤੱਤੀਆਂ ਤਵੀਆਂ ਤੇ ਉੱਤੇ ਉਬਲਦੇ ਪਾਣੀ ਜੋ ਵਾਲ ਦਿੱਤਾ, ਬਹੁਤ ਟੋਰਚਰ ਕੀਤਾ ਤੇ ਉਹਨਾਂ ਨੇ ਆਪਣਾ ਬਲੀਦਾਨ ਦੇ ਕੇ ਸ਼ਹੀਦੀ ਦਾ ਸਭ ਤੋਂ ਉੱਚਾ ਦਰਜਾ ਪ੍ਰਾਪਤ ਕੀਤਾ। ਤੇ ਉਸ ਤੋਂ ਬਾਅਦ ਗੁਰੂ ਛੇਵੇਂ ਪਾਤਸ਼ਾਹ ਸਾਡੇ ਪਿਤਾ ਜੀ ਨੇ ਸ਼ਸਤਰ ਦਾ ਆਸਰਾ ਲਿਆ, ਇਹਨਾਂ ਨਵਾਣਿਆਂ ਨਿਤਾਣਿਆਂ ਦੇ ਅੰਦਰ ਰੂਹ ਭਰੀ ਤੇ ਦਿਖਾ ਦਿੱਤਾ ਕਿ ਜੇ ਅਣਖੀ ਸੂਰਮੇ ਡਟ ਕੇ ਖੜ ਜਾਣ ਤਾਂ ਗਿਣਤੀਆਂ ਦੀ ਪਰਵਾਹ ਨਹੀਂ ਹੁੰਦੀ, ਜਿੱਤ ਹਮੇਸ਼ਾ ਸੱਤ ਵਾਲੇ ਦੀ ਹੋਇਆ ਕਰਦੀ। ਚਾਰ ਯੁੱਧ ਹੋਏ, ਚਾਰਾਂ ਦੇ ਵਿੱਚ ਆਪ ਦੀ ਜਿੱਤ ਪ੍ਰਾਪਤ ਹੋਈ। ਸੱਤਵੇਂ ਗੁਰੂਆਂ ਨੂੰ ਆਪਣੇ ਫਰਮਾਨ ਕਰ ਦਿੱਤਾ ਕਿ ਤੁਹਾਡੇ ਉੱਤੇ ਕੋਈ ਚੜ ਕੇ ਨਹੀਂ ਆਵੇਗਾ, ਪਰ 2200 ਘੋੜ ਸਵਾਰ ਤੁਸੀਂ ਆਪਣੇ ਨਾਲ ਰੱਖਣਾ। ਤੇ ਅੱਠਵੇਂ ਪਾਤਸ਼ਾਹ ਨੇ ਪਰਨ ਜ਼ਬਰਦਸਤੀ ਔਰੰਗਜ਼ੇਬ ਨੇ ਬੁਲਾ ਕੇ ਗੱਲਾਂ ਕਰਨੀਆਂ ਸੀ, ਆਪਨੇ ਪਰਨ ਕਰ ਲਿਆ ਕਿ ਮੈਂ ਉਸਦੇ ਮੱਥੇ ਨਹੀਂ ਲੱਗਣਾ, ਉਸ ਤੋਂ ਪਹਿਲਾਂ ਕਿ ਉਹ ਆਵੇ ਇੱਕ ਵਾਰੀ ਮੋੜ ਦਿੱਤਾ ਕਿ ਮੇਰੇ ਕੋਲ ਨਹੀਂ ਇਹ ਆ ਸਕਦਾ, ਹਾਲਾਂਕਿ 8 ਸਾਲ ਦੀ ਉਮਰ ਸੀ। ਜਦ ਉਹਨੇ ਜ਼ਿੱਦ ਕਰੀ ਕਿ ਮੈਂ ਜਾਵਾਂਗਾ, ਉਸ ਤੋਂ ਪਹਿਲਾਂ ਆਪਨੇ ਸਰੀਰ ਤਿਆਗ ਦਿੱਤਾ। ਕਹਿੰਦੇ ਬੇਟਾ, ਇਸ ਤਰ੍ਹਾਂ ਦੇ ਨਾਲ ਗੁਰੂ ਨਾਨਕ ਦੀ ਗੱਦੀ ਜਿਸ ਨੇ ਇਹਨਾਂ ਮੁਗਲਾਂ ਨੂੰ ਪਾਤਸ਼ਾਹੀ ਦੀ ਦਾਤ ਬਖਸ਼ੀ, ਇਹ ਕੋਈ ਤਰੀਕਾ ਨਹੀਂ ਵੀ ਇਹ ਐਸੇ ਜ਼ਾਲਮ ਰਾਜ ਨੂੰ ਗਰਾ ਦਿੱਤਾ ਜਾਵੇ। ਗੁਰੂ ਨਾਨਕ ਦਾ ਵਚਨ ਨਾਲ ਇਹ ਸੀ ਕਿ ਜੇ ਤੁਸੀਂ ਅਨਿਆਈ ਹੋਏ ਤਾਂ ਅਸੀਂ ਇਹ ਸੀਸ ਦੇ ਕੇ ਤੁਹਾਤੋਂ ਰਾਜ ਖੋਲਾਂਗੇ, ਹੋਰ ਕਿਸੇ ਨੂੰ ਦੇ ਦਾਂਗੇ। ਸੋ ਇਹ ਅਨਿਆਈ ਹੋ ਗਏ, ਇਸ ਵੇਲੇ ਮੇਰਾ ਸੀਸ ਦੇਣਾ ਬਣਦਾ। ਉਸ ਵੇਲੇ ਆਪਨੇ ਕਿਹਾ ਕਿ ਤੁਸੀਂ ਮੇਰਾ ਫਿਕਰ ਨਾ ਕਰੋ, ਕਿਉਂਕਿ ਮੇਰਾ ਰਾਖਾ ਅਕਾਲ ਪੁਰਖ ਆਪ ਹੈ। ਅਕਾਲ ਪੁਰਖ ਹੀ ਰੱਛਾ ਹਮਨੇ, ਸਰਬਲੋਹ ਦੀ ਰੱਛਿਆ ਹਮਨੇ, ਸਰਬਕਾਲ ਜੀ ਦੀ ਰੱਛਿਆ ਹਮਨੇ, ਸਰਬਲੋਹ ਜੀ ਦੀ ਸਦਾ ਰੱਛਿਆ ਹਮਨੇ। ਮੇਰੇ ਸਿਰ ਦੇ ਉੱਤੇ ਤਾਂ ਆਪ ਅਕਾਲ ਪੁਰਖ ਹੈ ਤੇ ਮੈਂ ਤਾਂ ਭੇਜਿਆ ਹੀ ਇਸ ਕੰਮ ਦੇ ਵਾਸਤੇ ਗਿਆ ਹਾਂ। ਅਕਾਲ ਪੁਰਖ ਨੇ ਕਿਹਾ ਕਿ ਮੈਂ ਆਪਣਾ ਸੁਧ ਤੋਏ ਨਵਾ, ਜਿਉਂ ਤਿਉਂ ਪ੍ਰਭ ਹਮਕੋ ਸਮਝਾਇਓ, ਇਮ ਕਹਿ ਕੇ ਲੋਕ ਬਿਠਾਇਓ, ਮੈਂ ਆਪਣਾ ਸੁਤ ਤੋਏ ਨਵਾਜਾ, ਪੰਥ ਪ੍ਰਚਾਰ ਕਰਵੇ ਕੋ ਸਕ, ਜਹਾਂ ਤਹਾਂ ਤਾਂ ਧਰਮ ਚਲਾਏ, ਕਬੁੱਧ ਕਰਨ ਤੇ ਲੋਕ ਹਟਾਏ। ਪਾਤਸ਼ਾਹ ਇਹ ਮੇਰੀ ਤਾਂ ਡਿਊਟੀ ਗੁਰੂ ਪਿਤਾ ਜੀ, ਆਪ ਪਰਮੇਸ਼ਰ ਨੇ ਇਸੇ ਗੱਲ ਦੇ ਉੱਤੇ ਲਾਈ ਹੈ ਵੀ ਇਹ ਕਬੁੱਧ ਕਰਨ ਵਾਲੇ ਜਿਹੜੇ ਦੁਸ਼ਟ ਲੋਕ ਨੇ, ਇਹਨਾਂ ਦੀ ਕਬੁੱਧੀ ਦੇ ਵਿੱਚ ਸੁਬੁੱਧੀ ਪ੍ਰਦਾਨ ਕੀਤੀ ਜਾਵੇ। ਤੇ ਜਿਹੜੇ ਲਾਇਲਾਜ ਕੈਂਸਰ ਦੇ ਮਰੀਜ਼ ਨੇ, ਉਹਨਾਂ ਅੰਗਾਂ ਨੂੰ ਓਪਰੇਸ਼ਨ ਕਰਕੇ ਕੱਟ ਦਿੱਤਾ ਜਾਵੇ। ਸੋ ਮੈਂ ਉਸ ਵੇਲੇ ਬੇਨਤੀ ਕਰੀ ਕਿ ਠਾਡ ਪਿਓ ਕਰ ਜੋਰ ਕਰ, ਵਚਨ ਕਹਾ ਸਿਰ ਨਾਏ, ਪੰਥ ਚਲੇਗਾ ਜਗਤ ਮੈਂ ਜਬ ਤੁਮ ਕਰੋ ਸਵਾਲ। ਤੋ ਇਸ ਕਰਕੇ ਮੂਲ ਕਰੋ ਗੁਰਦੇਵ ਨਾ ਮੰਦਰ ਮਨ ਅੰਦਰ ਸੰਸਾਰ, ਆਪ ਪੁਰਖ ਅਕਾਲ ਨੂੰ ਹੈ ਮੇਰੀ ਚਿੰਤਾ, ਇੱਕੋ ਉਸਦਾ ਆਸਰਾ ਤੇ ਇੱਕੋ ਪਰਨਾ, ਰੱਛਾ ਮੇਰੀ ਕਰੂਗਾ ਉਹ ਸਾਹਿਬ ਸੱਚਾ। ਬੇਸ਼ੱਕ ਨਿਸ਼ੰਗ ਹੋ ਕੇ ਜਾਓ, ਜਾ ਕੇ ਇਹਨਾਂ ਦੀ ਦੁੱਖ ਨੂੰ ਦੂਰ ਕਰੋ। ਐਸੀਆਂ ਮਿਸਾਲਾਂ ਇਤਿਹਾਸ 'ਚ ਕਿਤੇ ਨਹੀਂ ਮਿਲਦੀ ਜਿੱਥੇ ਸੱਚ ਦੇ ਵਾਸਤੇ ਆਪਣੇ ਵਾਸਤੇ ਸੰਸਾਰ ਲੜਦਾ। ਰਾਜੇ ਰਾਜ ਲੈਣ ਵਾਸਤੇ ਬੜੀ ਬਹਾਦਰੀ ਨਾਲ ਲੜਾਉਂਦੇ ਨੇ, ਮਜਬੂਰ ਕਰਕੇ ਲੜਾਉਂਦੇ ਨੇ। ਬੜੇ ਬੜੇ ਬਹਾਦਰ ਹੋਏ ਨੇ, ਜੁਲੀਅਸ ਸੀਜ਼ਰ ਵਰਗੇ, ਸਿਕੰਦਰ ਵਰਗੇ, ਪੋਰਸ ਵਰਗੇ, ਪਰ ਉਹਨਾਂ ਨੇ ਜਨਰਲ ਲੜਾਈ ਨਹੀਂ ਲੜੀ, ਦੂਸਰਿਆਂ ਵਾਸਤੇ ਨਹੀਂ ਲੜੀ। ਪੋਰਸ ਨੇ ਆਪਣੀ ਰਾਖੀ ਤਾਂ ਕੀਤੀ, ਅੰਬੀ ਦੇ ਉੱਤੇ ਜਦ ਹਮਲਾ ਕਰਿਆ ਉਸ ਵੇਲੇ ਪੋਰਸ ਵੀ ਦਰਿਆ ਨਹੀਂ ਸੀ ਟੱਪਿਆ। ਇਹ ਨਹੀਂ ਵੀ ਉੱਥੇ ਹੀ ਜਾ ਕੇ ਅਸੀਂ ਸਿਕੰਦਰ ਨੂੰ ਰੋਕ ਲਈਏ, ਕਿਉਂਕਿ ਅਜੇ ਉਹਦੇ ਉੱਤੇ ਨਹੀਂ ਸੀ ਆਈ। ਅੰਬੀ ਰਾਜੇ ਦੇ ਉੱਤੇ, ਟੈਕਸਲਾ ਦੇ ਰਾਜੇ ਉੱਤੇ ਬਣੀ ਹੋਈ ਸੀ ਭੀੜ। ਤੇ ਦੂਸਰਿਆਂ ਦੇ ਵਾਸਤੇ ਤਾਂ ਕੋਈ ਜਾਂਦਾ ਨਹੀਂ। ਤਿਲਕ ਜੰਝੂ ਰਾਖਾ ਪ੍ਰਭਤਾ ਕਾ, ਉਹ ਤਾਂ ਤਿਲਕ ਤੇ ਜੰਝੂ, ਜਿਸ ਜੰਝੂ ਨੂੰ ਗੁਰੂ ਨਾਨਕ ਕਹਿੰਦਾ ਦਿਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਬਟ, ਇਹ ਜਨੇਊ ਜੀ ਕਾ ਹੈ ਹੀ ਤਾਂ ਬਾਂਡੇ ਘੱਟ। ਉਸ ਵੇਲੇ ਰਿਜੈਕਟ ਕਰ ਦਿੱਤਾ ਜੰਝੂ ਧਾਗੇ ਦਾ। ਲੇਕਿਨ ਅੱਜ ਉਹੀ ਗੁਰੂ ਨਾਨਕ ਨੌਵੇਂ ਰੂਪ ਵਿੱਚ ਡਟ ਕੇ ਖੜ ਗਿਆ ਵੀ ਕਿਸੇ ਦਾ ਹੱਕ ਨਹੀਂ ਹੈ ਦੂਸਰੇ ਦੇ ਧਰਮ ਦੇ ਵਿੱਚ ਦਖਲ ਦੇਣਾ ਤੇ ਉਹਦੀ ਰੋਹ ਰੀਤ ਮਰਿਆਦਾ ਨੂੰ ਭੰਗ ਕਰਨਾ। ਤਿਲ ਕਿਤੇ ਜੰਝੂ ਦੇ ਉੱਤੇ ਮਸਲਾ ਬਣਿਆ ਹੋਇਆ ਤੇ ਉਹਦੀ ਰਾਖੀ ਆਪ ਕਰਦੇ ਨੇ, ਤੇ ਉਸ ਵੇਲੇ ਕਹਿਣ ਲੱਗੇ ਵੀ ਤੁਸੀਂ ਇਸ ਤਰ੍ਹਾਂ ਕਰੋ, ਜਾਓ ਇੱਕ ਗੱਲ ਕਹਿ ਦਿਓ, ਸਾਰੇ ਅਰਜ਼ਦਾਸ਼ਤ ਲਿਖੋ, ਲਾਹੌਰ ਦੇ ਸੂਬੇ ਨੂੰ ਦੇ ਦਿਓ, ਕਸ਼ਮੀਰ ਦੇ ਸੂਬੇਦਾਰ ਨੂੰ ਦੇ ਦਿਓ, ਸਰਹੰਦ ਦੇ ਸੂਬੇਦਾਰ ਨੂੰ ਦੇ ਦਿਓ, ਜਲੰਧਰ ਦੇ ਨੂੰ ਦੇ ਦਿਓ, ਹੋਰ ਸਾਰਿਆਂ ਨੂੰ ਦੇ ਦਿਓ, ਦਿੱਲੀ ਜਾ ਕੇ ਦੇ ਦਿਓ, ਡੈਪੂਟੇਸ਼ਨ ਲੈ ਜਾਓ ਐਵੇਂ ਜਿਵੇਂ। ਉਹਨਾਂ ਨੂੰ ਇਹ ਕਹੋ ਕਿ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੇ ਪੀਰ ਨੇ, ਹਿੰਦੂਆਂ ਦੇ ਗੁਰੂ ਤੇ ਮੁਸਲਮਾਨਾਂ ਦੇ ਪੀਰ, ਅਸੀਂ ਉਹਨਾਂ ਦਾ ਹੁਕਮ ਮੰਨਦੇ ਹਾਂ, ਜੇ ਉਹ ਸਾਨੂੰ ਕਹਿ ਦੇਣ ਅਸੀਂ ਉਸੇ ਵੇਲੇ ਇਸਲਾਮ ਧਾਰਨ ਕਰ ਲਾਂਗੇ। ਇਸ ਕਰਕੇ ਆਪਣੀ ਰਿਆਇਆ ਨੂੰ ਵੱਢੋ ਨਾ, ਮਕਾਓ ਨਾ। ਇਹ ਫਿਰ ਵੀ ਰਿਆਇਆ, ਰਿਆਇਆ ਮਾਰ ਦਿੱਤੀ ਤਾਂ ਫਿਰ ਰਾਜ ਕਾਹਦੇ ਉੱਤੇ ਤੁਸੀਂ ਕਰੋਗੇ? ਰਿਆਇਆ ਨੂੰ ਨਾ ਮਾਰੋ, ਰਾਜ ਰਿਆਇਆ ਤੇ ਹੁੰਦਾ, ਸੁੰਨੇ ਥਾਂ ਤੇ ਰਾਜ ਨਹੀਂ ਹੋਇਆ ਕਰਦਾ। ਸੋ ਬੜੀ ਵੱਡੀ ਅਰਜ਼ਦਾਸ਼ਤ ਲਿਖ ਦਿੱਤੀ ਗਈ। 19 ਮੁਖੀਏ ਆਏ ਹੋਏ ਸੀ ਤੇ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਵੀ ਤੈਂ ਫਲਾਣੇ ਨੂੰ ਦੇਣਾ, ਫਲਾਣੇ ਨੂੰ ਦੇਣਾ। ਅਖੀਰ ਦਿੱਲੀ ਦੇ ਵਿੱਚ ਜਦ ਪਹੁੰਚਦੀ ਹੈ, ਵਿਚਾਰ ਹੋਈ, ਕਹਿਣ ਲੱਗੇ ਤਾਂ ਕੰਮ ਹੋ ਗਿਆ, ਅੱਲਾਹ ਤਾਲਾ ਨੇ ਆਪੇ ਹੀ ਕਰਤਾ, ਹੁਣ ਕਿਹੜਾ ਔਖਾ ਹੈ। ਜਦੋਂ ਇੱਕ ਦਾ ਹੀ ਫੈਸਲਾ ਹੋ ਗਿਆ, ਗੁਰੂ ਤੇਗ ਬਹਾਦਰ ਨੂੰ ਜੇ ਅਸੀਂ ਬਣਾ ਲਿਆ ਮੁਸਲਮਾਨ, ਇਸਲਾਮ ਦੇ ਵਿੱਚ ਆ ਗਏ, ਤਾਂ ਫਿਰ ਇਹ ਤਲਵਾਰਾਂ ਚੱਕ ਕੇ ਖੂਨ ਵਹਾਉਣ ਦੀ ਲੋੜ ਹੈ ਕੋਈ ਨਹੀਂ। ਸੋ ਇਸ ਗੱਲ ਨੂੰ ਉਹਨਾਂ ਨੇ ਵਿਚਾਰ ਕੇ ਕਹਿਣ ਲੱਗੇ ਫਿਰ ਤੁਸੀਂ ਸਾਰੇ ਬਣ ਜਾਓਗੇ? ਕਹਿੰਦੇ ਹਾਂ ਸਾਰੇ ਅਸੀਂ ਇਸਲਾਮ 'ਚ ਆ ਜਾਂਗੇ ਜੇ ਉਹ ਆ ਗਏ। ਉਸ ਵੇਲੇ ਗ੍ਰਿਫਤਾਰੀ ਦਾ ਹੁਕਮ ਹੋ ਗਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਨੂੰ ਗ੍ਰਿਫਤਾਰ ਕਰੋ। ਉਸ ਵੇਲੇ ਆਪ ਦੇ ਪਾਸ ਆਉਂਦਾ ਹੈ ਆਫਿਸਰ, ਮਹਾਰਾਜ ਕਹਿਣ ਲੱਗੇ ਅਸੀਂ ਆਪ ਹੀ ਆ ਰਹੇ ਹਾਂ, ਤੁਸੀਂ ਫਿਕਰ ਨਾ ਕਰੋ, ਜਲਦੀ ਤੋਂ ਜਲਦੀ ਅਸੀਂ ਉੱਥੇ ਪਹੁੰਚ ਜਾਵਾਂ। ਜਦ ਸੰਗਤ ਨੂੰ ਪਤਾ ਲੱਗਿਆ, ਉਸ ਵੇਲੇ ਬਹੁਤ ਬਿਰਾ ਜਾਗ ਪਿਆ ਵੀ ਹੈ ਮਹਾਰਾਜ ਆਪਣੇ ਆਪ ਹੀ ਜਾ ਰਹੇ ਨੇ, ਇਹ ਤਾਂ ਅੱਗ ਠੰਡੀ ਹੋਣ ਵਾਲੀ ਨਹੀਂ ਹੈ ਤੇ ਉੱਥੇ ਜਾ ਰਹੇ ਨੇ। ਪਹਿਲਾਂ ਗੁਰੂ ਪੰਜਵੇਂ ਪਾਤਸ਼ਾਹ ਆਪ ਗਏ ਤੇ ਫਿਰ ਵਾਪਸ ਨਾ ਮੁੜੇ, ਹੁਣ ਇਹ ਜਾ ਰਹੇ ਨੇ। ਉਸ ਵੇਲੇ ਬੜੀਆਂ ਮਿੰਨਤਾਂ ਕਰਦੇ ਹੈ ਕਿ ਮਹਾਰਾਜ ਇਸ ਕਲੇਸ਼ ਵਿੱਚ ਆਪ ਨਾ ਪਾਓ, ਜੋ ਹੁੰਦਾ ਹੋਣ ਦਿਓ ਤੇ ਆਪ ਨਾ ਕਰੋ। ਆਪਾਂ ਮੰਦਰਾਂ ਨੂੰ ਮੰਨਦੇ ਨਹੀਂ ਹਾਂ, ਕਿਸੇ ਮੂਰਤੀ ਨੂੰ ਅਸੀਂ ਨਮਸਕਾਰ ਨਹੀਂ ਕਰਦੇ, ਜੰਝੂ ਅਸੀਂ ਨਹੀਂ ਪਾਉਂਦੇ, ਤਿਲਕ ਅਸੀਂ ਨਹੀਂ ਲਾਉਂਦੇ। ਪਾਤਸ਼ਾਹ ਇਸ ਝਗੜੇ ਦੇ ਵਿੱਚ ਸਾਨੂੰ ਪੈਣ ਦੀ ਲੋੜ ਨਹੀਂ। ਉਸ ਵੇਲੇ ਮਹਾਰਾਜ ਕਹਿਣ ਲੱਗੇ ਨਹੀਂ ਪਿਆਰਿਓ, ਮਜ਼ਲੂਮਾਂ ਦੀ ਬਾਂਹ ਅਸੀਂ ਫੜ ਲਈ ਹੈ, ਹੁਣ ਅਸੀਂ ਬਾਂਹ ਫੜੇ ਦੀ ਲਾਜ ਰੱਖਣੀ ਹੈ। ਪਕੜੀਏ ਸਾਨੂੰ ਇਸਲਾਮ ਵਾਲੇ ਵੀ ਉਨੇ ਹੀ ਪਿਆਰੇ ਨੇ, ਕਿਉਂਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਸਰੀਰ ਛੱਡਿਆ ਸੀ ਉਸ ਵੇਲੇ ਹਿੰਦੂ ਕਹਿੰਦੇ ਸੀ ਕਿ ਸਾਡਾ ਗੁਰੂ ਹੈ ਅਤੇ ਇਸਲਾਮ ਵਾਲੇ ਕਹਿੰਦੇ ਸੀ ਸਾਡਾ ਮੁਰਸ਼ਦ ਹੈ। ਗੁਰੂ ਨਾਨਕ ਇੱਕ ਨਿਗਾਹ ਦੇ ਨਾਲ ਸਾਰਿਆਂ ਨੂੰ ਦੇਖਦਾ ਸੀ, ਉਹਨਾਂ ਨੂੰ ਦੋਵੇਂ ਕੌਮਾਂ ਪਿਆਰ ਕਰਦੀਆਂ ਸੀ। ਇਸ ਵੇਲੇ ਇਸਲਾਮ ਵਾਲਿਆਂ ਦੇ ਉੱਤੇ ਕੋਈ ਬਿਪਤਾ ਨਹੀਂ, ਜੇ ਆਈ ਹੁੰਦੀ ਅਸੀਂ ਉਹਨਾਂ ਦੀ ਵੀ ਸਹਾਇਤਾ ਕਰਨੀ ਸੀ। ਇਹ ਨਹੀਂ ਕਿ ਅਸੀਂ ਹਿੰਦੂਆਂ ਦੀ ਮਦਦ ਕਰਨੀ ਸੀ, ਅਸੀਂ ਇਸਲਾਮ ਵਾਲਿਆਂ ਦੀ ਵੀ ਮਦਦ ਕਰਨੀ ਸੀ, ਪਰ ਰਾਜ ਹੋਣ ਕਰਕੇ ਉਹਨਾਂ ਨੂੰ ਸਹੂਲਤਾਂ ਮਿਲੀਆਂ ਹੋਈਆਂ, ਰਿਆਇਤਾਂ ਮਿਲੀਆਂ ਹੋਈਆਂ, ਨੌਕਰੀਆਂ ਉਹਨਾਂ ਨੂੰ ਮਿਲਦੀਆਂ ਨੇ, ਵਣਜ ਵਪਾਰ ਵਿੱਚ ਉਹ ਵੱਧਦੇ ਨੇ, ਹੋਰ ਸਾਰੀਆਂ ਸੁਰੱਖਿਆ ਉਹਨਾਂ ਨੂੰ ਪ੍ਰਦਾਨ ਮਿਲੀਆਂ ਹੋਈਆਂ ਨੇ। ਇਸ ਵੇਲੇ ਦੂਜਾ ਵਰਗ ਜੋ ਹਿੰਦੂ ਹੈ ਉਹ ਬਹੁਤ ਬੜੀ ਬਿਪਤਾ ਹੈ ਅਤੇ ਉਹ ਬਚ ਨਹੀਂ ਸਕਦੇ। ਅਸੀਂ ਸੀਸ ਦੇਣ ਦਾ ਇਰਾਦਾ ਕਰਿਆ, ਸੋ ਅਸੀਂ ਹੁਣ ਬਾਂਹ ਨਹੀਂ ਛੱਡ ਸਕਦੇ। ਫੜ ਲਈ ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀ, ਮਨ ਲੋ ਚੈ ਬਰਿਆਈਆਂ ਗੁਰ ਸ਼ਬਦੀਏ ਮਨ ਹੋੜੀਏ, ਬਾਂਹ ਜਿਨ੍ਹਾਂ ਦੀ ਪਕੜੀਏ ਸਿਰ ਦੀਜਾ ਬਾਂਹ ਨਾ ਛੋੜੀਏ। ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀ। ਸੋ ਇਸ ਤਰ੍ਹਾਂ ਦੇ ਨਾਲ ਆਪਣੇ ਬਾਲ ਗੁਰੂ ਤਬ ਕਹਿਓ ਅਲਾਏ, ਪਿਤਾ ਗੁਰੂ ਤੋਂ ਕਰੋ ਸਹਾਇ। ਉਸ ਵੇਲੇ ਵੀ ਗੁਰੂ ਦਸਵੇਂ ਪਾਤਸ਼ਾਹ ਨੇ ਕਿਹਾ ਕਿ ਪਿਤਾ ਗੁਰੂ ਜੀ ਤੁਸੀਂ ਉਹਨਾਂ ਦੀ ਜ਼ਰੂਰ ਸਹਾਇਤਾ ਕਰੋ। ਗੁਰੂ ਮਹਾਰਾਜ ਜੀ ਕੁਝ ਸਿੰਘ ਕੁਝ ਸਿੱਖਾਂ ਨੂੰ ਨਾਲ ਲੈ ਕੇ ਸੰਗਤ ਤੋਂ ਤੁਰਦੇ ਨੇ ਅਤੇ ਬਾਹਰ ਦੂਰ ਆ ਕੇ ਆਪਣੇ ਹੁਕਮ ਕਰਿਆ ਕਿ ਇਸ ਤੋਂ ਅੱਗੇ ਨਹੀਂ ਜਾਣਾ ਕਿਸੇ ਨੇ, ਇੱਥੋਂ ਅੱਗੇ ਨਾ ਜਾਓ, ਸਾਰੇ ਮੁੜ ਜਾਓ। ਉਸ ਵੇਲੇ ਦਾ ਜੋ ਭਾਵ ਉਹਨਾਂ ਦੇ ਮਨਾਂ ਵਿੱਚ ਸੀ ਸੰਗਤਾਂ ਦੇ, ਉਹ ਇਸ ਤਰ੍ਹਾਂ ਦਾ ਸੀ, ਕਦੇ ਹੋਣਗੇ ਇਸ ਜੁਗਾਂ ਨਾਲ ਮੇਲੇ, ਨਦੀਆਂ ਦੇ ਵਹਿਣ ਵਿਚਲੇ
ਚਲੇ।
ਜੋ ਜੋ ਮੀਠਾ ਵਿਸ ਭਰੇ ਕੋ ਜਾਣਾ ਜੋਗੀ ਦਾ ਵਿਰਾਗ ਪੂਰਤ ਨੇਤਰਾਂ ਦੇ ਵਿੱਚੋਂ ਜਲ ਜਾ ਰਿਹਾ ਹੈ ਕਿ ਗੁਰੂ ਮਹਾਰਾਜ ਕੋਲੋਂ ਹੀ ਜਾ ਰਹੇ ਨੇ, ਫੇਰ ਤਾਂ ਮੇਲਾ ਪਤਾ ਨਹੀਂ ਸੰਜੋਗ ਬਣ ਤਾਂ ਹੋਵੇ ਨਹੀਂ ਤਾਂ ਨਾ ਵੀ ਹੋਵੇ, ਜਾਲਮ ਬਾਦਸ਼ਾਹ। ਉਸ ਵੇਲੇ ਗੁਰੂ ਮਹਾਰਾਜ ਨੇ ਸਭ ਨੂੰ ਬੰਦ ਕਰਕੇ ਕੁਝ ਸਿੱਖ ਆਪਣੇ ਨਾਲ ਰਹੇ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਭਾਈ ਗੁਰਦੱਤਾ ਜੀ, ਭਾਈ ਉਦਾ ਰਠੌਰ ਤੇ ਭਾਈ ਜੈਤਾ ਜੀ, ਬਾਕੀ ਸਭ ਨੂੰ ਮੋੜ ਦਿੱਤਾ ਤੇ ਆਪ ਚੱਲਦੇ ਹੋਏ ਇੱਥੋਂ ਰੋਪੜ ਤੋਂ ਹੁੰਦੇ ਹੋਏ ਪਿੰਡਾਂ ਵਿੱਚ ਹੀ ਗੁਰਦੁਆਰੇ ਬਣੇ ਹੋਏ ਨੇ ਹਰ ਥਾਂ ਦੇ ਉੱਤੇ। ਇਤਿਹਾਸਾਂ 'ਚ ਬੜਾ ਫਰਕ ਹੈ ਸਾਧ ਸਿੰਘ ਜੀ, ਉਹ ਜਿਹੜਾ ਪੁਰਾਣਾ ਪਿਆ ਹੁੰਦਾ ਕਿਸੇ ਥਾਂ 'ਤੇ, ਸਾਡੇ ਜਿਹੜੇ ਪੜ੍ਹੇ ਲਿਖੇ ਬੰਦੇ ਆ ਉਹਦੀ ਕੋਟੇਸ਼ਨ ਦੇ ਦਿੰਦੇ ਨੇ, ਉਹ ਨਵਾਂ ਲੱਗਣ ਕਰਕੇ ਆਪਣਾ ਕਲੇਮ ਕਰ ਲੈਂਦੇ ਨੇ ਵੀ ਐਂ ਲਿਖਿਆ ਹੋਇਆ। ਉਹ ਕਹਿੰਦੇ ਵੀ ਜਦੋਂ ਇੱਥੇ ਰੋਪੜ ਦੇ ਨੇੜੇ ਆਏ ਮਹਾਰਾਜ ਨੂੰ ਪਿਆਸ ਲੱਗੀ ਰਾਤ ਨੂੰ, ਕਹਿੰਦੇ ਚੋਰੀ ਦੌੜੇ, ਉਹ ਪਿਆਸ ਲੱਗੀ ਤਾਂ ਮਹਾਰਾਜ ਮਲਕਪੁਰ ਪਿੰਡ ਦੇ ਕੋਲ ਕਹਿਣ ਲੱਗੇ ਮੈਨੂੰ ਤਾਂ ਪਿਆਸ ਲੱਗੀ ਹੋਈ ਹੈ। ਉਹ ਕਹਿੰਦੇ ਮਹਾਰਾਜ ਪਿੰਡ ਦੇ ਲੋਕ ਜਾਗਦੇ ਨੇ, ਪਤਾ ਸਾਰਿਆਂ ਨੂੰ ਹੈ ਵੀ ਗ੍ਰਿਫਤਾਰ ਕਰਨਾ ਆਪਾਂ ਚੋਰੀ ਜਾ ਰਹੇ ਹਾਂ, ਤੇ ਜੇ ਪਾਣੀ ਕੱਢਿਆ ਤਾਂ ਪਤਾ ਲੱਗ ਜਾਏਗਾ। ਮਹਾਰਾਜ ਦੇ ਲਿਖਦਾ ਇਤਿਹਾਸ, ਮਹਾਰਾਜ ਕਹਿੰਦੇ ਤੁਸੀਂ ਸਾਨੂੰ ਪਿਆਸਾ ਹੀ ਮਾਰਨਾ ਚਾਹੁੰਦੇ ਹੋ। ਭਾਈ ਮਤੀ ਦਾਸ ਪਾਣੀ ਕੱਢਣ ਲੱਗਿਆ, ਖੂਹ ਦਾ ਪਾਣੀ ਥੋੜਾ ਦੂਰ ਸੀ, ਜਦ ਉਹ ਝੁਕਿਆ ਥੱਲੇ ਗਿਰ ਗਿਆ, ਖੂਹ 'ਚ ਗਿਰਿਆ ਤਾਂ ਲੋਕਾਂ ਨੇ ਖੜਕਾ ਸੁਣ ਕੇ ਨੱਠ ਕੇ ਆ ਗਏ, ਤੇ ਦੇਖਿਆ ਤਾਂ ਗੁਰੂ ਤੇਗ ਬਹਾਦਰ ਜਾ ਰਹੇ ਨੇ, ਉਹਨਾਂ ਨੇ ਉਸੇ ਵੇਲੇ ਮੁਸ਼ਕਾਂ ਦੇ ਲਈਆਂ ਆਪਦੀਆਂ, ਸਾਰੇ ਸਿੱਖਾਂ ਨੂੰ ਫੜ ਕੇ ਸਰੰਦ ਪਹੁੰਚਾ ਦਿੱਤਾ। 3 ਮਹੀਨੇ ਗੁਰੂ ਸਾਹਿਬ ਸਰੰਦ ਦੇ ਵਿੱਚ ਕੈਦ ਰਹੇ। ਆਹ ਲਿਖਿਆ ਹੋਇਆ ਹੈ, ਬੜਾ ਵੱਡਾ ਇਸ਼ਤਿਹਾਰ ਛਿੱਬਲ ਨੇ ਲਿਖਿਆ, ਪੁਰਾਣਾ ਇਤਿਹਾਸ ਪਿਆ। ਉਹ ਇਹਦਾ ਮਤ ਕਈ ਲਿਖਾਰੀ ਲਿਖੀ ਜਾਂਦੇ ਨੇ ਬਈ ਗੁਰੂ ਸਾਹਿਬ ਤਾਂ ਜੀ ਉੱਥੇ ਗਏ ਨਹੀਂ, ਉਹ ਤਾਂ ਇੱਥੇ ਹੀ ਫੜ ਕੇ ਗ੍ਰਿਫਤਾਰ ਕਰਿਆ, ਜਿਹੜੇ ਗੁਰਦੁਆਰੇ ਰਾਹ 'ਚ ਬਣ ਗਏ। ਉਹ ਬਹਾਦਰਗੜ੍ਹ ਕਿਲੇ 'ਚ ਗੁਰਦੁਆਰਾ ਬਣ ਗਿਆ, ਉਹ ਕਿਹਨੇ ਬਣਾ ਦਿੱਤਾ? ਆਪ ਸਭ ਤੋਂ ਪਹਿਲਾਂ ਸੈਫ ਅਲੀ ਕੋਲ ਗਏ ਬਹਾਦਰਗੜ੍ਹ, ਬੜਾ ਰੱਬ ਪ੍ਰਸਤ ਬੰਦਾ ਸੀ ਮਹਾਰਾਜ ਨਾਲ, ਉਹਦਾ ਹੱਥੋਂ ਜ਼ਿਆਦਾ ਪਿਆਰ ਸੀ। ਸਾਹਿਬ ਜੀ ਨੇ ਗੁਰੂ ਮਹਾਰਾਜ ਨੂੰ ਜਾਣ ਨਾ ਦਿੱਤਾ ਵੀ ਤੁਸੀਂ ਜਾਓ ਨਾ, ਮੈਂ ਗੱਲਬਾਤ ਕਰਦਾ, ਬੰਦੇ ਭੇਜਦਾ ਰਿਹਾ ਵੀ ਇਹ ਗੱਲ ਨਾ ਕਰੋ। 3 ਮਹੀਨੇ ਮਹਾਰਾਜ ਨੂੰ ਲਾਏ, ਉਹਨਾਂ ਨੇ ਫੌਜ ਭੇਜ ਦਿੱਤੀ ਵੀ ਜਾਓ ਉੱਥੋਂ ਹੀ ਗ੍ਰਿਫਤਾਰ ਕਰ ਲਓ। ਉਸ ਵੇਲੇ ਉਹਨੂੰ ਸੈਂਸ ਕਰਕੇ ਵੀ ਇੱਥੇ ਆਉਣਗੇ, ਤੇ ਮੁਹੰਮਦ ਬਖਸ਼ ਦੇ ਨਾਲ ਜਿਹੜਾ ਰਾਜਪੂਤ ਸੀ ਉਹ ਸਮਾਣੇ ਭੇਜ ਦਿੱਤਾ ਮਹਾਰਾਜ। ਇੱਥੇ ਪਤਾ ਲੱਗਿਆ ਸਮਾਣੇ ਹੈ, ਮਹਾਰਾਜ ਅੰਦਰ ਸੀ। ਉਹ ਸੱਯਦ ਕਹਿਣ ਲੱਗਿਆ ਵੀ ਦੇਖੋ ਮੈਂ ਇਸਲਾਮ ਵਾਲਾ, ਮੈਨੂੰ ਗੁਰੂ ਤੇਗ ਬਹਾਦਰ ਦੀ ਰਾਖੀ ਕਰਨ ਦਾ ਕੀ ਫਾਇਦਾ, ਮੈਂ ਰਾਜ ਦਾ ਹਿਤੈਸ਼ੀ ਹਾਂ ਕਿ ਗੁਰੂ ਤੇਗ ਬਹਾਦਰ ਨਹੀਂ, ਉਸਨੇ ਗ੍ਰਿਫਤਾਰੀ ਨਹੀਂ ਦੇਣ ਦਿੱਤੀ। ਉੱਥੇ ਵੀ ਗੁਰਦੁਆਰਾ, ਉਹਦੇ ਬਾਅਦ ਬਾਂਗਰ ਵਿੱਚ ਸਾਰੇ ਗੁਰਦੁਆਰੇ ਨੇ, ਹਰਿਆਣੇ ਵਿੱਚ ਗੁਰਦੁਆਰੇ ਹੈ, ਉੱਥੋਂ ਹੁੰਦੇ ਹੋਏ ਮਹਾਰਾਜ ਆਗਰੇ ਪਹੁੰਚ ਜਾਂਦੇ। ਉੱਥੇ ਜਾ ਆਪਣੇ ਜਾ ਕੇ ਕਲਾ ਵਰਤਾਈ ਤੇ ਅਖੀਰ ਆਪ ਗ੍ਰਿਫਤਾਰ ਹੋਏ ਤੇ ਆਪ ਜੀ ਨੂੰ ਇੱਕ ਹਵੇਲੀ ਅਬੰਡਨਡ ਹਾਊਸ ਸੀਗਾ, ਜਿਹਨੂੰ ਇਹ ਕਹਿੰਦੇ ਸੀ ਵੀ ਇੱਥੇ ਇੱਕ ਪ੍ਰੇਤ ਰਹਿੰਦਾ, ਭੂਤ ਰਹਿੰਦਾ, ਬੜਾ ਪਾਰਾ ਜਿੰਨ ਰਹਿੰਦਾ, ਉਹ ਕਿਸੇ ਨੂੰ ਰਹਿਣ ਨਹੀਂ ਦਿੰਦਾ, ਗੋਸਟ ਹੰਟਡ ਹਾਊਸ ਹੈ, ਵੀ ਆਪੇ ਮਾਰ ਦੋ ਰਾਤ ਨੂੰ, ਜਿੰਨੇ ਇਸ ਹਵੇਲੀ 'ਚ ਗਏ ਨੇ ਉਹ ਮਾਰ ਦਿੱਤੇ। ਉੱਥੇ ਮਹਾਰਾਜ ਜੀ ਨੂੰ ਕੈਦ ਰੱਖ ਦਿੱਤਾ। ਉਹਦੇ ਬਾਅਦ ਬੜੇ ਉੱਥੇ ਕੌਤਕ ਹੋਏ, ਪਤਾ ਲੱਗਿਆ ਆਪ ਇੱਕ ਦਿਨ ਗੰਨੇ ਚੂਪੇ, ਕਹਿੰਦੇ ਜੀ ਗੰਨੇ ਉੱਥੇ ਕਿੱਥੋਂ ਆ ਗਏ, ਐ ਵੀ ਕਹਿੰਦੇ ਨੇ। ਉਹ ਜਿਹੜੀ ਦੇਵ ਸ਼ਕਤੀ ਸੀ ਉਹ ਪ੍ਰਗਟ ਹੋ ਕੇ ਗੁਰੂ ਮਹਾਰਾਜ ਦੇ ਚਰਨ ਪਰਸਣ ਲੱਗ ਗਈ, ਮਹਾਰਾਜ ਮੇਰਾ ਆਧਾਰ ਕਰੋ, ਮੈਂ ਬੜਾ ਦੁਖੀ ਹਾਂ, ਤੁਸੀਂ ਆਏ ਹੋ ਦੋ ਚੀਜ਼ਾਂ ਦੇ, ਇੱਕ ਅਸੀਂ ਸਤਿਪੁਰਸ਼ਾਂ ਦੇ ਨੇੜੇ ਨਹੀਂ ਜਾ ਸਕਦੇ, ਇੱਕ ਪਾਣੀ ਦੇ ਨੇੜੇ ਨਹੀਂ ਜਾ ਸਕਦੇ, ਕਿ ਤੁਸੀਂ ਮੇਰਾ ਆਧਾਰ ਕਰੋ, ਮੈਂ ਸੇਵਾ ਕਰਾਂ। ਉਹ ਲੈ ਆਇਆ ਫਲ ਫਰੂਟ ਲਿਆਂਦੇ, ਗੰਨੇ ਲਿਆਂਦੇ। ਮਹਾਰਾਜ ਨੇ ਗੰਨੇ ਚੁੱਪੇ ਛਿਲਕ ਬਾਹਰ ਸੁਟਾ ਤੇ, ਇੱਕ ਸਿੱਖ ਨੇ ਦਿੱਲੀ ਦੇ ਰਹਿਣ ਵਾਲੇ ਨੇ ਉਹ ਛਿਲਕ ਚੂਪ ਲਿਆ। ਉਸ ਵੇਲੇ ਉਹ ਕਹਿਣਾ ਸ਼ੁਰੂ ਕਰ ਦਿੱਤਾ ਵੀ ਮੈਂ, ਮੇਰੇ 'ਚ ਬਹੁਤ ਸ਼ਕਤੀ ਆ ਗਈ। ਗੁਰੂ ਮਹਾਰਾਜ ਦੇ ਹਜ਼ੂਰ ਪੇਸ਼ ਹੋ ਗਿਆ ਕੈਦ ਵਿੱਚ, ਦਰੋਵਾ ਭਲਾ ਲੋਕ ਸੀ। ਉਸ ਵੇਲੇ ਕਹਿਣ ਲੱਗਿਆ ਵੀ ਮਹਾਰਾਜ ਮੈਨੂੰ ਹੁਕਮ ਕਰੋ। ਕਹਿੰਦੇ ਕੀ ਕਾਹਦਾ ਕਰੀਏ? ਕਹਿੰਦਾ ਮੇਰੇ 'ਚ ਇੰਨੀ ਸ਼ਕਤੀ ਆ ਗਈ ਕਿ ਮੈਂ ਇਹਨਾਂ ਦੁਸ਼ਟ ਦੋਖੀਆਂ ਨੂੰ ਸਾਰਿਆਂ ਨੂੰ ਮਾਰ ਸਕਦਾ, ਦਿੱਲੀ ਅਤੇ ਲਾਹੌਰ ਨੂੰ ਜੜ੍ਹਾਂ ਤੋਂ ਪੱਟ ਕੇ ਛੈਣੇ ਵਜਾਵਾਂ, ਸਾਰੇ ਮਾਰੇ ਜਾਣ, ਕਿਰਪਾ ਕਰੋ। ਮਹਾਰਾਜ ਕਹਿੰਦੇ ਹੋਰ ਕੀ ਕਰ ਸਕਦਾ? ਕਹਿੰਦੇ ਸਾਰੀਆਂ ਕੁਲਾਂ ਨਾਸ਼ ਕਰ ਸਕਦਾ। ਕਹਿੰਦੇ ਇਹ ਸ਼ਕਤੀ ਹੈ ਜੇ ਤੇਰੇ ਵਿੱਚ ਕਿੱਥੋਂ ਆ ਗਈ, ਇੰਨੀ ਸ਼ਕਤੀ ਦਾ ਮਾਲਕ ਹੋ ਗਿਆ? ਕਹਿੰਦਾ ਹਾਂ ਮਹਾਰਾਜ। ਕਹਿੰਦੇ ਕਦ ਤੋਂ? ਕਹਿੰਦੇ ਕੱਲ੍ਹ ਤੋਂ। ਕੀ ਹੋਇਆ ਸੀ? ਕਹਿਣ ਲੱਗਿਆ ਮਹਾਰਾਜ ਇੱਥੇ ਛਿਲਕ ਪਿਆ ਸੀ, ਮੈਂ ਮੂੰਹ ਵਿੱਚ ਪਾ ਲਿਆ, ਉਹ ਮੇਰੇ 'ਤੇ ਸ਼ਕਤੀ ਨਾ ਸਾਂਭੀ ਗਈ, ਉਸੇ ਵੇਲੇ ਮੇਰੇ ਸਰੀਰ 'ਚ ਤਾਕਤਾਂ ਆ ਗਈਆਂ। ਮਹਾਰਾਜ ਕਹਿੰਦੇ ਤੈਨੂੰ ਪਤਾ ਉਹ ਛਿਲਕ ਕਿੱਥੋਂ ਆਇਆ? ਕਹਿੰਦਾ ਮਹਾਰਾਜ ਮੈਨੂੰ ਐਂ ਪਤਾ ਲੱਗਿਆ ਵੀ ਆਪ ਦੇ ਪਵਿੱਤਰ ਮੁੱਖ ਨਾਲ ਛੋਇਆ ਹੋਇਆ ਗੰਨੇ ਦਾ ਛਿਲਕ ਸੀ। ਕਹਿੰਦੇ ਫੇਰ ਪ੍ਰੇਮੀਆਂ ਉਰੇ ਹੋ। ਮਹਾਰਾਜ ਨੇ ਬਾਂਹ ਫੜ ਲਈ, ਖਾਲੀ ਹੋ ਗਿਆ। ਕਹਿੰਦੇ ਹੁਣ ਕਰਕੇ ਦਿਖਾ ਸਾਨੂੰ। ਕਹਿੰਦਾ ਹੁਣ ਕੀ ਕਰਨਾ ਮਹਾਰਾਜ, ਤੁਸੀਂ ਤਾਂ ਸਾਰੀ ਸ਼ਕਤੀ ਖਿੱਚ ਲਈ। ਕਹਿੰਦੇ ਕੋਈ ਸਮਝ ਵੀ ਪਿਆ? ਕਹਿੰਦਾ ਸਮਝ ਮੇਰੇ ਪੈ ਗਿਆ ਵੀ ਤੁਸੀਂ ਸਭ ਕੁਛ ਕਰਨ ਕਰਾਵਣ ਯੋਗ, ਜੋ ਚਾਹੋ ਹੋ ਸਕਦਾ। ਪਾਤਸ਼ਾਹ ਮੇਰੇ 'ਤੇ ਦੇਖਿਆ ਨਹੀਂ ਜਾਂਦਾ, ਬੇਹਰਮਤੀ ਹੁੰਦੀ ਹੈ। ਬਾਰ ਬਾਰ ਕਚੀਚੀਆਂ ਖਾਂਦਾ ਵੀ ਮੈਂ ਤੁਹਾਡੇ ਆਉਣ ਤੋਂ ਪਹਿਲਾਂ ਹੀ ਕਿਉਂ ਨਾ ਇਹ ਕੰਮ ਕਰ ਦਿੱਤਾ, ਮੈਂ ਪਹਿਲਾਂ ਹੀ ਕਰ ਦਿੰਦਾ, ਮੈਂ ਦੱਸਣਾ ਹੀ ਨਹੀਂ ਸੀ ਤੁਹਾਨੂੰ, ਮੈਨੂੰ ਤਾਂ ਬੜਾ ਪਛਤਾਵਾ ਹੋ ਗਿਆ। ਮਹਾਰਾਜ ਕਹਿੰਦੇ ਪਿਆਰਿਆ, ਇਹ ਖੇਡ ਅਸੀਂ ਆਪ ਹੀ ਰਚਿਆ ਹੋਇਆ, ਇਹਦੇ 'ਚ ਕਿਸੇ ਦਾ ਵੱਸ ਨਹੀਂ ਹੈ, ਅਸੀਂ ਆਪ ਹੀ ਆਪਣਾ ਠੀਕਰਾ ਇੱਥੇ ਭਰਨਾ। ਠੀਕਰ ਫੋਰ ਦਲੀਤ ਸਰ ਪ੍ਰਭ ਪੁਰਕੀ ਹੋ ਪਿਆ। ਸੋ ਇਸ ਤਰ੍ਹਾਂ ਦੇ ਕੌਤਕ ਹੁੰਦੇ ਰਹੇ, ਅਖੀਰ ਬੜਾ ਸਮਝਾਇਆ। ਉੱਥੇ ਹੀ ਗੁਰੂ ਮਹਾਰਾਜ ਨੇ ਭੋਗ ਦੇ ਸ਼ਲੋਕ ਲਿਖੇ ਭੇਜੇ, ਅਤੇ ਉਸ ਵੇਲੇ ਭਾਈ ਮਤੀ ਦਾਸ ਨੂੰ ਸਭ ਤੋਂ ਪਹਿਲਾਂ ਫਤਵਾ ਲੱਗਿਆ ਕਿ ਇਹਨੂੰ ਆਰੇ ਦੁਫਾੜ ਕਰ ਦਿਓ। ਭਾਈ ਮਤੀ ਦਾਸ ਜੀ ਦਾ ਜੋ ਮੁੱਖ ਸੀ ਬੇਨਤੀ ਕਰਨ ਦੇ ਉੱਤੇ ਗੁਰੂ ਮਹਾਰਾਜ ਵੱਲ ਹੋ ਗਿਆ। ਉਸ ਵੇਲੇ ਆਰਾ ਸੀਸ ਤੇ ਰੱਖ ਦਿੱਤਾ, ਆਪਦੇ ਚਿਹਰੇ 'ਤੇ ਲੈ ਆ ਗਈ। ਜਲਾਦ ਕਹਿਣ ਲੱਗਿਆ ਵੀ ਪੀੜੇ ਚਿਹਰੇ ਵਾਲਿਆਂ ਨੂੰ ਅੱਜ ਤੱਕ ਚੀਰਿਆ ਜਾਂ ਮਰਿਆ ਹੋਇਆਂ ਨੂੰ ਚੀਰਿਆ, ਇਹ ਕੀ ਗੱਲ? ਇਹਦੇ ਰੱਖਾਂ ਦੇ ਵਿੱਚ ਰਸ ਆ ਗਿਆ, ਲਾਲ ਹੋ ਗਈਆਂ, ਚਿਹਰੇ ਦੇ ਉੱਤੇ ਰੌਣਕ ਆ ਗਈ। ਪੁੱਛਣ ਲੱਗਿਆ ਮਤੀ ਦਾਸ, ਇਹ ਕੀ ਗੱਲ ਹੈ, ਤੈਨੂੰ ਮੌਤ ਤੋਂ ਡਰ ਨਹੀਂ ਲੱਗਦਾ? ਕਹਿੰਦਾ ਮੌਤ ਦਾ ਸਾਨੂੰ ਭੇਤ ਆ ਗਿਆ, ਮੌਤ ਤੋਂ ਡਰ ਸੋ ਡਰੇ ਜੋ ਪਾਪ ਕਮਾਉਂਦਾ, ਧਰਮੀ ਬਖਸੇਤ। ਅਸੀਂ ਤਾਂ ਆਪਣੇ ਗੁਰੂ ਦੀ ਦਰਗਾਹ ਵਿੱਚ ਜਾਣਾ ਹੈ, ਸਾਨੂੰ ਡਰ ਦਾ ਕੋਈ ਸਵਾਲ ਨਹੀਂ ਹੈ। ਉਸ ਵੇਲੇ ਆਪ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਨੇ, ਪੜੋ ਜਿਹੜੀ ਮੌਤ ਤੋਂ ਡਰੇ ਜਗ ਸਾਰਾ, ਜਿਹੜੀ ਮੌਤ ਤੋਂ ਡਰੇ ਜਗ ਸਾਰਾ, ਜੀ। ਮਨ ਆਨੰਦ ਮਰਨੇ ਹੀ ਤੇ ਭਾਈ ਹੈ ਪੂਰਨ ਪਰਮਾਨੰਦ। ਕਹਿਣ ਲੱਗੇ ਮੌਤ ਨਹੀਂ ਹੋਇਆ ਕਰਦੀ ਸਰ, ਕਿਉਂਕਿ ਤੂੰ ਨਹੀਂ ਜਾਣਦਾ, ਤੂੰ ਮੈਨੂੰ ਸਰੀਰ ਸਮਝ ਕੇ ਮਾਰਦਾ, ਚੀਰਦਾ, ਸਰੀਰ ਨੇ ਚਿਰ ਜਾਣਾ, ਮੈਂ ਤਾਂ ਨਹੀਂ ਚੀਰਿਆ ਜਾਣਾ। ਕਹਿਣ ਲੱਗਿਆ ਤੈਂ ਅਜੀਬ ਬਾਤ ਹੈ, ਤੈਂ ਕਿਉਂ ਨਹੀਂ ਚੀਰਿਆ ਜਾਣਾ। ਜੇ ਤੂੰ ਮੇਰਾ ਕੁੜਤਾ ਪਾੜ ਦੇਵੇਂ ਤਾਂ ਮੈਨੂੰ ਮੇਰਾ ਮੈਂ ਪਾਟ ਗਿਆ। ਇਹ ਕੋਟ ਹੈ ਪੰਜ ਤੱਤਾਂ ਦਾ, ਮੈਂ ਇਹਦੇ ਵਿੱਚ ਰਹਿਣ ਵਾਲਾ ਆਤਮਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਅਸੀਂ ਪਛਾਣ ਲਿਆ, ਤੂੰ ਮਾਰੇਗਾ ਕਿਉਂ? ਇਹ ਆਤਮਾ ਨਾ ਜਲਦੀ ਹੈ, ਨਾ ਡੁੱਬਦੀ ਹੈ, ਨਾ ਕੱਟ ਹੁੰਦੀ ਹੈ, ਨਾ ਮਰਦੀ ਹੈ, ਨਾ ਘਟਦੀ ਹੈ, ਨਾ ਵੱਧਦੀ ਹੈ, ਇੱਕ ਰੂਪ 'ਚ ਰਹਿੰਦੀ ਹੈ। ਇਹ ਕਦੇ ਬੱਚਾ ਨਹੀਂ ਹੁੰਦੀ, ਕਦੇ ਬੁੱਢਾ ਨਹੀਂ ਹੁੰਦੀ, ਇੱਕ ਅਵਸਥਾ ਵਿੱਚ ਹੈ, ਜਿਸ ਵਿੱਚ ਹੈ। ਇਹਨੂੰ ਕੋਈ ਕੱਟ ਨਹੀਂ ਸਕਦਾ, ਕੋਈ ਇਹ ਸੁਕਾ ਨਹੀਂ ਸਕਦਾ, ਕੋਈ ਜਾਲ ਨਹੀਂ ਸਕਦਾ। ਸਰੂਪ ਅਸੀਂ ਪਛਾਣ ਲਿਆ। ਮੌਤ ਕਿਸ ਨੂੰ ਹੁੰਦੀ ਹੈ? ਮੌਤ ਹੁੰਦੀ ਹੈ ਹਉਮੈ ਨੂੰ। ਜਿਨ ਰਚ ਰਚਿਆ ਪੁਰਖ ਵਧਾਤੇ, ਨਾਲੇ ਹਉਮੈ ਪਾਈ, ਜਨਮ ਮਰਨ ਉਸੀ ਕੋ ਹੈ ਰੇ, ਉਹ ਆਵਾਜ਼ ਹੈ। ਜਿਹਨੇ ਹਉਮੈ ਨੂੰ ਬੁੱਝ ਲਿਆ, ਹਉਮੈ ਬੁੱਝੇ ਤਾਂ ਦਰ ਸੂਝੇ, ਉਸ ਨੂੰ ਸੋਝੀ ਪੈ ਗਈ ਕਿ ਮੇਰਾ ਤਾਂ ਮੈਂ ਤਾਂ ਆਤਮਾ ਹਾਂ, ਸਾਰੇ ਸਰੀਰ ਦਾ ਬਰਮ ਦੀਸੇ ਬਰਮ ਸੁਣੀਏ, ਇੱਕ ਇੱਕ ਬਖਾਣੀਏ, ਆਤਮ ਬਸਾਰਾ ਕਰਨ ਹਾਰਾ ਪ੍ਰਭ ਇਹਨਾਂ ਨੇ ਜਾ, ਇਹ ਸਾਰਾ ਬਸਾਰਾ ਆਤਮਾ ਦਾ। ਤੈਨੂੰ ਸ਼ਰਾਬ ਦੇ ਕੇ ਖਤਮ ਕਿਉਂ ਨਹੀਂ ਕਰਦੇ? ਕਿਉਂਕਿ ਤੂੰ ਵੀ ਸਾਡਾ ਰੂਪ ਹੈ, ਇਹ ਆਰਾ ਵੀ ਮੇਰਾ ਹੀ ਰੂਪ ਹੈ। ਕੌਣ ਕਿਸ ਨੂੰ ਮਾਰ ਰਿਹਾ? ਹੈਰਾਨ ਹੋ ਗਿਆ, ਇਸੇ ਬਚਨ ਕਦੇ ਸੁਣੇ ਨਹੀਂ ਸੀ, ਸਮਝ ਕੇ ਆਉਣੇ ਸੀ ਐਸੇ ਲੋਕਾਂ ਦੇ। ਸੋ ਇਸ ਤਰ੍ਹਾਂ ਦੇ ਨਾਲ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਦੁਫਾੜ ਕਰਤਾ ਤੇ ਦੇਖਦੇ ਕੀ ਨੇ, ਹੈਰਾਨ ਹੋਈ ਜਾਂਦੇ ਨੇ, ਦੋ ਪਾਰਟ ਧਰਦੇ ਪਏ ਨੇ, ਦੋਹਾਂ ਦੇ ਵਿੱਚੋਂ ਇਕੱਠੀ ਆਵਾਜ਼ ਆ ਰਹੀ ਹੈ ਜਪਜੀ ਸਾਹਿਬ ਦੀ। ਤੇ ਜਿਸ ਵਕਤ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤਕਾਰ ਨਾਨਕ ਤੇ ਮੁਹਜਲੇ ਕੇਤੀ ਛੁੱਟੇ, ਐ ਕਹਿ ਕੇ ਆਵਾਜ਼ ਬੰਦ ਹੋਈ। ਐਸੇ ਕਰਨੀਆਂ ਕਮਾਈਆਂ ਵਾਲੇ ਗੁਰਸਿੱਖ ਪੂਰਨ ਸ਼ਕਤੀਆਂ ਦੇ ਮਾਲਕ ਹੁਕਮ ਤੇ ਪਾਣੇ ਦੇ ਅੰਦਰ ਗੁਰੂ ਦੇ ਐ ਘਟ ਗਏ ਜਿਵੇਂ ਕੁਛ ਹੋਇਆ ਹੀ ਨਹੀਂ। ਕਰ ਭਾਈ ਦਿਆਲੇ ਨੂੰ ਦੇਗ ਦੇ ਵਿੱਚ ਬਿਠਾ ਲਿਆ, ਦੇਗ ਦਾ ਪਾਣੀ ਉਬਾਲੇ ਮਾਰਨ ਲੱਗੇ। ਉਸ ਵੇਲੇ ਆਪਦੇ ਮਸਤੀ ਚਿਹਰੇ ਦੇ ਉੱਤੇ ਨਜ਼ਰ ਆਉਂਦੀ ਹੈ, ਕਿਉਂਕਿ ਆਤਮ ਸਰੂਪ ਦੇ ਵਿੱਚ ਸਥਿਤ ਸਨ। ਕੋਈ ਗੈਰ ਨਹੀਂ ਸੀ, ਕੋਈ ਰਾਗ ਨਹੀਂ ਸੀ, ਕੋਈ ਦੁਆਇਸ਼ ਨਹੀਂ ਸੀ, ਕੋਈ ਬੁਰਾ ਨਹੀਂ। ਮਨ ਮੇਰੇ ਜਿਨ ਆਪਣਾ ਭਰਮ ਗਵਾਤਾ ਤਿਸਦੇ ਪਾਣੇ, ਕੋਈ ਨਾ ਭੁੱਲਾ ਜਿਨ ਸਕਲੋ ਬਰਮ ਪਛਾਤ। ਉਹ ਬਰਮ ਦੀ ਪਛਾਣ ਹੋ ਗਈ ਸੀ, ਹਨੇਰੇ ਵਿੱਚ ਰੱਸੀ ਜਿਹੜੀ ਸੀ ਉਹ ਸੱਪ ਲੱਗਦਾ ਰਿਹਾ, ਪਰ ਜਦੋਂ ਚਾਨਣਾ ਹੋ ਗਿਆ ਪਤਾ ਲੱਗਿਆ ਵੀ ਇੱਥੇ ਤਾਂ ਸੱਪ ਆਇਆ ਨਹੀਂ, ਇਹ ਤਾਂ ਰੱਸੀ ਹੈ, ਇੱਕ ਭੁਲੇਖਾ ਸੀ। ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ, ਇਹਨਾਂ ਗੁਰਸਿੱਖਾਂ ਨੇ ਆਪਾ ਚੀਨਿਆ ਹੋਇਆ ਸੀ। ਉਸ ਵੇਲੇ ਆਪਦੇ ਹਿਰਦੇ ਦੇ ਅੰਦਰੋਂ ਐਸੀ ਨਾਨਕ ਨਾਨਕ ਸ਼ਹੀਦ ਹੋ ਗਏ, ਵਾਰੀ ਆਈ ਮਤੀ ਦਾਸ ਦੀ। ਉਸ ਵੇਲੇ ਆਪ ਨੂੰ ਰੂਮ ਦੇ ਵਿੱਚ ਬਲੇਟ ਕੇ ਅੱਗ ਲਾ ਦਿੱਤੀ। ਮਤੀ ਦਾਸ ਗੁਰੂ ਮਹਾਰਾਜ ਦੇ ਬਚਨ ਬਾਣੀ ਲਿਖਿਆ ਕਰਦਾ ਸੀ, ਬੜਾ ਵਿਦਵਾਨ ਪੁਰਸ਼ ਸੀ ਇਹ ਸਤੀ ਦਾਸ। ਸੋ ਇਸ ਤਰ੍ਹਾਂ ਦੇ ਨਾਲ ਅਖੀਰ ਗੁਰੂ ਮਹਾਰਾਜ ਨੂੰ 13 ਮਗਰ 1732 ਚਾਂਦਨੀ ਚੌਕ ਚ ਲਿਆਂਦਾ ਜਾਂਦਾ। ਸਵਾਲ ਕਰਿਆ ਜਾਂਦਾ ਕਿ ਇਸਲਾਮ ਕਬੂਲ ਕਰ ਲਓ, ਆਪ ਨੂੰ ਜਿਉਣ ਦਾ ਹੱਕ ਪ੍ਰਾਪਤ ਹੈ, ਇਹਨਾਂ ਦੀ ਬਾਂਹ ਛੱਡ ਦਿਓ ਤੇ ਕਰਾਮਾਤ ਦਿਖਾਓ। ਮਹਾਰਾਜ ਕਹਿੰਦੇ ਕਰਾਮਾਤ ਤਾਂ ਕਹਿਰ ਹੁੰਦਾ, ਨਾਟਕ ਚੇਟ ਕੀਏ ਕੁਕਾਜਾ ਪ੍ਰਭ ਲੋਗਨ ਕੋ ਆਵਤ ਨਾਟਕ। ਭਾਣਾ ਵਰਤ ਰਿਹਾ, ਅਸੀਂ ਆਪਣੀ ਮਰਜ਼ੀ ਦੇ ਨਾਲ ਵਰਤਾ ਰਹੇ ਹਾਂ, ਕਰਾਮਾਤਾਂ ਦਿਖਾ ਕੇ ਤੋਤੇ ਕਰੀ। ਉਸ ਵੇਲੇ ਆਪ ਨੂੰ ਚਾਂਦਨੀ ਚੌਕ ਲਿਆਂਦਾ ਗਿਆ। ਕਹਿੰਦੇ ਕਰਾਮਾਤ ਅਸੀਂ ਦੇਖਣੀ ਹੈ, ਕਹਿੰਦੇ ਦਿਖਾ ਦਾਂਗੇ ਪਰ ਜਦੋਂ ਸ਼ਹੀਦ ਹੋਵਾਂਗੇ ਉਹ ਤੇ ਬਾਅਦ ਦੇਖਿਓ। ਆਪਨੇ ਇੱਕ ਧਾਗਾ ਕੱਚਾ ਗਲ ਦੇ ਨਾਲ ਬੰਨ ਲਿਆ। ਉਸ ਵੇਲੇ ਜਲਾਦ ਨੇ ਆ ਕੇ ਜਾਂ ਤਲਵਾਰ ਉੱਪਰ ਕੀਤੀ, ਉਹ ਛੋਣ ਤੋਂ ਪਹਿਲਾਂ ਹੀ ਜਿਹੜਾ ਸੀਸ ਸੀ, ਐਸਾ ਇਤਿਹਾਸ ਚ ਲਿਖਿਆ ਹੋਇਆ, ਕਈ ਤਰ੍ਹਾਂ ਦੀਆਂ ਗੱਲਾਂ ਨੇ, ਹੁਣ ਵਾਲੇ ਹੁਣ ਤਰ੍ਹਾਂ ਲਿਖਦੇ ਆ, ਪੁਰਾਣੇ ਪੁਰਾਣੇ ਤਰੀਕੇ ਨਾਲ ਜੋ ਬਾਤਾਂ ਸੀ ਸੁਣੀਆਂ ਸੁਣਾਈਆਂ ਉਹਦੇ ਮੁਤਾਬਕ ਲਿਖਦੇ ਨੇ। ਉਹ ਤਾਂ ਇਹ ਸੀ ਕਿ ਭਾਈ ਜੈਤੇ ਦੇ ਉਹ ਵੀ ਵਿੱਚ ਖੜਾ ਸੀ ਤੇ ਉਹਦੇ ਗੋਦੀ ਦੇ ਵਿੱਚ ਰਹਿ ਗਿਆ, ਉਹਨੇ ਸਾਂਭ ਲਿਆ ਕੱਪੜੇ ਦੇ ਅੰਦਰ, ਕਿਉਂਕਿ ਮਹਾਰਾਜ ਨੇ ਕਿਹਾ ਸੀ ਸਾਡਾ ਸੀਸ ਤੇਰੇ ਕੋਲ ਪਹੁੰਚੇਗਾ ਤਾਂ ਆਨੰਦਪੁਰ ਸਾਹਿਬ ਲੈ ਜਾਣ। ਹੁਣ ਵਾਲੇ ਇਹ ਕਹਿੰਦੇ ਨੇ ਕਿ ਸੀਸ ਕੱਟ ਗਿਆ ਤੇ ਉਸ ਥਾਂ ਦੇ ਉੱਤੇ ਆਗਿਆ ਰਾਮ ਦੇ ਪਿਤਾ ਸੀ ਭਾਈ ਜੈਤੇ ਦਾ, ਉਹਦਾ ਸੀਸ ਕੱਟ ਕੇ ਉੱਥੇ ਰੱਖ ਦਿੱਤਾ। ਇਹ ਗੱਲ ਜਿਹੜੀ ਹੈ ਨਾ, ਇਹ ਬਹੁਤ ਵਧੀਆ, ਸਿੱਖ ਦਾ ਬੜਾ ਨਿਸ਼ਚਾ ਵੱਧਦਾ, ਪਰ ਇਹ ਅਸਰ ਕਦ ਰੱਖ ਦਿੱਤਾ। ਉੱਥੇ ਤਾਂ ਇਹ ਹੈ ਕਿ ਉੱਥੇ ਰੌਲਾ ਗੌਲਾ ਮੱਚ ਗਿਆ, ਇੰਨੀ ਛੇਤੀ ਨਾ ਤਾਂ ਸੀਸ ਰੱਖਿਆ ਜਾ ਸਕਦਾ ਸੀ, ਵੱਢਿਆ ਜਾ ਸਕਦਾ ਸੀ, ਜਾਂ ਵੱਢ ਕੇ ਹੀ ਪਹਿਲਾਂ ਲੈ ਆਉਂਦੇ ਉਹ ਰੱਖ ਦਿੰਦੇ ਤੇ ਉਹ ਆਉਂਦੇ ਜਾਂਦੇ ਨੂੰ ਫੇਰ ਫੜ ਲੈਂਦੇ। ਸਾਰੇ ਹੀ ਉੱਥੇ ਸੀ, ਜਲਾਦ ਵੀ ਉੱਥੇ, ਪੂਰੇ ਲੋਕ ਸਾਰਾ ਪਹਿਰਾ ਉੱਥੇ ਸੀ। ਉਹਨੇ ਉਹ ਇਸੇ ਤਰ੍ਹਾਂ ਹੀ ਹੋਇਆ ਤੇ ਉਹਦੇ ਬਾਅਦ ਪੁਰਾਣੇ ਇਤਿਹਾਸਾਂ ਚ ਆਉਂਦਾ ਕਿ ਜਦੋਂ ਧਿਆਨ ਨਾਲ ਦੇਖਿਆ ਉਹ ਜਿਹੜਾ ਤਾਗਾ ਬੰਨਿਆ ਸੀ ਉਹ ਕੱਟਿਆ ਹੀ ਨਹੀਂ ਹੈ, ਤਲਵਾਰ ਨੇ ਤਲਵਾਰ ਐਵੇਂ ਘੁੰਮ ਗਈ, ਤਾਗਾ ਉਹਨਾਂ ਕੱਟ ਹੋਇਆ। ਸੋ ਐਸਾ ਵੱਡਾ ਸਾਕਾ ਗੁਰੂ ਮਹਾਰਾਜ ਨੇ ਕੀਤਾ, ਜੋ ਧੜ ਸੀ ਉਹਨੂੰ ਭਾਈ ਲੱਖੀ ਨਗਾਈਆ ਧੜ ਲੈ ਕੇ ਆਪਣੇ ਘਰ ਲੈ ਗਏ ਤੇ ਉੱਥੇ ਆਪਣੇ ਪਿੰਡ ਦੇ ਵਿੱਚ ਲਿਜਾ ਕੇ ਆਪਣੇ ਹੀ ਘਰ ਥੋੜੇ ਜਿਹੇ ਬੰਦਿਆਂ ਨੂੰ ਕੌਨਫੀਡੈਂਸ ਚ ਲੈ ਲਿਆ। ਬਹੁਤ ਹਨੇਰੀ ਆਈ ਹੋਈ ਸੀ ਤੇ ਗੱਡੇ ਲੈ ਕੇ, ਸ਼ਾਹੀ ਠੇਕੇਦਾਰ ਸੀ, 500 ਗੱਡਾ ਸੀ ਇਹਦਾ, ਤੋੜ ਉੜਦੇ ਆਉਂਦੀ ਹੈ, ਕੁਛ ਕਲੀ ਦਾ ਖੰਡਾ ਆਉਂਦਾ ਹੈ, ਕੁਛ ਹਨੇਰੀ ਆਈ ਹੋਈ ਹੈ, ਜਿਹੜੇ ਪਹਿਰੇਦਾਰ ਸੀ ਅੱਖਾਂ ਮੀਚੀ ਬੈਠੇ ਨੇ ਵੀ ਮਿੱਟੀ ਨਾ ਪੈ ਜਾਵੇ। ਉਸ ਵੇਲੇ ਇਹਨੇ ਰੂਹ ਦੇ ਵਿੱਚ ਸਰੀਰ ਬਲੇਟ ਕੇ ਗੱਡਾ ਨਠਾ ਲਿਆ, ਬਾਕੀ ਗੱਡੇ ਆਪਣੀ ਚਾਲ ਤੇ ਤੁਰੇ ਆ। ਤਲਾਸ਼ੀਆਂ ਵੀ ਹੋਈਆਂ ਜਦ ਪਤਾ ਲੱਗਿਆ, ਤੇ ਲੇਕਿਨ ਉਸ ਤੋਂ ਪਹਿਲਾਂ ਕਿ ਕੁਛ ਬਣੇ ਉਹਨੇ ਆਪਣੇ ਘਰ ਨੂੰ ਅੱਗ ਲਾ ਕੇ ਸੰਸਕਾਰ ਕਰ ਦਿੱਤਾ ਜਿੱਥੇ ਰਕਾਬਗੰਜ ਗੁਰਦੁਆਰਾ ਬਣਿਆ। ਇੱਧਰ 5 ਦਿਨਾਂ ਦੇ ਅੰਦਰ ਸੀਸ ਲੈ ਕੇ ਭਾਈ ਜੈਤਾ ਤੇ ਨਾਲ ਨਨੂਏ ਤੇ ਅੱਡਾ ਜੀ ਹੈ, ਇਹ ਸਾਰੇ ਤਿੰਨੇ ਗੁਰਸਿੱਖ 5 ਦਿਨ ਰਾਤਾਂ ਨੂੰ ਚੱਲਦੇ ਸੀ, ਦਿਨ ਵਿੱਚ ਕਿਸੇ ਥਾਂ ਛੁੱਪ ਕੇ ਬਹਿ ਜਾਂਦੇ ਸੀ। ਗੁਰੂ ਦਸਮੇਸ਼ ਪਿਤਾ ਦੇ ਪਾਸ ਲਿਆਂਦਾ। ਉਸ ਵੇਲੇ ਮਹਾਰਾਜ ਨੇ ਬੜਾ ਹੀ ਪਿਆਰ ਦਿੱਤਾ, ਰੰਗਰੇਟੇ ਗੁਰ ਕੇ ਬੇਟੇ, ਬੜੀ ਪਦਵੀ ਦਿੱਤੀ। ਜਿਨ੍ਹਾਂ ਨੂੰ ਅਸੀਂ ਛੂਤ ਛਾਤ ਨਾਲ ਨੀਚ ਕਹਿੰਦੇ ਹਾਂ ਉਹ ਗੁਰੂ ਦੇ ਬੇਟੇ ਨੇ, ਗੁਰੂ ਨੇ ਬੇਟੇ ਬਣਾ ਲਿਆ ਉਹਨਾਂ। ਸੋ ਐਸਾ ਸਾਕਾ ਸੰਸਾਰ ਦੇ ਅੰਦਰ ਠੀਕਰ ਫੋਰ ਦਲੀਸ ਪ੍ਰਭਪੁਰ ਕੀਓ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂੰ ਆਮ ਤੇਗ ਬਹਾਦਰ ਕੇ ਚਲਤ ਪਇਓ ਜਗਤ ਕੋ ਸ਼ੋ ਹੈ 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 ਸਭ ਜਗ ਕਰੈ ਜੈ 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 ਸ੍ਰੀ ਤਿਲਕ ਜੰਦੂ ਰਾਖਾ ਪ੍ਰਭ ਤਾਕਾ ਕੀਨੋ ਵੱਡੋ ਕਲੂ ਮੈਂ ਸਾਕਾ ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ, ਕਰਮ ਹੇਤ ਸਾਕਾ ਜ਼ਿੰਦਗੀ ਆ, ਸੀਸ ਦੀਆ ਪਰ ਸਿਰਨ ਨਾ ਦੀਆ। ਸੋ ਇਸ ਤਰ੍ਹਾਂ ਵੱਲ ਸਾਕਾ ਕਰਕੇ ਭਾਰਤ ਵਰਸ਼ ਨੂੰ ਰੱਖ ਲਿਆ। ਕਿਉਂ? ਉਸ ਦਿਨ ਤੋਂ ਬਾਅਦ ਐਸਾ ਇਤਿਹਾਸਾਂ ਵਿੱਚ ਆਉਂਦਾ ਕਿ ਰੰਗਦੇਵ ਨੂੰ ਨੀਂਦ ਆਉਣੀ ਬੰਦ ਹੋ ਗਈ। ਸਿੱਖਾਂ ਦੇ ਵਿੱਚ ਇੰਨੀ ਜਾਗਰਤ ਹੋਈ, ਘੋੜੇ ਤੇ ਚੜਿਆ ਜਾ ਰਿਹਾ, ਇੱਕ ਗੁਰਸਿੱਖ ਨੇ ਇੱਟ ਮਾਰੀ ਪੂਰੇ ਜ਼ੋਰ ਨਾਲ। ਥਾਂ ਥਾਂ ਤੋਂ ਬਗਾਵਤਾਂ ਉੱਠ ਖੜੀਆਂ, ਹਰ ਵਕਤ ਡਰ ਹੋ ਗਿਆ ਬਈ ਮੈਨੂੰ ਮਾਰ ਦਿੱਤਾ ਜਾਏਗਾ। ਦੱਖਣ ਵਿੱਚ ਜਾ ਕੇ ਦਿਨ ਕੱਟੇ, ਉੱਥੇ ਹੀ ਰਿਹਾ ਜਾ ਕੇ ਮਰਾਠਿਆਂ ਨਾਲ ਲੜਾਈ ਲੜਦਾ ਰਿਹਾ। ਐਸਾ ਵੀ ਆਉਂਦਾ ਹੈ ਕਿ ਜੋ ਖਾਂਦਾ ਸੀ ਉਹ ਮੂੰਹ ਤੋਂ ਹੀ ਨਿਕਲਦਾ ਸੀ ਉਲਟੀ ਦੇ ਰਾਹੀਂ। ਬੜਾ ਦੁਖੀ ਹੁੰਦਾ ਰਿਹਾ ਕਿਉਂਕਿ ਬੜੇ ਪੂਰਨ ਪੁਰਸ਼ਾਂ ਨੂੰ ਉਸਨੇ ਸ਼ਹੀਦ ਕੀਤਾ ਸੀ। ਸੋ ਐਸੀ ਸ਼ਹਾਦਤ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਤੀ ਗੱਸ ਦੇ ਵਾਸਤੇ ਕਿ ਹਿੰਦੂਆਂ ਨੂੰ ਪੂਜਾ ਪਾਠ ਕਰਨ ਦਾ, ਆਪਣੇ ਕਕਾਰ ਰੱਖਣ ਦਾ ਹੁਕਮ ਨਹੀਂ ਸੀ, ਮਿਟਾਇਆ ਜਾ ਰਿਹਾ ਸੀ, ਧਰਮ ਤੋਂ ਬੇਧਰਮ ਬੇਦੀਨ ਕੀਤਾ ਜਾ ਰਿਹਾ ਸੀ। ਸੋ ਇਹ ਗੱਲ ਜਿਹਨੂੰ ਅਸੀਂ ਅੱਜ ਕੱਲ੍ਹ ਹਿਊਮਨ ਰਾਈਟਸ ਕਹਿੰਦੇ ਹਾਂ, ਉਸ ਦੇ ਆਧਾਰ ਤੇ ਆਪਨੇ ਦੂਸਰਿਆਂ ਦੀ ਰਾਖੀ ਕਰਨ ਵਾਸਤੇ, ਤਿਲਕ ਨੂੰ ਤੇ ਜੰਝੂ ਨੂੰ ਪ੍ਰਫੁੱਲਤ ਰੱਖਣ ਵਾਸਤੇ ਆਪਨੇ ਆਪਣੇ ਸੀਸ ਦਾ ਬਲੀਦਾਨ, ਆਪਣੇ ਖੂਨ ਦੇ ਨਾਲ ਕਲਪ ਵਿਸ਼ ਨੂੰ ਸਿੰਜਿਆ। ਸੋ ਬਹੁਤ ਦੁਨੀਆਂ ਦੇ ਅੰਦਰ ਵੱਡੀ ਬਾਤ ਹੋਈ ਹੈ। ਸ਼ੁਕਰ ਹੈ ਕਿ ਹੁਣ ਚਾਹੇ ਪੋਲੀਟੀਕਲ ਤਰੀਕੇ ਨਾਲ ਚਾਹੇ ਦੂਸਰੇ ਨਾਲ ਸਮਝ ਆਈ ਹੈ, ਚਰਚਾ ਚੱਲੀ ਹੈ ਅਖਬਾਰਾਂ ਦੇ ਵਿੱਚ। 2000 ਹਿੰਦੂ ਕਸ਼ਮੀਰ ਤੋਂ ਅੱਜ ਦੇ ਦਿਨ ਆਨੰਦਪੁਰ ਸਾਹਿਬ ਪਹੁੰਚਿਆ, ਉੱਥੇ ਜਾ ਕੇ ਆਪਣੀ ਸ਼ਰਧਾ ਭੇਟ ਕੀਤੀ ਹੈ। ਸੋ ਐਸਾ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੇ ਜਿੰਨੇ ਜੰਗ ਸੀ ਉਹ ਕੋਈ ਰਾਜ ਲੈਣ ਵਾਸਤੇ ਨਹੀਂ ਸੀ, ਨਾ ਇਸ ਕਰਕੇ ਸੀ ਵੀ ਇਹ ਚੜ੍ਹ ਕੇ ਆਉਂਦੇ ਨੇ ਤੇ ਰਾਖੀ ਕਰ ਲਈ। ਮਹਾਰਾਜ ਚਲੇ ਜਾਂਦੇ ਦੱਖਣ ਨੂੰ, ਇੱਥੇ ਰਹਿਣ ਦੀ ਕੀ ਲੋੜ ਸੀ ਜੇ ਰਾਖੀ ਉਹ ਕਰਨੀ ਸੀ, ਇੰਨੇ ਯੁੱਧ ਜਦ ਨਹੀਂ ਸੀ ਕਰਨੀ। ਉਹਨਾਂ ਦਾ ਇਹ ਸੀ ਵੀ ਜਿਹੜੇ ਦੂਸਰਿਆਂ ਨੂੰ ਹੱਕ ਨਹੀਂ ਦਿੰਦੇ, ਦੂਜਿਆਂ ਦੇ ਹੱਕਾਂ ਦੇ ਉੱਤੇ ਜ਼ੋਰ ਜ਼ਬਰ ਕਰਦੇ ਆ, ਉਹਨਾਂ ਦੇ ਨਾਲ ਯੁੱਧ ਹੋਏ ਨੇ ਸਾਰੇ। ਕੋਈ ਰਾਜ ਲੈਣ ਨੂੰ ਨਹੀਂ ਹੋਇਆ, ਰਾਜ ਲੈਣ ਨੂੰ ਤਾਂ ਪੌਂਡੇ ਸਾਹਿਬ ਦੀ ਲੜਾਈ ਚ ਸਾਰੇ ਹੀ ਰਾਜੇ ਹਾਰ ਗਏ ਸੀ। ਗੁਰੂ ਮਹਾਰਾਜ ਉਸੇ ਵੇਲੇ ਸ੍ਰੀਨਗਰ ਦੇ ਉੱਤੇ ਚੜ੍ਹਾਈ ਕਰ ਦਿੰਦੇ, ਉਹ ਤਾਂ ਹਾਰਿਆ ਹੋਇਆ ਸੀ, ਨੱਠੇ ਹੋਏ ਸੀ ਰਾਜੇ ਸਾਰੇ ਸ੍ਰੀਨਗਰ ਤੇ ਕਬਜ਼ਾ ਕਰ ਲੈਂਦੇ। ਇੱਧਰ ਵਾਜਧਾਰ ਦੇ ਰਾਜੇ ਇਕੱਲਿਆਂ ਇਕੱਲਿਆਂ ਦੀ ਕੀ ਤਾਕਤ ਸੀ, ਬੇਅੰਤ ਦੁਨੀਆਂ ਨੇ ਨਾਲ ਰਲ ਜਾਣਾ ਸੀ, ਸਾਰੇ ਪਹਾੜ ਤੇ ਕਬਜ਼ਾ ਕਰ ਲੈਂਦੇ। ਜੇ ਕੋਈ ਰਾਜਾ ਹੁੰਦਾ ਉਹਨੇ ਐਵੇਂ ਹੀ ਕਰਨਾ ਸੀ। ਮਹਾਰਾਜ ਨੇ ਨਹੀਂ, ਸੱਤ ਦਾ ਜੀਵਨ ਬਿਤਾਇਆ, ਸੱਤ ਦੇ ਜੀਵਨ ਤੇ ਸਾਨੂੰ ਚੱਲਣ ਦਾ ਤਜਰਬਾ ਕਰਕੇ ਦੱਸਿਆ। ਸੋ ਇਸ ਤਰ੍ਹਾਂ ਦੇ ਨਾਲ ਸਮਝਣ ਦਾ ਯਤਨ ਕਰੋ। ਅੱਜ ਦਾ ਦਿਨ ਜੋ ਹੈ ਇਹ ਸਾਨੂੰ ਪ੍ਰੇਰਨਾ ਦਿੰਦਾ ਵੀ ਆਪਣੇ ਲਈ ਨਹੀਂ ਜਿਉਣਾ, ਦੂਸਰਿਆਂ ਦੇ ਵਾਸਤੇ ਜਿਉਣਾ ਸਿੱਖੋ। ਦੂਸਰਿਆਂ ਦੇ ਵਾਸਤੇ ਜਦ ਅਸੀਂ ਜਿਵਾਂਗੇ, ਦਰਗਾਹ ਵਿੱਚੋਂ ਸਾਡੇ ਤੇ ਬਖਸ਼ਿਸ਼ਾਂ ਹੋਣਗੀਆਂ। ਆਪਣਾ ਆਪਣੇ ਵਾਸਤੇ ਜਿਉਣਾ, ਆਪਣੀ ਕਮਿਊਨਿਟੀ ਵਾਸਤੇ ਜਿਉਣਾ, ਇਹ ਬੜੀ ਛੋਟੀ ਗੱਲ ਹੈ, ਵੱਡੀ ਬਾਤ ਨਹੀਂ ਹੋਇਆ ਕਰਦੀ। ਅੱਜ ਦੁਨੀਆਂ ਦੇ ਅੰਦਰ ਆਪਸ ਵਿੱਚ ਲੜੀ ਜਾਂਦੇ ਨੇ ਭਾਰਤ ਵਰਸ਼, ਐਸੇ ਲੋਕ ਆ ਗਏ ਅਗਿਆਨੀ, ਲੜਾਈ ਜਾਂਦੇ ਨੇ ਲੜਾਈ ਜਾਂਦੇ। ਇਹ ਹਿੰਦੂ ਹੈ ਜੀ, ਇਹ ਮੁਸਲਮਾਨ ਹੈ ਜੀ, ਇਹ ਈਸਾਈ ਹੈ ਜੀ, ਇਹ ਤੇ ਵੋਟਾਂ ਨਾਲ ਲੋਕ, ਇਹ ਤੇ ਫਲਾਣਾ, ਉੱਧਰ ਨਾਲ ਲੜਾਉਂਦੇ ਨੇ, ਸਿੱਖਾਂ ਸਿੱਖਾਂ ਨੂੰ ਲੜਾਈ ਜਾਂਦੇ ਨੇ। ਸੰਤਾਂ ਨਾਲ ਨਾ ਗੱਲ ਕਰੋ, ਸੰਤਾਂ ਕੋਲ ਜਾਓ ਨਾ, ਸੰਤ ਬੜੇ ਖਰਾਬ ਨੇ, ਇਹ ਤਾਂ ਬੜੇ ਲੁਟੇਰੇ ਨੇ, ਇਹ ਗੁਰੂ ਬਣ ਰਹੇ ਨੇ। ਮੈਂ ਤਾਂ ਕੋਈ ਦੇਖਿਆ ਨਹੀਂ ਵੀ ਕੋਈ ਸੰਤ ਗੁਰੂ ਬਣਦਾ ਹੋਵੇ। ਜਿੰਨਾ ਅੰਮ੍ਰਿਤ ਛਕਾਇਆ, ਉਸ ਵੇਲੇ ਅੰਮ੍ਰਿਤ ਛਕਾਉਣ ਵੇਲੇ ਪੰਜ ਪਿਆਰੇ ਕੀ ਕਹਿੰਦੇ ਨੇ ਕਿ ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਤੇਰੇ ਗੁਰੂ ਨੇ। ਗੁਰੂ ਦਸ਼ਮੇਸ਼ ਪਿਤਾ ਨੇ ਜੋ ਪੰਜ ਪਿਆਰਿਆਂ ਦੇ ਰਾਹੀਂ ਮੰਤਰ ਦਿੱਤਾ ਹੈ, ਉਹ ਅਸੀਂ ਗੁਰੂ ਨੂੰ ਸਾਕਸ਼ੀ ਜਾਣ ਕੇ ਤੈਨੂੰ ਦੇ ਰਹੇ ਹਾਂ। ਫਿਰ ਉਹ ਸੰਤ ਵਿੱਚ ਹੁੰਦੇ ਨੇ, ਸੰਤ ਕਹਿ ਨਾ ਦੇਣ ਵੀ ਤੂੰ ਅੱਜ ਤੋਂ ਬਾਅਦ ਮੈਨੂੰ ਗੁਰੂ ਮੰਨੀ। ਸੰਤਾਂ ਦਾ ਤਾਂ ਨਜ਼ਰੀਆ ਇਹ ਹੋਰ ਹੁੰਦਾ, ਬੁੱਲਿਆ ਉੱਥੇ ਵਸੀਏ ਜਿੱਥੇ ਸਾਰੇ ਹੀ ਅੰਨੇ, ਨਾ ਕੋਈ ਸਾਨੂੰ ਜਾਣੇ ਤੇ ਨਾ ਕੋਈ ਮੰਨੇ। ਸੰਤ ਨਹੀਂ ਆਪਣੇ ਪਿੱਛੇ ਕਿਸੇ ਨੂੰ ਵੀ ਲਾਉਂਦੇ, ਕਿਉਂਕਿ ਵਿਵਾਦ ਹੈ, ਜਿੰਨਾ ਜ਼ਿਆਦਾ ਹੋਣਗੇ ਉਨੇ ਦੁੱਖ ਜ਼ਿਆਦਾ। ਦੁਨੀਆਂ ਕਿਤੇ ਸੁਖੀ ਹੈ, ਦੁੱਖਾਂ ਦੀ ਭਰੀ ਪਈ ਹੈ, ਕੋਈ ਸੁਖੀ ਨਹੀਂ ਨਜ਼ਰ ਆਉਂਦਾ। ਨਾਨਕ ਦੁਖੀਆ ਸਭ ਸੰਸਾਰ। ਸੰਤਾਂ ਦਾ ਕਿੰਨਾ ਟਾਈਮ ਵੇਸਟ ਹੁੰਦਾ, ਸੰਤ ਨਹੀਂ ਕਿਸੇ ਨੂੰ ਵੀ ਪਿੱਛੇ ਲਾਉਂਦੇ। ਇਹ ਲੋਕ ਜਿਹੜੇ ਨੇ ਪਟਕਾ ਰਹੇ ਨੇ ਦੂਜਿਆਂ ਨੂੰ, ਜਿੰਨਾ ਅੰਮ੍ਰਿਤ ਛਕਾਇਆ। ਇੱਕ ਪਾਸੇ ਇਹ ਹੋ ਜਾਣ, ਇੱਕ ਪਾਸੇ ਇੱਕੋ ਸੰਤ ਬਹੁਤ ਹੈ, ਉਹਦੇ ਫਿਗਰ ਚ ਗਿਣ ਲਓ, ਉਹ ਅੱਧ ਚ ਵੀ ਨਹੀਂ ਪਹੁੰਚਦੇ, ਚੌਥੇ ਚ ਹਿੱਸੇ ਚ ਨਹੀਂ ਚਾਹੁੰਦੇ। ਸਾਰੇ ਅੰਮ੍ਰਿਤ ਦਾ ਸੰਤ ਛਕਾ ਰਹੇ ਨੇ। ਮੈਨੂੰ ਹੁਣੇ ਟੈਲੀਫੋਨ ਆਇਆ ਸੀ ਸਾਡੇ ਸਿੰਘ ਨੇ ਕਰਿਆ ਵੀ ਮੈਂ ਨਿਗਾਸਣ ਪਲੀਏ ਤੋਂ ਅੱਗੇ ਨੇਪਾਲ ਦੇ ਬਾਰਡਰ ਤੇ ਬੈਠਾ ਤੇ ਹੁਣ ਅਸੀਂ ਅੰਮ੍ਰਿਤ ਪ੍ਰਚਾਰ ਕਰਕੇ ਹਟੇ ਹਾਂ। 120 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ, ਉਹ ਬਾਬਾ ਜੀ ਦੇ ਪਿੱਛੇ ਲੱਗ ਕੇ ਗੁਰੂ ਬਣ ਗਿਆ ਬਾਬਾ ਜੀ। ਇਹ ਐਵੇਂ ਹੀ ਗੱਲਾਂ ਹੁੰਦੀਆਂ ਨੇ, ਪਾਗਲ ਬੰਦੇ ਹੁੰਦੇ ਨੇ, ਕੁੱਤਿਆਂ ਵਾਂਗ ਭੌਂਕੀ ਜਾਂਦੇ ਨੇ, ਕੋਈ ਗੱਲ ਨਹੀਂ। ਬਾਤ ਆ ਸਾਡੇ ਕੋਠੀ ਦੇ ਪਿੱਛੇ ਪਹਿਲੇ ਜਿਹੜੇ ਰਹਿੰਦੇ ਸੀ ਉਹਨਾਂ ਕੋਲ ਕੁੱਤਾ ਸੀ, ਉਹ ਜਿਉਂ ਲੱਗਣਾ ਉਹਨੇ ਭੌਂਕਣ, ਸਾਰਾ ਦਿਨ ਘਰ ਜਾਣਾ, ਮੈਂ ਲੈ ਥੱਕ ਲਈ ਆ ਸਾਡੀਆਂ ਟੇਪਾਂ ਜੇ ਅੰਦਰ ਭਰਦੇ ਆ ਉਹਦੇ ਵਿੱਚ ਆ ਜਾਣਾ। ਉਹ ਆ ਸੁਭਾਅ ਹੁੰਦਾ, ਵਾਹਿਗੁਰੂ ਨੇ ਲਾਏ ਹੋਏ ਨੇ ਐਸੇ ਬੰਦੇ ਗੱਲਾਂ ਕਰਨ, ਐਵੇਂ ਹੀ ਕਰੀ ਜਾਂਦੇ ਸਾਰਿਆਂ ਦੇ। ਉਹ ਦੂਜੇ ਨੂੰ ਸੰਤ ਦਾ ਗੁਰੂ ਸਾਹਿਬ ਦਾ ਪ੍ਰਚਾਰ ਕਰਦੇ ਨੇ, ਆਪਣੇ ਪਿੱਛੇ ਨਹੀਂ ਕੋਈ ਵੀ ਲਾਉਂਦਾ ਹੈ ਵੀ ਮੇਰੇ ਪਿੱਛੇ ਲੱਗ ਜਾਓ। ਸੋ ਇਸ ਤਰ੍ਹਾਂ ਦੇ ਨਾਲ ਇਹ ਗਲਤ ਫਹਿਮੀਆਂ ਹੈ, ਐਵੇਂ ਹੀ ਪਾਈ ਜਾਂਦੇ। ਉਹ ਜਿਹੜਾ ਸੱਤ ਦਾ ਉਪਦੇਸ਼ ਗੁਰੂਆਂ ਨੇ ਦਿੱਤਾ ਸੀ ਉਹਨੂੰ ਤਾਂ ਗਏ ਭੁੱਲ ਕੇ। ਕੱਲ ਮੇਰੇ ਕੋਲ ਕੋਈ ਦੇ ਗਿਆ ਇੱਥੇ ਕਵਿਤਾ ਪਈ ਹੈ, ਮੈਂ ਕੋਸ਼ਿਸ਼ ਕਰੂੰਗਾ ਵੀ ਮੈਗਜ਼ੀਨ ਛਪਾਉਣ। ਉਹ ਬੜਾ ਹੀ ਸੋਹਣਾ ਉਹਨੇ ਲਿਖਿਆ ਹੋਇਆ, ਸੰਤਾਂ ਨੂੰ ਵੀ ਦਵਲਿਆ ਹੋਇਆ, ਦੁਆਇਆਂ ਨੂੰ ਵੀ ਦਵਲਿਆ। ਸੰਤਾਂ ਦੇ ਵਿੱਚ ਹੈਗੇ ਪੇਕੀ, ਉਹ ਇਹੋ ਜਿਹਾ ਹੀ ਨੇ, ਹੋਣਾ ਉਹ ਕਰਦੇ ਹੋਣੇ। ਲੇਕਿਨ ਆ ਸਾਡੇ ਤਾਂ ਜਿੰਨੇ ਵੀ ਮੇਰੇ ਸੰਪਰਕ ਚ ਆਏ ਨੇ, ਦਵਾੜਾ ਸਾਹਿਬ ਸਾਰਾ ਦਿਨ ਆਪਣੀਆਂ ਨੌਕਰੀਆਂ ਛੱਡੀਆਂ, ਗ੍ਰੈਜੂਏਟ ਨੇ, ਸੋਹਣੀਆਂ ਨੌਕਰੀਆਂ ਕਰਦੇ ਸੀ। ਕਰਨੈਲ ਸਿੰਘ ਨੰਗੇ ਪੈਰੀ ਤੁਰਿਆ ਫਿਰਦਾ, ਵਿਆਹੀਆਂ ਪਾਰਟੀਆਂ ਹੋਈਆਂ ਇਹਦੀਆਂ। ਇਹ ਇੱਥੇ ਸੁਪਰਵਾਈਜ਼ਰ ਸੀ, ਉਹਨਾਂ ਦਿਨਾਂ 'ਚ 4,500 ਤਨਖਾਹ ਸੀ, ਹੁਣ ਇਹਦੀ 10,000 ਹੋਣੀ ਸੀ। ਇਹ ਜਾ ਕੇ ਪ੍ਰਸ਼ਾਦੇ ਲਾਈ ਜਾਂਦਾ, ਸੰਗਤ ਨੂੰ ਸਿਖਾਈ ਜਾਂਦਾ, ਹੁਣ ਇਹ ਆਪਣੇ ਪਿੱਛੇ ਲਾਉਣ ਆਏ ਨੇ। ਇਹ ਗੁਰੂ ਦੀ ਸੇਵਾ ਕਰ ਰਹੇ ਨੇ, ਡਿਊਟੀਆਂ ਲੱਗੀਆਂ ਹੋਈਆਂ ਸਾਧ ਸੰਗਤ ਦੀ। ਮਹਾਤਮਾ ਦੀ ਡਿਊਟੀ ਲੱਗਦੀ ਹੈ ਦਰਗਾਹ ਵਿੱਚੋਂ ਵੀ ਤੂੰ ਇੱਥੇ ਜਾ, ਇੱਥੇ ਜਾ ਕੇ ਪ੍ਰਚਾਰ ਕਰ। ਉਹਨਾਂ ਨੂੰ ਪਤਾ ਹੁੰਦਾ ਵੀ ਮੇਰੀ ਡਿਊਟੀ ਲਾਈ ਹੋਈ ਹੈ। ਉਹ ਤਾਂ ਉਸੇ ਸਤਿਗੁਰੂ ਤੋਂ ਡਰਦੇ ਰਹਿੰਦੇ ਨੇ, ਆਪਣੇ ਪਿੱਛੇ ਕੀ ਲਾਉਣਾ ਉਹਨਾਂ ਨੇ, ਉਹਦੇ ਵੋਟ ਆਸਰੇ 'ਚ ਰਹਿੰਦੇ। ਸੋ ਇਸ ਤਰ੍ਹਾਂ ਦੇ ਨਾਲ ਉਹ ਸਾਰੇ ਉਪਦੇਸ਼ ਭੁੱਲ ਗਏ, ਭੁੱਲ ਕੇ ਕਿਤੇ ਦੀ ਕਿਤੇ ਟਾਹਾਂ ਮਾਰੀ ਜਾਂਦੇ ਨੇ, ਕਹਾਣੀਆਂ ਸੁਣਾਈ ਜਾਂਦੇ ਨੇ, ਆਪ ਕਿਤੇ ਦੀ ਕਿਤੇ। ਸੋ ਹੁਕਮ ਹੈ ਮਹਾਰਾਜ ਦਾ, ਕੀ ਕਰਿਆ ਜਾਵੇ। ਸੋ ਹੁਣ ਸਮਾਂ ਜਾਚ ਨਹੀਂ ਦਿੰਦਾ, ਮੈਂ ਇੱਕ ਬੇਨਤੀ ਕਰਨੀ ਹੈ ਕਿ ਰਤਵਾੜਾ ਸਾਹਿਬ ਸਭ ਨੂੰ ਪਤਾ ਹੈ ਕਿ ਕਾਰ ਸੇਵਾ ਚੱਲ ਰਹੀ ਹੈ, ਹੁਣ ਸ਼ਟਰਿੰਗ ਹੋਣੀ ਸ਼ੁਰੂ ਹੋ ਗਈ ਹੈ, ਲੋਹਾ ਬੰਨਿਆ ਜਾਣਾ, ਬੰਦ ਤਾਂ ਹੋ ਜੂਗਾ ਬਿਟਵੀਨ ਇਸ ਅਗਲੇ ਹਫ਼ਤੇ ਦੇ ਵਿਚਾਲੇ ਵਿਚਾਲੇ। ਉਪਰ ਇਹ ਸਾਰਿਆਂ ਦਾ ਖਿਆਲ ਹੈ ਕਿ ਸ਼ਨਿਚਰਵਾਰ ਦੀ ਛੁੱਟੀ ਹੁੰਦੀ ਹੈ, ਉਸ ਦਿਨ 100-200 ਸਿੰਘ ਬੀਬੀਆਂ ਸਮੇਤ ਉੱਥੇ ਜਾਓ, ਪਿੰਡਾਂ ਵਿੱਚੋਂ ਵੀ ਆਉਣਗੇ ਅਤੇ ਦੂਰ ਦਰਾਜ ਤੋਂ ਵੀ ਆਉਣਗੇ, ਅਤੇ ਉਹ ਲੈਂਟਰ ਪੈਣਾ ਸਵੇਰੇ 8 ਵਜੇ ਦੇ ਕਰੀਬ ਸ਼ੁਰੂ ਹੋ ਜਾਏਗਾ, 4 ਘੰਟੇ ਲੱਗਦੇ ਨੇ ਸਹੀ ਤਰੀਕੇ ਨਾਲ ਜਲ ਪਾਇਆ ਜਾਂਦਾ। ਸੋ ਇਸ ਕਰਕੇ ਸ਼ਨਿਚਰਵਾਰ ਯਾਦ ਰੱਖਿਓ, ਇੱਥੇ ਟਰੱਕ ਆ ਜਾਏਗਾ, ਇੱਥੇ ਦੀਆਂ ਸੰਗਤਾਂ ਨੂੰ ਇੱਕ ਟਰੱਕ ਲੈ ਜਾਏ, 2 ਲੈ ਜਾਣ, ਲੋੜ ਦੇ ਮੁਤਾਬਕ ਗੱਡੀ ਵੀ ਆ ਜਾਏਗੀ। ਸੋ ਜਲਦੀ ਇੱਥੋਂ ਘੱਟ ਤੋਂ ਘੱਟ ਵੀ 7 ਵਜੇ ਇੱਥੋਂ ਚੱਲਣਾ ਚਾਹੀਦਾ, ਉਹ ਸੰਗਤਾਂ ਨੂੰ 8 ਵਜੇ ਪਹੁੰਚਾ ਦੇਗਾ, ਉਹ ਫਿਰ ਲੈਂਟਰ ਵਗੈਰਾ ਪੈ ਜਾਏਗਾ। ਬਾਕੀ ਜੋ ਦੀਵਾਨ ਨੇ ਉਹਨਾਂ ਦੇ ਬਾਰੇ ਭਾਈ ਹਰਪਾਲ ਸਿੰਘ ਜੀ ਪ੍ਰੋਗਰਾਮ ਦੱਸ ਦੇਣਗੇ। ਤੋ ਅੱਜ ਦਾ ਜੋ ਲੰਗਰ ਹੈ ਸੋਢੀ ਸਾਹਿਬ ਨੇ ਕਰਾਇਆ, ਅਰਦਾਸ ਹੋਏਗੀ, ਗੁਰੂ ਦਾ ਦਿਨ ਜਾਣ ਕੇ ਖੁਸ਼ੀ ਹੋਈ ਹੈ। ਕੋਈ ਉਹਨਾਂ ਨੂੰ ਆਪਣੀ ਇੱਕ ਬੀਬੀ ਨੇ ਕਰਾਇਆ, ਦਸਤਾਰਬੰਦੀ ਕਰਾਉਣੀ ਹੈ, ਦੇਗਾਂ ਬਣਾਈਆਂ, ਦੇਗ ਵੀ ਉਹਨਾਂ ਨੇ ਅਤੇ ਲੰਗਰ ਵੀ ਸਾਰਾ ਉਹਨਾਂ ਵੱਲੋਂ ਅੱਜ ਹੈ ਤਿਆਰ, ਰਤਵਾੜੇ ਸਾਹਿਬ ਹੋਇਆ। ਸੋ ਮਹਾਰਾਜ ਕਿਰਪਾ ਕਰਨ, ਉਹਨਾਂ ਦੀ ਭਾਵਨਾ ਪੂਰੀ ਕਰਨ, ਖੁਸ਼ੀਆਂ ਹੋਏ ਸਨ। ਹੁਣ ਸਾਰੇ ਪ੍ਰੇਮੀ ਗੁਰਸਤੋਤਰ ਚ ਬੋਲੋ ਭਾਈ ਜਿਹੜੇ